ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਭਗਤ ਕਬੀਰ ਜੀਉ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਹੋ, ਅੰਮ੍ਰਿਤ ਵੇਲਾ ਸੰਭਾਲਿਆ ਹੈ, ਪੂਰਬਲੇ ਸ੍ਰੇਸ਼ਟ ਕਰਮਾਂ ਦਾ ਫਲ ਹੈ ਜੋ ਅੰਮ੍ਰਿਤ ਵੇਲੇ ਆਪ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਹੋ। ਆਪਣੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ, ਮੁਕਦੀ ਹੋਈ ਜ਼ਿੰਦਗੀ ਨੂੰ ਸਕਾਰਥ ਕਰਨ ਦੇ ਲਈ ਜੋ ਲੜੀਵਾਰ ਕਥਾ ਚੱਲਦੀ ਹੈ, ਇਹਦੇ ਦੁਆਰਾ ਜਿਸ ਮਕਸਦ ਦੇ ਲਈ ਮਨੁੱਖਾ ਸਰੀਰ ਵਿੱਚ ਆਏ ਹਾਂ, ਉਹਨੂੰ ਸਫਲਿਆਂ ਕਰਨ ਵਾਸਤੇ ਵਾਹਿਗੁਰੂ ਨੇ ਸਮਾਂ ਬਖਸ਼ਿਆ ਤੇ ਆਓ ਇਹ ਤੋਂ ਲਾਭ ਉਠਾਈਏ। ਲੜੀਵਾਰ ਕਥਾ ਜੋ ਸਤਿਗੁਰਾਂ ਨੇ ਆਪਾਂ ਸਾਰਿਆਂ ਨੂੰ ਬਖਸ਼ੀ ਹੈ, ਇੱਕ ਓਅੰਕਾਰ ਤੋਂ ਸ਼ੁਰੂ ਹੋ ਕਰਕੇ ਜਿਸ ਪ੍ਰਕਾਰ ਚੌ ਬੋਲਿਆਂ ਤੱਕ ਇਹ ਕਥਾ ਪਿੱਛੇ ਹੋ ਚੁੱਕੀ ਹੈ। ਭਗਤ ਬਾਣੀ ਦੇ ਵਿੱਚੋਂ ਸਿਰਫ ਦੋ ਭਗਤਾਂ ਦੀ ਬਾਣੀ ਬਾਕੀ ਰਹਿੰਦੀ ਹੈ, ਇੱਕ ਕਬੀਰ ਸਾਹਿਬ ਤੇ ਇੱਕ ਫਰੀਦ ਸਾਹਿਬ। ਕਬੀਰ ਸਾਹਿਬ ਜੀ ਦੇ ਇਹ ਜਿਹੜੇ ਸਲੋਕ ਨੇ, ਇਹਨਾਂ ਤੋਂ ਬਾਅਦ ਕਬੀਰ ਸਾਹਿਬ ਦਾ ਫਿਰ ਹੋਰ ਕੋਈ ਸਲੋਕ ਜਾਂ ਸ਼ਬਦ ਨਹੀਂ ਆਵੇਗਾ। ਇਸ ਕਰਕੇ ਕਬੀਰ ਸਾਹਿਬ ਜੀ ਦਾ ਕੁਝ ਜੀਵਨ ਵਿਚਾਰ ਲਿਆ ਜਾਏ, ਜਦੋਂ ਫਰੀਦ ਸਾਹਿਬ ਦੇ ਸਲੋਕ ਸ਼ੁਰੂ ਹੋਣਗੇ ਉਦੋਂ ਫਰੀਦ ਸਾਹਿਬ ਦੇ ਜੀਵਨ ਦੀ ਵਿਚਾਰ ਹੋ ਜਾਏਗੀ। ਅੱਜ ਲੜੀਵਾਰ ਕਥਾ ਜਿਹੜੀ ਹੈ ਉਹਦਾ ਇੱਕ ਦੋ ਸਲੋਕ ਹੀ ਹੋ ਸਕਣਗੇ ਜਾਂ ਵੱਧ ਤੋਂ ਵੱਧ ਚਾਰ ਪੰਜ ਤੱਕ ਪਹੁੰਚ ਸਕਦੇ ਹਾਂ, ਪਰ ਲੱਗਦਾ ਨਹੀਂ, ਹੋ ਸਕਦਾ ਇੱਕੋ ਹੀ ਸਲੋਕ ਹੋਵੇ ਨਿਯਮ ਪੂਰਾ ਕਰਨ ਵਾਸਤੇ, ਕਿਉਂਕਿ ਕਬੀਰ ਸਾਹਿਬ ਦਾ ਜੀਵਨ ਬਹੁਤ ਵੱਡਾ ਹੈ। ਉਹਨੂੰ ਸੂਖਮ ਕਰਦਿਆਂ ਹੋਇਆਂ ਵੀ ਆਪਾਂ ਸਮਾਂ ਜਿਹੜਾ ਹੈ ਉਹ ਇਸ ਪ੍ਰਕਾਰ ਨੀਤ ਸਮਾਂ ਜਿਹੜਾ ਹੈ ਉਹ ਹੋ ਜਾਏਗਾ। ਸੋ ਕਬੀਰ ਸਾਹਿਬ ਜੀ ਦਾ ਜੋ ਵੀ ਪਿਛਲੇ ਰਾਗਾਂ ਦੇ ਵਿੱਚ ਅੰਮ੍ਰਿਤ ਵਚਨ ਆਏ ਹੋਏ ਨੇ, ਜਿਨ੍ਹਾਂ ਵਿੱਚ ਅਨੇਕਾਂ ਢੰਗ ਤੇ ਤਰੀਕਿਆਂ ਦੁਆਰਾ ਬ੍ਰਹਮ ਗਿਆਨ ਦਾ ਉਪਦੇਸ਼ ਕਬੀਰ ਸਾਹਿਬ ਨੇ ਬਖਸ਼ ਕੀਤਾ, ਇਹ ਮਹਾਨ ਭਗਤ ਕਬੀਰ ਸਾਹਿਬ ਜੋ ਹੈ ਇਹਦਾ ਜਿਹੜਾ ਜੀਵਨ ਹੈ ਬੜਾ ਹੀ ਵਿਚਿੱਤਰ ਜੀਵਨ ਹੈ ਭਗਤ ਜੀ ਦਾ, ਤੇ ਇਸ ਕਰਕੇ ਜਨਮ ਤੋਂ ਲੈ ਕੇ ਸਰੀਰ ਦੇ ਪ੍ਰਿਤਿਆਗਨ ਤੱਕ ਸੰਖੇਪ ਰੂਪ ਦੇ ਅੰਦਰ ਥੋੜਾ ਜਿਹਾ ਜੀਵਨ ਆਪਾਂ ਵਿਚਾਰ ਲਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਅੰਗ 1364 ਦੇ ਉੱਪਰ ਕਬੀਰ ਸਾਹਿਬ ਜੀ ਦੀ ਬਾਣੀ ਇੱਥੇ ਜਿੱਥੇ ਆਪਾਂ ਜਿਸ ਪੜਾਅ ਤੇ ਹਾਂ, ਇਹ ਅੰਗ ਹੈ ਗੁਰੂ ਗ੍ਰੰਥ ਸਾਹਿਬ ਦਾ 1364, ਇਹ ਸਲੋਕਾਂ ਦੇ ਰੂਪ ਦੇ ਵਿੱਚ ਆਰੰਭ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਬੀਰ ਜੀ ਦੀ ਇਹ ਅਖੀਰਲੀ ਬਾਣੀ ਹੈ ਤੇ ਇਹਦੇ ਵਿੱਚ 243 ਸਲੋਕਾਂ ਤੋਂ ਬਾਅਦ ਕਬੀਰ ਜੀ ਦਾ ਹੋਰ ਕੋਈ ਸਲੋਕ ਸ਼ਬਦ ਨਹੀਂ ਆਏਗਾ। ਇਸ ਲਈ ਕਬੀਰ ਸਾਹਿਬ ਜੀ ਦੇ ਜੀਵਨ ਦੀ ਵਿਚਾਰ ਜ਼ਰੂਰੀ ਸਮਝੀ ਹੈ ਵੀ ਆਪਾਂ ਥੋੜ੍ਹੀ ਜਿਹੀ ਇੱਥੇ ਕਰ ਲਈਏ। ਇਹ ਆਪਾਂ ਜਿਹੜੇ ਸਰੋਤਾਂ ਤੋਂ ਵਿਚਾਰ ਲਈ ਹੈ ਮਿਲਮੀ, ਉਹ ਇਸ ਪ੍ਰਕਾਰ ਹੈ ਵੀ ਜਿਵੇਂ ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ ਹੈ, ਕਬੀਰ ਸਾਹਿਬ ਜੀ ਦੇ ਚੇਲੇ ਧਰਮਦਾਸ ਤੇ ਲਹਿਣਾ ਸਿੰਘ ਜੀ ਜਿਹੜੇ ਬਾਅਦ ਦੇ ਜਿਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਉਹਨਾਂ ਦੁਆਰਾ ਲਿਖੀਆਂ ਗਈਆਂ ਪੋਥੀਆਂ, ਜਾਂ ਗਿਆਨੀ ਕਿਰਪਾਲ ਸਿੰਘ ਨੇ ਅਮੀਰ ਭੰਡਾਰ ਦੇ ਵਿੱਚ ਕੁਝ ਅੱਖਰ ਲਿਖੇ ਹੈ, ਉੱਥੋਂ ਆਪਾਂ ਤਿੰਨਾਂ ਥਾਂ ਤੋਂ ਥੋੜੀ ਜਿਹੀ ਵਿਚਾਰ ਲੈ ਕੇ ਕਬੀਰ ਸਾਹਿਬ ਦੇ ਜੀਵਨ ਨੂੰ ਕੁਝ ਸਮਝਣਾ ਸਮਝਾਉਣ ਦੀ ਵਿਚਾਰ ਹੈ। ਕਬੀਰ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਤੋਂ ਕੁਝ ਵਿਦਵਾਨਾਂ ਦਾ ਇਹ ਖਿਆਲ ਹੈ ਵੀ ਇਹ ਤਾਂ ਪਹਿਲਾਂ ਹੋ ਚੁੱਕੇ ਸੀ, ਗੁਰੂ ਸਾਹਿਬ ਦੇ ਵੇਲੇ ਕਬੀਰ ਸਾਹਿਬ ਨਹੀਂ ਸਨ, ਇਹ ਕੁਝ ਵਿਦਵਾਨਾਂ ਦਾ ਵਿਚਾਰ ਹੈ, ਪਰ ਇਹ ਸਹੀ ਨਹੀਂ ਹੈ। ਇਹਨਾਂ ਦੇ ਜਨਮ ਦੀ ਕਹਾਣੀ ਬਹੁਤ ਅਜੀਬ ਹੈ, ਪਰ ਇਹ ਗੱਲ ਅੱਗੇ ਚੱਲ ਕੇ ਸਿੱਧ ਹੋ ਜਾਣੀ ਹੈ ਕਿ ਕਬੀਰ ਸਾਹਿਬ ਦਾ ਮਿਲਾਪ ਗੁਰੂ ਨਾਨਕ ਦੇ ਨਾਲ ਹੋਇਆ, ਕਬੀਰ ਸਾਹਿਬ ਜੀ ਦੀ ਉਮਰ ਕਿੰਨੀ ਸੀ ਕੀ ਸੀ ਸਭ ਕੁਝ ਅੱਗੇ ਆ ਜਾਏਗਾ। ਆਪਾਂ ਇਹਨਾਂ ਦੀ ਜਨਮ ਤੋਂ ਕਹਾਣੀ ਸ਼ੁਰੂ ਕਰਦੇ ਹਾਂ ਕਿ ਕਬੀਰ ਸਾਹਿਬ ਜੀ ਦਾ ਜਨਮ ਬਿਕਰਮੀ ਸੰਮਤ 1455 ਵਿੱਚ ਹੋਇਆ, ਜੇਠ ਸੁਦੀ ਪੂਰਨਮਾਸ਼ੀ ਨੂੰ ਹੋਇਆ ਇਹਨਾਂ ਦਾ ਜਨਮ। ਤੇ ਜਿਨ੍ਹਾਂ ਦੇ ਜਨਮ ਦੀ ਕਹਾਣੀ ਬਹੁਤ ਅਜੀਬ ਜਿਹੀ ਹੈ, ਇਹ ਕਸਾਸ ਜੀ ਵਿਧਵਾ ਬ੍ਰਾਹਮਣੀ ਦੀ ਕੁੱਖ ਤੋਂ ਇਹਨਾਂ ਦਾ ਜਨਮ ਹੋਣ ਦਾ ਕਾਰਨ, ਜਨਮ ਦੇਣ ਦਾ ਇਸ ਤਰ੍ਹਾਂ ਦਾ ਵਿਚਿੱਤਰ ਸਾਸ ਜੀ ਇਹ ਲੀਲਾ ਹੈ। ਉਹ ਵੀ ਕਿਸੇ ਮਹਾਂਪੁਰਸ਼ ਨੇ ਉਹਨੂੰ ਬੀਬੀ ਨੂੰ ਅਚਾਨਕ ਇਹ ਸ਼ਬਦ ਕਹਿ ਦਿੱਤਾ ਸੀ ਵੀ ਪੁੱਤਰਵੰਤੀ ਹੋ ਸੀ ਉਹ ਵਿਚਾਰੀ ਵਿਧਵਾ। ਉਹਨੇ ਕਿਹਾ ਮਹਾਤਮਾ ਜੀ ਕਿਹਾ ਜਾ ਵਰ ਦੇ ਦਿੱਤਾ, ਮੇਰੇ ਤਾਂ ਘਰਵਾਲਾ ਮਰਿਆ ਹੋਇਆ। ਉਹ ਕਹਿੰਦੇ ਵੀ ਹੁਣ ਤਾਂ ਬਚਨ ਹੋ ਗਿਆ ਪਰ ਕੋਈ ਨਹੀਂ ਤੇਰੀ ਕੁੱਖ ਨੂੰ ਸਫਲੀ ਕਰਨ ਵਾਲਾ ਹੋਏਗਾ। ਫਿਰ ਵੀ ਜੈਸਾ ਹੈ ਬੱਚੇ ਦਾ ਉਸ ਵਿਧਵਾ ਬ੍ਰਾਹਮਣੀ ਦੀ ਕੁੱਖ ਤੋਂ ਜਨਮ ਹੋਇਆ ਤੇ ਸਮਾਜ ਦੇ ਵਿੱਚ ਮਾਂ ਨੇ ਜੀਵਨ ਵਾਸਤੇ ਵੀ ਮੈਨੂੰ ਲੋਕ ਅਪਮਾਨ ਦੇਣਗੇ ਕਿ ਵੀ ਇਹਦਾ ਨਜਾਇਜ਼ ਸਬੰਧ ਸੀ ਕਿਸੇ ਨਾਲ, ਉਸਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਨਵੇਂ ਜੰਮੇ ਹੋਏ ਬੱਚੇ ਨੂੰ ਕੱਪੜੇ ਦੇ ਵਿੱਚ ਲਪੇਟ ਲਿਆ। ਲਪੇਟ ਕੇ ਬਨਾਰਸ ਦੇ ਕੋਲ ਇੱਕ ਲਹਿਰ ਤਲਾਓ ਹੈ, ਉਹਦੇ ਕਿਨਾਰੇ ਤੇ ਰੱਬ ਦੇ ਆਸਰੇ ਛੱਡ ਦਿੱਤਾ। ਮਾਂ ਤਾਂ ਸਮਾਜ ਵਿੱਚ ਆਪਣੀ ਇੱਜ਼ਤ ਛੁਪਾ ਕੇ ਬਚ ਗਈ ਪਰ ਅੱਜ ਇਹ ਬੱਚਾ ਜੋ ਨੀਲੇ ਆਕਾਸ਼ ਦੀ ਛੱਤ ਹੇਠ ਪਿਆ ਹੈ, ਇਹ ਧਰਤੀ ਤੇ ਪਿਆ ਹੈ ਜਿਵੇਂ ਕਿਸੇ ਬਿਰਛ ਤੋਂ ਫਲ ਟੁੱਟ ਕੇ ਹੇਠਾਂ ਡਿੱਗ ਕੇ ਧਰਤੀ ਤੇ ਪਿਆ ਹੋਵੇ। ਇਹ ਬੱਚਾ ਬੇਸਹਾਰਾ ਉਸ ਪਰਮਾਤਮਾ ਦੇ ਆਸਰੇ ਜੀ ਰਿਹਾ ਜੋ ਪਰਮਾਤਮਾ ਮਾਤਾ ਦੇ ਪੇਟ ਤੋਂ ਲੈ ਕੇ ਅਖੀਰਲੇ ਸਵਾਸਾਂ ਤੱਕ ਸਭ ਨੂੰ ਪਾਲਦਾ। ਜਿਸ ਨੂੰ ਉਹ ਰੱਖਣਾ ਚਾਹੇ ਉਸ ਨੂੰ ਨਾ ਤਾਂ ਕੋਈ ਬਿਮਾਰੀ ਮਾਰ ਸਕਦੀ ਹੈ, ਨਾ ਕੋਈ ਪਸ਼ੂ ਜਾਨਵਰ ਮਾਰ ਸਕਦਾ, ਨਾ ਕੋਈ ਮਨੁੱਖ ਮਾਰ ਸਕਦਾ, ਬਲਕਿ ਉਹਦਾ ਬਾਲ ਬੀਂਗਾ ਵੀ ਨਹੀਂ ਹੋ ਸਕਦਾ। ਜਿਸ ਰੱਖ ਹੈ ਤਿਸ ਕੋਈ ਨਾ ਮਾਰਾ। ਜਿਹੜਾ ਅੱਜ ਇਸ ਬੱਚੇ ਨੇ ਜਨਮ ਲਿਆ, ਇਹਨੂੰ ਇਹਦੀ ਮਾਂ ਛੱਡ ਗਈ, ਇਹ ਵੀ ਕੋਈ ਨਵੀਂ ਗੱਲ ਨਹੀਂ ਹੈ। ਦੁਆਪਰ ਦਾ ਇਤਿਹਾਸ ਦੇਖੀਏ, ਕੁੰਤੀ ਵਰਗੀ ਮਹਾਨ ਔਰਤ ਨੇ ਵੀ ਇੱਕ ਨਵਜੰਮੇ ਬੱਚੇ ਨੂੰ ਰੱਬ ਦੇ ਆਸਰੇ ਗੰਗਾ ਦੇ ਵਿੱਚ ਤੁਲਾ ਬਣਾ ਕੇ ਰੋੜ ਦਿੱਤਾ ਸੀ। ਪਰ ਦੇਖੋ ਕੁਦਰਤ ਦਾ ਕ੍ਰਿਸ਼ਮਾ, ਰੱਬ ਨੇ ਕਿਹਨਾਂ ਅੱਖਾਂ ਦੇ ਨਾਲ ਉਹਦਾ ਤੁਲਹਾ ਦੇਖਿਆ, ਕਿਹਨਾਂ ਹੱਥਾਂ ਨਾਲ ਫੜਿਆ, ਉਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਸੰਸਾਰ ਦਾ ਪ੍ਰਸਿੱਧ ਸੂਰਮਾ ਮਹਾਰਥੀ ਕਰਨ ਹੋਇਆ। ਇਸੇ ਤਰ੍ਹਾਂ ਅੱਜ ਇਹ ਨਵੇਂ ਜੰਮੇ ਬੱਚੇ ਦੀ ਕਹਾਣੀ ਵੀ ਕਰਨ ਵਰਗੀ ਹੋ ਗਈ। ਇਹ ਬੱਚੇ ਦਾ ਅੱਗੇ ਚੱਲ ਕੇ ਨਾਮ ਹੋਣਾ ਕਬੀਰ। ਇਹ ਕਹਾਣੀ ਕਬੀਰ ਸਾਹਿਬ ਦੀ ਹੈ, ਜਿਹਦੀ ਜੰਮਣ ਤੋਂ ਲੈ ਕੇ ਲਗਭਗ ਦੋ ਪਹਿਰ ਤੱਕ ਕਿਸੇ ਨੇ ਗੱਲ ਨਹੀਂ ਪੁੱਛੀ, ਇਹ ਵਿਚਾਰਾ ਉੱਥੇ ਪਿਆ ਰਿਹਾ। ਦੋ ਪਹਿਰ ਬਾਅਦ ਉਹ ਮਹਾਨ ਸ਼ਕਤੀ ਸਰਬ ਪ੍ਰਤਪਾਲਕ ਜਿਹੜਾ ਹੈ, ਉਹ ਪਰਮਾਤਮਾ ਨੇ ਜੁਲਾਹਾ ਬਸਤੀ ਦੇ ਜੋ ਕੰਸੀ ਤੋਂ 12 ਕੋਹਾਂ ਤੇ ਸੀ, ਉਹਦੇ ਰਹਿਣ ਵਾਲੇ ਨੀਰੂ ਜੁਲਾਹੇ ਨੂੰ ਪ੍ਰੇਰ ਦਿੱਤਾ ਜੋ ਇੱਕ ਮੁਸਲਮਾਨ ਸੀ, ਮੁਸਲਮਾਨ ਜੁਲਾਹਾ ਸੀ ਇਹ। ਉਸਨੇ ਇੱਥੇ ਪਹੁੰਚ ਕੇ ਕੀ ਦੇਖਿਆ ਕਿ ਬਸਤਰਾਂ ਦੇ ਵਿੱਚ ਕੋਈ ਤਲਾਅ ਦੇ ਕਿਨਾਰੇ ਕੋਈ ਚੀਜ਼ ਰੱਖ ਗਿਆ। ਕਬੀਰ ਸਾਹਿਬ ਰੋ ਨਹੀਂ ਰਹੇ ਬੱਚਿਆਂ ਵਾਂਗੂ, ਜਿਵੇਂ ਸੁੱਤਾ ਪਿਆ ਹੁੰਦਾ ਬੱਚਾ ਐਂ ਪਏ ਹੈ। ਜੋ ਉਸਨੇ ਆ ਕੇ ਹੱਥ ਲਾਇਆ ਉਹਨੂੰ ਨਰਮ ਨਰਮ ਜਿਹੀ ਕੋਈ ਚੀਜ਼ ਪ੍ਰਤੀਤ ਹੋਈ, ਬਸਤਰ ਪਰੇ ਕਰਕੇ ਦੇਖਿਆ ਕਿ ਦੇਖਿਆ ਬੱਚਾ। ਤੇ ਜਿਸ ਸ਼ਕਤੀਸ਼ਾਲੀ ਬੱਚੇ ਦਾ ਦਰਸ਼ਨ ਕਰਕੇ ਨੀਰੂ ਦਾ ਮਨ ਉਸ ਬੱਚੇ ਵੱਲ ਪੁੱਤਰ ਦੀ ਮਮਤਾ ਵਿੱਚ ਲਲਚਾਇਆ, ਉਸਨੇ ਕਿਹਾ ਹੇ ਖੁਦਾ, ਜਿਸ ਢੰਗ ਨਾਲ ਤੂੰ ਮੈਨੂੰ ਪੁੱਤਰ ਬਖਸ਼ਿਆ ਮੈਂ ਸਵੀਕਾਰ ਕਰਦਾ ਹਾਂ। ਹੇ ਅੱਲਾਹ, ਤੂੰ ਮੇਰੇ ਤੇ ਰਹਿਮਤ ਕੀਤੀ ਹੈ, ਮੇਰੇ ਘਰਵਾਲੀ ਦੀ ਕੁੱਖ ਦੁਆਰਾ ਮੇਰੀ ਅੰਸ ਦੁਆਰਾ ਨਹੀਂ ਦੇਣਾ ਸੀ, ਇਉਂ ਦੇ ਦਿੱਤਾ, ਮੈਂ ਸਹਿਮਤ ਹਾਂ, ਬਹੁਤ ਖੁਸ਼ੀ ਹੈ। ਆਪਣੇ ਘਰਵਾਲੀ, ਉਹਦਾ ਨਾਂ ਸੀ ਨੀਮਾ, ਤਮਾਤੀ ਵੀ ਕਹਿੰਦੇ ਸੀ, ਮਹਾਂਪੁਰਖ ਤਮਾਤੀ ਕਿਹਾ ਕਰਦੇ ਨੂੰ, ਕਹਿੰਦੇ ਹੇ ਭਗਵਾਨ, ਇਹ ਖੁਦਾ ਨੇ ਸਾਨੂੰ ਪੁੱਤਰ ਦੇ ਦਿੱਤਾ। ਕਹਿੰਦੇ ਜੀ ਕੀ ਗੱਲ ਕਹਿ ਰਹੇ ਹੋ? ਕਹਿੰਦਾ ਆਹ ਦੇਖ, ਇਹਨੂੰ ਗੋਦ ਵਿੱਚ ਲੈ ਲੈ, ਪੁੱਤਰ ਸਮਝ ਕੇ ਪਾਲਣਾ ਕਰ। ਫਿਰ ਉਸਨੇ ਆਪਣੇ ਭਾਈਚਾਰੇ ਨੂੰ ਇਕੱਠਾ ਕਰਿਆ, ਗਰੀਬ ਸੀ, ਗੁੜ ਵੰਡਿਆ, ਖੁਸ਼ੀ ਮਨਾਈ ਮੁਸਲਮਾਨਾਂ ਦੀ ਰੀਤ ਅਨੁਸਾਰ, ਬੱਚੇ ਦਾ ਨਾਮਕਰਨ ਕੀਤਾ, ਨਾਮ ਰੱਖਿਆ ਕਬੀਰ। ਆਪਣੀ ਪਹੁੰਚ ਮੁਤਾਬਕ ਇਸਲਾਮ ਦੀ ਸਿੱਖਿਆ ਵੀ ਦਿੱਤੀ, ਪਰ ਕਬੀਰ ਦਾ ਜਨਮ ਬ੍ਰਾਹਮਣੀ ਦੀ ਕੁੱਖ ਤੋਂ ਹੋਣ ਕਰਕੇ ਸੰਸਕਾਰ ਉਹ ਬਣੇ ਰਹੇ, ਹਿੰਦੂ ਮਤ ਵੱਲ ਨੂੰ ਝੁਕਾਅ ਕਬੀਰ ਸਾਹਿਬ ਜੀ ਦਾ ਰਿਹਾ। ਦਿਨਾਂ ਤੋਂ ਮਹੀਨਿਆਂ ਵਿੱਚ ਇਸਦੀ ਹਰਕਤਾਂ ਆਮ ਬੱਚਿਆਂ ਨਾਲੋਂ ਵੱਖਰੀਆਂ ਸੀ, ਨਾ ਜਿੱਦ ਕਰਨੀ ਹੈ ਨਾ ਰੋਣਾ, ਹਰ ਕੰਮ ਬਹੁਤ ਗੌਰ ਨਾਲ ਦੇਖਣਾ, ਸੁਣਨਾ ਤੇ ਬਹੁਤ ਫੁਰਤੀ ਨਾਲ ਬੋਲਣਾ। फिर इसने अपने कन्ना नाल रामानंद की शोभा सुनी, मन ही मन विचार कीती कि मैं उन्हें गुरु धारण करा। रामानंद जी ब्राह्मण जात दे सन, सूदरां तो घिरना करते सी, परछावां भी नहीं सी लैंदे। ते कबीर साहब नूं किसे ने दस्या भी बच्चा तू भगती करनी चाहना, भगती चकन कामयाब नहीं हो हुंदा, तू अजे निगुरा है। निगुरे दा कीता जप तप किसे अर्थ नहीं है, शास्त्रां दा विधान है, बल्कि निगुरा बंदा जिथे बैठदा धरती भ्रष्ट हो जांदी है। नारद दी साखी स्पष्ट है, गल्लां जिन्नियां मर्जी सख जवे, विद्वान जिन्ना मर्जी बन जवे, जे उह निगुरा बहु बातां जाणे, उह हर दरगाह है भ्रष्टी है। तां गुरु साहिब दे बचन दरगाह च भ्रष्टिया होया। फिर सतगुरु बाजों गुर नहीं कोई, निगुरे का है नौ बुरा। भगती नहीं कबूल हुंदी, जप तप सफला नहीं हुंदा है। जिवें धरती दे विच बिरश दा बीज बीज के ते उस पौधे नूं लगा के पानी पाईए तां उह बिरश बन जांदा है, उहनूं फल आ जांदा है। जे सुक्की धरती दे उत्ते रोज पानी पाई जाइए तां फिर भाई बिरश नहीं पैदा हुंदा, फल नहीं कोई लगदा, धरती ठंडी जरूर रहिंदी है। नाम कोई निगुरा जपी जांदा हिरदा तां ठंडा रहूगा, लेकिन ज्ञान दा फल तक पहुंच नहीं सकदा। इस करके कबीर साहब जी नूं जदों इस गल दा संगत विच पता लग्या, उन्हें कहा ओहो मैं हुण तक जिहड़ा नाम जपिया इहदा मतलब तां सफल ही नहीं है, मैं की करां। रामानंद नूं गुरु धारण कीता, शूदर जाति नूं नेड़े भी नहीं लगण दिंदा। ते कबीर साहब जी रो पए, बैराग विच रोए कि हे मेरे परमात्मा, मैं भगती करनी चाहुंदा ते इस वेले गुरु दे काबल रामानंद है ते ओह मैनूं शेष नहीं बनाउणा, क्योंकि मैं सूदरां दे घर दा जन्म है। आकाशवाणी होई कबीर, देखो जदों रब मदद ते आ जावे ना फिर नहीं कोई काम मुश्किल रहिंदा। सत्तां वरियां दी उम्र लिखी आ कबीर दी उस वेले। कबीर आकाशवाणी होई, तू चिंता ना कर, मैं तेनू जुगती दसदा। रामानंद ने ऐ तां नहीं तेनू नाम देना, कहिंदे ओ सवेरे जांदा इशनान करन लई गंगा दे विच, तू रस्ते दे विच जा के लम्मा पै जा, उहदे पैर दी ठोकर बजूगी, उहदे मुख तों मैं आप ही कहा लूंगा जिहड़ा कोई कहना, तू इन्ना कु कम कर लै। परमेश्वर ने कृपा कीती तां कबीर साहब जी उस वेले साहस जी सवा पहर दे तड़के रामानंद जाया करदा इशनान करन। जान लग्या तां रास्ता साफ सी, पौड़ियां ते कोई चीज है नहीं सी। जदों इशनान करके मुड़िया कबीर साहब जी रास्ते च लम्मा पिया सी। अचानक कबीर साहब जदों रामानंद ने किहड़ा हेठां देखिया, जदों एक वारी रास्ते साफ दे उत्ते पैर चले होण ते मूंह नेरा है, उस वेले नहीं ख्याल कीता, पैर दी खड़ामां ही पहनदे सी, रांदा पैर दी ठोकर बजी कबीर नूं। बच्चा सी, इह घटना बिक्रमी संवत 1462 दी है। हाड़ दे महीने दे विच इह पाणा वरतिया। हाड़ दे महीने जदों उह नहा के आया, पैर दी ठोकर बजी। कबीर साहब जी बच्चे सी ते सट लगी, चोट लगी तो रो पए। जदों रोया रामानंद दे पैरां हेठ ते जमीन खिसक गई। हे मेरे राम, सवेरे सवेरे किड्डा वड्डा पाप हो गया। यह बच्चा जाण लगी तां रस्ता साफ सी ते उस वेले दिल ढल गया। जिहड़े बंदगी करन वाले हुंदे ने उहनां दे मन कठोर नहीं हुंदे, नरम हुंदे ने। परमात्मा दा प्यार हुंदा है, इसलिए खलकत दे लई भी नफरत नहीं हुंदी। रामानंद जी उस वेले सिर दे उत्ते हथ रख के कहिंदे, बच्चे रो ना। शब्द लिखे उथे कबीर साहब दे जन्म च, कहिंदे बच्चा रोए नाही, राम राम कहो। यह शब्द कह दिता। कबीर जी उस वेले चुप कर गए ते चोट जिहड़ी लगी सी उहदी दर्द खत्म हो गई ते ख्याल सारे शब्द नाल जुड़ गया। यह सारी वारत नूं भाई गुरदास ने लिखे। होए विरगत बनारसी रहिंदा रामानंद गुसाई, अमृत वेले उठ के जांदा गंगा ना बनताई। अगों ही दे जाए के लम्मा पिया, कबीर तिथाई ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ। ਘਟਨਾ ਇਉਂ ਹੋਈ ਜਿਉਂ ਲੋਹਾ ਪਾਰਸ ਛੋਹਿਆ, ਚੰਦਨ ਬਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤੋਂ ਦੇਵ ਕਰ ਪੂਰੇ ਸਤਿਗੁਰੂ ਦੀ ਵਡਿਆਈ, ਅਚਰਜ ਨੂੰ ਅਚਰਜ ਮਿਲਿਆ ਵਿਸਮਾਦਾ ਵਿਸਮਾਦ ਮਿਲਾਈ, ਚਰਨਾ ਚਰਦਾ ਨਿਜ ਰਹੋ ਗੁਰਮੁਖ ਬਾਣੀ ਅਗੜ ਕਢਾਈ, ਤੇ ਰਾਮ ਕਬੀਰੈ ਭੇਦ ਨਾ ਪਾਈ। ਐਡੀ ਬੰਦਗੀ ਵਾਲਾ ਕਬੀਰ ਸਾਹਿਬ ਦੀ ਵਾਰਤਾ ਨੂੰ ਭਾਈ ਸਾਹਿਬ ਨੇ ਤਾਂ ਥੋੜੇ ਅੱਖਰਾਂ ਦੇ ਵਿੱਚ ਮੁਕਾ ਦਿੱਤਾ। ਜਦੋਂ ਕਬੀਰ ਜੀ ਨੇ ਐਸਾ ਉਪਦੇਸ਼ ਸੁਣਿਆ, ਉਦੋਂ ਉਸੇ ਵੇਲੇ ਕਬੀਰ ਜੀ ਦਾ ਰਾਮ ਦੇ ਨਾਮ ਨਾਲ ਲਿਵ ਜੁੜ ਗਈ। ਪੂਰਵਲਾ ਕਰਮ ਸੀ, ਪਤਾ ਨਹੀਂ ਕਿੰਨੇ ਜਨਮਾਂ ਦੀ ਕਮਾਈ ਸੀ। ਗੁਰੂ ਦੀ ਕਿਰਪਾ ਦੇ ਨਾਲ ਰੋਣਾ ਸਾਰੇ ਜਨਮਾਂ ਜਨਮਾਤਰਾਂ ਦਾ ਹੀ ਮੁੱਕ ਗਿਆ। ਕਬੀਰ ਦੇ ਜਨਮ ਤੋਂ ਲੈ ਕੇ ਫਿਰ ਉਸ ਦਿਨ ਰੋਲੇ ਜਿਹੜਾ ਰੋਲੇ, ਜਨਮ ਲੈ ਕੇ ਵੀ ਰੋਏ ਨਹੀਂ ਸੀ, ਰੋਏ ਨਾਮ ਲੈਣ ਵਾਸਤੇ, ਮੁੜ ਕੇ ਨਹੀਂ, ਅਖੀਰ ਤੱਕ ਕਦੇ ਰੋਣਾ ਹੀ ਨਹੀਂ ਆਇਆ। ਇਸ ਕਰਕੇ ਫਿਰ ਭਗਤੀ ਦੇ ਨਾਲ ਪਿਤਾ ਪੁਰਖੀ ਕਿੱਤੇ ਦੇ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ। ਤੀਖਣ ਬੁੱਧੀ ਸੀ, ਤੀਖਣ ਬੁੱਧੀ ਹੋਣ ਕਰਕੇ ਖੱਟੀ ਦਾ ਕੰਮ ਜਿਹੜਾ ਸੀ, ਤਣਨਾ ਬੁਣਨਾ ਬਹੁਤ ਜਲਦੀ ਸਿੱਖ ਲਿਆ। ਆਪਣੇ ਪਿਤਾ ਤੋਂ ਵੀ ਸੁੰਦਰ ਵਸਤਰ ਬੁਣ ਲੱਗ ਪਏ। ਫਿਰ ਜਵਾਨ ਉਮਰ ਵਿੱਚ ਇਹਨਾਂ ਦੀ ਸ਼ਾਦੀ ਹੋ ਗਈ। ਇਹਨਾਂ ਦੀ ਪਤਨੀ ਬਹੁਤ ਕ੍ਰੋਧੀ ਸੁਭਾਅ ਵਾਲੀ ਸੀ। ਇਹ ਖਿਆਲ ਨਾ ਕਰੋ, ਲੋਈ ਦੀ ਗੱਲ ਨਹੀਂ, ਇਹ ਪਹਿਲੀ ਘਰ ਵਾਲੀ ਹੈ, ਦੋ ਸ਼ਾਦੀਆਂ ਸੀ ਇਹਦੀਆਂ। ਤੇ ਉਸ ਵੇਲੇ ਫਿਰ ਪੈਰ ਪੈਰ ਤੇ ਪਤੀ ਦਾ ਦਿਲ ਦਿਖਾਉਣ ਵਾਲੀ ਔਰਤ ਸੀ, ਜਿਹਦੇ ਨਾਲ ਕਬੀਰ ਦਾ ਭਾਣਾ ਮੰਨ ਕੇ ਰਿਸ਼ਤਾ ਤਾਂ ਕਬੀਰ ਜੀ ਨੇ ਨਿਭਾਇਆ। ਚੰਗੀ ਕੁਲ ਦੀ ਵੀ ਨਹੀਂ ਸੀ, ਚੰਗੇ ਰੂਪ ਵਾਲੀ ਵੀ ਨਹੀਂ ਸੀ, ਕਰੂਪ ਸੀ, ਆਗਿਆਕਾਰੀ ਨਹੀਂ ਸੀ। ਐਸਾ ਭਾਣਾ ਵਰਤਿਆ ਕਿ ਬਿਨਾਂ ਹੀ ਸੰਤਾਨ ਉਤਪਤ ਕੀਤਿਆਂ ਉਹਦੀ ਮ੍ਰਿਤੂ ਹੋ ਗਈ। ਉਹਦੇ ਮਰਨ ਅਤੇ ਉਸਦੇ ਸੁਭਾਅ ਦਾ ਜ਼ਿਕਰ, ਮਰਨ ਦਾ ਵੀ ਤੇ ਉਹਦੇ ਸੁਭਾਅ ਦਾ ਜ਼ਿਕਰ ਕਬੀਰ ਸਾਹਿਬ ਜੀ ਨੇ ਸ਼ਾਦੀ ਦਾ ਆਪ ਹੀ ਕੀਤਾ ਹੈ। ਭਾਵੇਂ ਉਹ ਦ੍ਰਿਸ਼ਟਾਂਤ ਰੂਪ ਚ ਕੀਤਾ, ਕਹਿੰਦੇ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ। ਕਈਆਂ ਨੇ ਅਰਥੇ ਨੂੰਹ ਤੇ ਵੀ ਲਾਇਆ, ਪਰ ਇਹ ਕਬੀਰ ਸਾਹਿਬ ਦੇ ਘਰਵਾਲੀ ਦੀ ਬਾਤ। ਅਬ ਕੀ ਸਰੂਪ ਸੁਜਾਨ ਸੁਲੱਖਣੀ ਸਹਿਜੇ ਉਦਰ ਧਰੀ। ਉਹਦੇ ਬੱਚਾ ਨਹੀਂ ਸੀ ਹੋਇਆ, ਇਹਦੇ ਪੇਟੋਂ ਵੀ ਫਿਰ ਇਹਦੀ ਕੁੱਖ ਵੀ ਹਰੀ ਹੋਈ। ਭਲੀ ਸਰੀ ਮੋਈ ਮੇਰੀ ਪਹਿਲੀ ਵਰੀ, ਜੁਗ ਜੁਗ ਜੀਵੋ ਮੇਰੀ ਅਬ ਕੀ ਤਰੀ। ਫਿਰ ਇਹ ਲੋਈ ਦੀ ਸਿਫਤ ਵੀ ਕੀਤੀ ਹੈ। ਰਹਾਓ ਕਹੋ ਕਬੀਰ ਜਬ ਲਹੁਰੀ ਆਈ, ਵੱਡੀ ਕਾ ਸੁਹਾਗ ਟਰਿਓ, ਲਹੁਰੀ ਸੰਗ ਪਈ ਅਬ ਮੇਰੇ, ਜੇਠੀ ਔਰ ਧਰਿਓ। ਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਵੀ ਹੈ ਵੀ ਕਬੀਰ ਸਾਹਿਬ ਦੇ, ਇੱਕ ਤਾਂ ਇਹ ਹੈ ਵੀ ਉਹ ਮਰ ਗਈ ਸੀ, ਦੂਸਰੀ ਇਹ ਹੈ ਵੀ ਉਹ ਛੱਡ ਕੇ ਕੋਈ ਹੋਰ ਉਸਨੇ ਬੰਦਾ ਕਰ ਲਿਆ ਸੀ। ਇਹ ਵੀ ਝਲਕ ਪੈਂਦੀ ਹੈ ਸ਼ਬਦ ਦੇ ਵਿੱਚੋਂ, ਕੁਛ ਵੀ ਹੋਵੇ, ਪਰ ਉਹ ਕੰਮ ਨਿਬੜ ਗਿਆ ਤੇ ਕਬੀਰ ਸਾਹਿਬ ਦੀ ਸ਼ਾਦੀ ਲੋਹੀ ਦੇ ਨਾਲ ਹੋਈ। ਤੇ ਉਹ ਤੋਂ ਫਿਰ ਸੰਤਾਨ ਜਿਹੜੀ ਹੋਈ, ਕਮਾਲਾ ਤੇ ਕਮਾਲੀ ਦੋ ਬੱਚੇ ਹੋਏ। ਇਹਦੇ ਵਿੱਚ ਐਸਾ ਹੈ ਵੀ ਕਬੀਰ ਸਾਹਿਬ ਦੀ ਜਦੋਂ ਸ਼ਾਦੀ ਹੋਣ ਲੱਗੀ ਸੀ, ਮੁਸਲਮਾਨਾਂ ਦੇ ਰਿਵਾਜ ਅਨੁਸਾਰ ਗਊ ਕਤਲ ਕਰਨ ਵਾਸਤੇ ਮੰਗਾ ਲਈ ਸੀ। ਕਬੀਰ ਸਾਹਿਬ ਜੀ ਕਹਿੰਦੇ, ਪਿਤਾ ਜੀ ਇਹ ਕੀ ਕਰਨ ਲੱਗੇ ਹੋ? ਕਹਿੰਦੇ, ਬੇਟਾ ਆਪਣੇ ਮੁਸਲਮਾਨਾਂ ਚ ਰਿਵਾਜ ਹੈ। ਤੇ ਕਬੀਰ ਸਾਹਿਬ ਨੇ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਹਿਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਿਤ ਨੂੰ ਉਪਦੇਸ਼ ਦਿੱਤਾ, ਇਹਨੇ ਸੁੰਨਤ ਸਨੀਕ ਨਹੀਂ ਕਰਾਈ ਸੀ, ਦ੍ਰਿੜ ਹੋ ਗਿਆ ਸੀ। ਕਹਿੰਦਾ ਨਹੀਂ, ਜੋ ਖੁਦਾ ਨੇ ਜੈਸਾ ਸਰੂਪ ਦਿੱਤਾ ਉਹ ਇਹਦੇ ਰੱਖਣਾ ਹੈ। ਉਹ ਤੋਂ ਮੁਸਲਮਾਨ ਤੰਗ ਸੀ, ਪਰ ਹੁਣ ਅੱਜ ਜਦੋਂ ਗਊ ਕਤਲ ਕਰਨ ਦੀ ਆਈ ਤਾਂ ਇਹ ਕਹਿੰਦਾ, ਪਿਤਾ ਜੀ ਜੇ ਤੂੰ ਗਊ ਕਤਲ ਕੀਤੀ ਮੈਂ ਵਿਆਹ ਨਹੀਂ ਕਰਾਉਣਾ, ਜੇ ਵਿਆਹ ਕਰਨਾ ਚਾਹੁੰਦਾ ਤਾਂ ਗਊ ਨਾ ਕਤਲ ਕਰ, ਮੇਰੇ ਵਿਆਹ ਦੇ ਵਿੱਚ ਜੀਵ ਹੱਤਿਆ ਕਰੇਗਾ, ਮੈਨੂੰ ਇਹੋ ਜਿਹਾ ਗ੍ਰਸਤ ਪ੍ਰਵਾਨ ਨਹੀਂ, ਮੈਂ ਤਾਂ ਇਸ ਤਰ੍ਹਾਂ ਹੀ ਫਿਰ ਬੰਦਗੀ ਕਰੂੰ। ਇੱਕ ਤਾਂ ਇਹ ਘਟਨਾ ਹੋਈ। ਤੋ ਇਸ ਕਰਕੇ ਹੁਣ ਕਬੀਰ ਸਾਹਿਬ ਦੇ ਕੁਝ ਲੇਖਕ ਜਿਹੜੇ ਨੇ ਜਾਂ ਪ੍ਰਚਾਰਕ, ਕਬੀਰ ਦੀ ਇੱਕ ਸ਼ਾਦੀ ਦੀ ਗੱਲ ਕਰਦੇ ਆ, ਦੂਸਰੀ ਸ਼ਾਦੀ ਦੀ ਗੱਲ ਨਹੀਂ ਕਰਦੇ। ਜਿਵੇਂ ਗੁਰੂ ਅਰਜਨ ਦੇਵ ਜੀ ਦੀਆਂ ਦੋ ਸ਼ਾਦੀਆਂ ਹਨ, ਪਰ ਤਵਾਰੀਖ ਦੇ ਵਿੱਚ ਦੋ ਲਿਖੀਆਂ ਹਨ, ਆਮ ਇਤਿਹਾਸ ਚ ਇੱਕੋ ਹੀ ਲਿਖੀ ਹੈ ਮਾਤਾ ਗੰਗਾ ਨਾਲ। ਤੇ ਪਹਿਲੀ ਜਿਹੜੀ ਸੀ ਉਹ ਮਾਤਾ ਚੜ੍ਹਾਈ ਕਰ ਗਈ ਸੀ ਗੁਰੂ ਅਰਜਨ ਦੇਵ ਮਹਾਰਾਜ, ਤਵਾਰੀਖ ਚ ਇਹ ਲਿਖਿਆ। ਪਰ ਕਬੀਰ ਜੀ ਦੇ ਇਸ ਉਪਰੋਕਤ ਸ਼ਬਦ ਵਿੱਚ ਦੋਨਾਂ ਸ਼ਾਦੀਆਂ ਦਾ ਵੇਰਵਾ ਦ੍ਰਿਸ਼ਟਾਂਤ ਰੂਪ ਦੀ ਸਪਸ਼ਟ ਹੈ। ਇਸੇ ਸ਼ਬਦ ਦੇ ਅੰਤਰੀ ਭਾਵ ਦੇ ਪਰਮਾਰਥੀ ਗਿਆਨ ਵੀ ਬੜਾ ਭਰਪੂਰ ਹੈ, ਪਰ ਇਹ ਪਹਿਲਾਂ ਬਾਹਜ ਅਰਥ ਜਿਹੜਾ ਸੰਸਾਰਕ ਜੀਵਨ ਅਤੇ ਉਹਦੀਆਂ ਮੁਸ਼ਕਲਾਂ ਆਦਿ ਵਿਚਾਰ ਪ੍ਰਗਟਾਈਆਂ ਗਈਆਂ। ਤੇ ਫਿਰ ਘਰ ਸੁਖੀ ਕਿਵੇਂ ਰਹਿ ਸਕਦਾ ਹੈ? ਜੇਕਰ ਘਰ ਵਿੱਚ ਔਰਤ ਚੰਗੇ ਸੁਭਾਅ ਦੀ ਹੋਵੇ, ਸੰਤਾਨ ਤੇ ਵੀ ਹੋਵੇ, ਉਸੇ ਦਾ ਪ੍ਰਭਾਵ ਹੋਇਆ ਕਰਦਾ। ਜਿਵੇਂ ਕੋਈ ਮਾੜੇ ਸੁਭਾਅ ਵਾਲੇ ਬੰਦੇ ਦਾ ਬਹੁਤ ਜ਼ਿਕਰ ਨਹੀਂ ਕਰੀਦਾ, ਤਿਵੇਂ ਕਬੀਰ ਜੀ ਨੇ ਪਹਿਲੀ ਪਤਨੀ ਦੀ ਬਹੁਤੀ ਗੱਲ ਜਿਹੜੇ ਲੋਕਾਂ ਵਿੱਚ ਨਹੀਂ ਆਈ ਹੈ। ਫਿਰ ਦੂਸਰੀ ਸ਼ਾਦੀ ਜਿਹੜੀ ਸੀ ਇਹ 1471 ਵਿੱਚ ਹੋਈ ਤੇ ਨੇਤੀ ਜੁਲਾਹੇ ਦੀ ਬੇਟੀ ਲੋਈ ਉਹਦੇ ਨਾਲ ਹੋਈ, ਜੋ ਬਹੁਤ ਚੰਗੇ ਨੇਕ ਸੁਭਾਅ ਦੀ ਸੀ, ਜਿਹਦੀਆਂ ਅਨੇਕਾਂ ਕਹਾਣੀਆਂ ਪ੍ਰਸਿੱਧ ਨੇ। ਕਬੀਰ ਜੀ ਦੇ ਪਰਮਾਰਥੀ ਜੀਵਨ ਦਾ ਇੱਕ ਬਹੁਤ ਵੱਡਾ ਸਹਾਰਾ ਲੋਈ ਬਣ ਕੇ ਰਹੀ, ਸਾਥ ਨਿਭਾਇਆ। ਇਸ ਕਰਕੇ ਲੋਈ ਦੇ ਉਦਰ ਤੋਂ 1481 ਵਿੱਚ ਕਮਾਲਾ ਜੰਮਿਆ ਸੀ ਤੇ 1485 ਵਿੱਚ ਕਮਾਲੀ ਬੇਟੀ ਜੰਮੀ ਸੀ। ਇਹ ਦੋ ਬੱਚੇ ਸੀ ਕਬੀਰ ਸਾਹਿਬ ਦੇ। ਜਿਸ ਕਬੀਰ ਸਾਹਿਬ ਦੀ ਬਾਣੀ ਸਾਰੇ ਭਗਤਾਂ ਤੋਂ ਗੁਰੂ ਗ੍ਰੰਥ ਸਾਹਿਬ ਜ਼ਿਆਦੇ ਹੈ, ਫਿਰ ਇਹ ਸੀ ਵੀ ਕਿਤੇ ਤਾਂ ਇਹ ਗੱਲ ਆਪਾਂ ਕਰਨੀ ਸੀ, ਚਾਹੇ ਤਾਂ ਸ਼ੁਰੂ 'ਚ ਕਰ ਲੈਂਦੇ ਜਿੱਥੋਂ ਕਬੀਰ ਦੀ ਬਾਣੀ ਸ਼ੁਰੂ ਹੋਈ ਹੈ ਉੱਥੇ ਫਿਰ ਵਾਜਬੀ ਹੈ, ਜਿੱਥੇ ਸਮਾਪਤ ਹੋ ਰਹੀ ਹੈ ਬਾਣੀ, ਜਾਣੀ ਇਹ ਅਖੀਰਲੀ ਬਾਣੀ ਹੈ ਜਿਹੜੇ ਸਲੋਕ ਨੇ, ਤੇ ਇਹ ਦੋ ਹੀ ਪੱਖ ਸੀ, ਜਾਂ ਤਾਂ ਸਲੋਕਾਂ ਦੇ ਆਰੰਭ 'ਚ ਕਰ ਲੈਂਦੇ ਜਾਂ ਅਖੀਰ 'ਚ। ਆਪਾਂ ਆਰੰਭ 'ਚ ਕਰ ਰਹੇ ਹਾਂ। ਕਬੀਰ ਸਾਹਿਬ ਜੀ ਧਰਮ ਕਿਰਤ ਦੇ ਨਾਲ ਨਾਲ ਗ੍ਰਿਸ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਭਗਤੀ ਵਿੱਚ ਇਤਨੇ ਕਾਮਯਾਬ ਹੋਏ, ਪਰਮਾਤਮਾ ਦੀ ਪ੍ਰਤੱਖ ਰੂਪ ਵਿੱਚ ਇਹਨਾਂ ਨੂੰ ਦਰਸ਼ਨ ਹੋਏ। ਪ੍ਰਭੂ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਕਬੀਰ ਜੀ ਦੇ ਸਤਸੰਗੀ ਜੁੜਨ ਲੱਗੇ, ਜੋ ਬ੍ਰਾਹਮਣਾਂ ਨੂੰ ਬਰਦਾਸ਼ਤ ਨਾ ਹੋਏ। ਬ੍ਰਾਹਮਣਾਂ ਨੇ ਕਬੀਰ ਦਾ ਵਿਰੋਧ ਕਰਨਾ ਸ਼ੁਰੂ ਕੀਤਾ। ਪਹਿਲਾਂ ਤਾਂ ਇਹ ਪ੍ਰਚਾਰ ਕੀਤਾ ਕਬੀਰ ਬੇਮੁਰਸ਼ਦ ਹੈ, ਭਾਵ ਨਿਗੁਰ ਹੈ, ਨੁਗਰੇ ਨੂੰ ਉਪਦੇਸ਼ ਦੇਣ ਦਾ ਅਧਿਕਾਰ ਨਹੀਂ ਹੁੰਦਾ ਕਬੀਰ ਜੀ ਨੇ। ਤੇ ਜਦੋਂ ਇਹ ਸੁਣਿਆ ਆਪਣੇ ਸ਼ਰਧਾਲੂਆਂ ਤੋਂ, ਬ੍ਰਾਹਮਣ ਮੈਨੂੰ ਨਗੁਰਾ ਕਹਿੰਦੇ ਨੇ, ਤਾਂ ਕਬੀਰ ਸਾਹਿਬ ਜੀ ਦੇ ਸ਼ਰਧਾਲੂਆਂ ਨੇ ਬ੍ਰਾਹਮਣ ਨੂੰ ਕਿਹਾ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਬੀਰ ਨੇ ਆਪਣਾ ਗੁਰੂ ਨਾਲ ਧਾਰਨ ਕੀਤਾ ਹੋਵੇ, ਤੁਸੀਂ ਬੇਲੋੜੀ ਈਰਖਾ ਕਰਦੇ ਹੋ। ਬ੍ਰਾਹਮਣ ਇਕੱਠੇ ਹੋ ਕੇ ਕਬੀਰ ਨੂੰ ਆ ਕੇ ਪੁੱਛਣ ਆ ਕੇ ਕਹਿੰਦੇ, ਤੇਰਾ ਗੁਰੂ ਦੱਸ ਕੌਣ ਹੈ? ਕਬੀਰ ਸਾਹਿਬ ਕਹਿੰਦੇ, ਮੇਰਾ ਗੁਰੂ ਰਾਮਾਨੰਦ ਹੈ। ਇਹ ਜਾਤੀ ਵਿਤਕੇ ਵਾਲੇ ਬ੍ਰਾਹਮਣ ਇੰਨੀ ਗੱਲ ਸੁਣ ਕੇ ਅੱਗ ਬਰੋਲਾ ਹੋ ਗਏ ਤੇ ਰਾਮਾਨੰਦ ਦੇ ਕੋਲ ਇਕੱਠੇ ਹੋ ਕੇ ਚਲੇ ਗਏ ਕਿ ਤੁਸੀਂ ਹੁਣ ਸ਼ੂਦਰਾਂ ਨੂੰ ਉਪਦੇਸ਼ ਦਿਆ ਕਰੋਗੇ, ਵੇਦ ਦਾ ਵਿਧਾਨ ਹੀ ਨਹੀਂ ਹੈ, ਉਹ ਇੱਕ ਸ਼ੂਦਰ ਹੈ, ਦੂਸਰਾ ਮੁਸਲਮਾਨ ਹੈ। ਰਾਮਾਨੰਦ ਨੇ ਕਿਹਾ, ਮੈਂ ਤਾਂ ਉਪਦੇਸ਼ ਹੀ ਨਹੀਂ ਦਿੱਤਾ ਉਹਨੂੰ। ਤਾਂ ਬ੍ਰਾਹਮਣ ਨੇ ਕਿਹਾ ਵੀ ਫਿਰ ਮਹੁੰਦ ਹੀ ਹੋਣਾ ਪਊਗਾ। ਉਹ ਕਹਿੰਦੇ, ਮੈਂ ਤਿਆਰ ਹਾਂ, ਲਿਆਓ ਕਬੀਰ ਨੂੰ ਮੇਰੇ ਕੋਲ। ਫਿਰ ਇਹ ਵਿਉਂਤ ਬਣਾਈ ਵੀ ਇਕੱਠੇ ਕਰੋ। ਰਾਮਾਨੰਦ ਨੇ ਕਿਹਾ, ਠੀਕ ਹੈ, ਲੈ ਆਓ, ਕੱਲ੍ਹ ਨੂੰ ਜਦੋਂ ਮੈਂ ਪਾਠ ਪੂਜਾ ਤੋਂ ਵਿਹਲਾ ਹੋ ਜਾਊਂਗਾ, ਕਬੀਰ ਨੂੰ ਮੇਰੇ ਪਾਸ ਲਿਆਓ, ਮੈਂ ਇਹਨੂੰ ਪੁੱਛਦਾ ਵੀ ਮੈਂ ਤੈਨੂੰ ਕਦੋਂ ਨਾਮ ਦਿੱਤਾ, ਤੂੰ ਮੇਰਾ ਕਦੋਂ ਸ਼ਿਸ਼ ਬਣਿਆ, ਤੇ ਮੈਂ ਉਸਨੂੰ ਪੁੱਛੂੰਗਾ, ਤੇ ਮੈਂ ਸ਼ੂਦਰ ਦੇ ਮੱਥੇ ਨਹੀਂ ਲੱਗਦਾ, ਤੁਸੀਂ ਵਿਦੇਸ਼ ਦੀ ਗੱਲ ਕਰਦੇ ਹੋ। ਰਾਮਾਨੰਦ ਨੇ ਇਨਕਾਰ ਕੀਤਾ, ਮੇਰੇ ਦੇ ਕਬੀਰ ਦੇ ਵਿਚਾਲੇ ਪਰਦਾ ਤਾਣ ਦੋ, ਪਰਛਾਵਾਂ ਨਾ ਪੈ ਜਾਵੇ ਕਬੀਰ ਦਾ ਮੇਰੇ ਤੇ, ਮੈਂ ਤਾਂ ਸ਼ੂਦਰ ਦੇ ਮੱਥੇ ਵੀ ਨਹੀਂ ਲੱਗਦਾ। ਐਸਾ ਕੀਤਾ ਗਿਆ ਤੇ ਉਹਦੇ ਓਹਲੇ ਚ ਬੈਠ ਕੇ ਮੈਂ ਵਿਚਾਰ ਕਰੂੰਗਾ, ਰਾਮਾਨੰਦ ਨੇ ਗੱਲ ਕਹਿ ਦਿੱਤੀ। ਅਗਲੇ ਦਿਨ ਬ੍ਰਾਹਮਣ ਕਬੀਰ ਨੂੰ ਲੈ ਕੇ ਰਾਮਾਨੰਦ ਕੋਲ ਪਹੁੰਚੇ, ਚੁੱਪ ਚਾਪ ਬੈਠ ਕੇ। ਕਬੀਰ ਜੀ ਦੇ ਸ਼ਰਧਾਲੂ ਜਿਹੜੇ ਸੀ ਕਬੀਰ ਜੀ ਦੇ, ਉਹ ਇੱਕ ਪਾਸੇ ਬਹਿ ਗਏ, ਸ਼ੂਦਰਾਂ ਨੂੰ ਤਾਂ ਵਿੱਚ ਬੈਠਣ ਨਹੀਂ ਸੀ ਦਿੰਦੇ, ਬ੍ਰਾਹਮਣ ਇੱਕ ਪਾਸੇ ਬੈਠੇ। ਰਾਮਾਨੰਦ ਜੀ ਭਗਵਾਨ ਜੀ ਦੀ ਮਾਨਸੀ ਪੂਜਾ ਕਰਿਆ ਕਰਦੇ ਸੀ, ਉਹ ਧਿਆਨ ਦੇ ਵਿੱਚ ਭਗਵਾਨ ਜੀ ਦਾ ਇਸ਼ਨਾਨ ਕਰਾਉਂਦੇ ਧਿਆਨ ਦੇ ਨਾਲ ਹੀ ਸਰਗੁਣ ਸਰੂਪ ਦਾ, ਫਿਰ ਵਸਤਰ ਪਹਿਨਾਉਂਦੇ, ਫਿਰ ਗਲ ਵਿੱਚ ਬਜੰਤੀ ਮਾਲਾ ਪਾਉਂਦੇ, ਫਿਰ ਸਿਰ ਦੇ ਉੱਤੇ ਮੁਕਟ ਰੱਖਿਆ ਕਰਦੇ। ਇਹ ਹਰ ਰੋਜ਼ ਦਾ ਕੰਮ ਸੀ, ਮਾਨਸੀ ਪੂਜਾ ਕਹਿੰਦੇ ਨੇ। ਤੇ ਇੱਕ ਇਹੋ ਜਿਹਾ ਗੁਰਸਿੱਖ ਵੀ ਮੈਂ ਦੇਖਿਆ ਜਿਹੜਾ ਉਹ ਮਨ ਦੁਆਰਾ ਹਰਿਮੰਦਰ ਸਾਹਿਬ ਦੇ ਰੋਜ਼ ਦਰਸ਼ਨ ਵੀ ਕਰਦਾ ਸੀ, ਇਸ਼ਨਾਨ ਵੀ ਕਰਦਾ ਸੀ। ਪ੍ਰੋਫੈਸਰ ਤੇਜਾ ਸਿੰਘ ਜੀ, ਉਹ ਇੱਕ ਦਿਨ ਜਦੋਂ ਇਸ਼ਨਾਨ ਕਰਦਾ ਨਾ, ਧਿਆਨ ਦੇ ਵਿੱਚ ਇਸ਼ਨਾਨ ਕਰਦਾ ਸੀ, ਕਦੋਂ ਗੋਤਾ ਮਾਰਨ ਲੱਗਿਆ ਤੇ ਟੁਬਕੀ ਲਾਈ, ਜਦੋਂ ਕੱਪੜੇ ਪਾਉਣ ਵਾਸਤੇ ਨਾ ਪ੍ਰੋਫੈਸਰ ਤੇਜਾ ਸਿੰਘ ਜੀ ਉਹ ਬਾਹਾਂ ਤਾਹਾਂ ਨੂੰ ਕਹਿੰਦੀਆਂ, ਬੀਬੀ ਕੁਲਵੰਤ ਕੌਰ, ਕਹਿੰਦੀ ਆ ਕੀ ਕਰੀ ਜਾਂਦੇ ਹੋ? ਉਹ ਚੁੱਪ ਕਰ ਗਏ ਤੇ ਮੈਨੂੰ ਕਹਿੰਦੇ, ਭਾਈ ਸਾਹਿਬ ਜੀ ਦੱਸ ਮੈਂ ਕੀ ਉਹਨੂੰ ਦੱਸਾਂ? ਕਹਿੰਦੇ, ਗੱਲ ਤਾਂ ਆ, ਮੈਂ ਤਾਂ ਰੋਜ਼ ਹਰਿਮੰਦਰ ਸਾਹਿਬ ਧਿਆਨ ਦੁਆਰਾ ਇਸ਼ਨਾਨ ਕਰਦਾ, ਇਹ ਮਾਨਸੀ ਪੂਜਾ ਕਹਿੰਦੇ ਨੇ ਇਹਨੂੰ। ਭਗਵਾਨ ਜੀ ਨੇ ਐਸੀ ਲੀਲਾ ਰਚੀ ਕਿ ਰਾਮਾਨੰਦ ਜੀ ਦੇ ਧਿਆਨ ਦੇ ਭਗਵਾਨ ਦਾ ਇਸ਼ਨਾਨ ਵੀ ਕਰ ਦਿੱਤਾ ਗਿਆ, ਵਸਤਰ ਵੀ ਪਹਿਨਾ ਦਿੱਤੇ ਗਏ, ਮੁਕਟ ਵੀ ਪਹਿਨਾ ਦਿੱਤਾ, ਪਰ ਅਜੇ ਮਾਲਾ ਨਹੀਂ ਪਹਿਨਾਈ ਸੀ। ਹੁਣ ਸੋਚਣ ਲੱਗਿਆ, ਜੇ ਮੁਕਟ ਲਾਉਣਾ ਹੈ ਤਾਂ ਭਗਵਾਨ ਦਾ ਅਪਮਾਨ ਹੈ, ਜੇ ਮਾਲਾ ਨਹੀਂ ਪਹਿਨਾਉਂਦਾ ਤਾਂ ਪੂਜਾ ਅਧੂਰੀ ਹੈ, ਮਾਨਸਿਕ ਪੂਜਾ, ਕੁਝ ਸਮਝ ਨਾ ਆਈ। ਹੁਣ ਮੈਂ ਕੀ ਕਰਾਂ? ਕਬੀਰ ਸਾਹਿਬ ਜੀ ਬਾਹਰ ਤੋਂ ਬੋਲ ਪਏ, ਕਹਿੰਦੇ, ਗੁਰੂ ਜੀ ਘੁੰਡੀ ਡੋਡਾ ਖੋਲ੍ਹ ਕੇ, ਮਾਲਾ ਉੱਪਰ ਦੀ ਪਾਉਣ ਦੀ ਲੋੜ ਹੀ ਨਾ, ਮੁਕਟ ਲਾਓ, ਘੁੰਡੀ ਡੋਡਾ ਖੋਲ੍ਹ ਕੇ ਗਲ 'ਚ ਪਾ ਦਿਓਗੇ। ਇਹ ਆਵਾਜ਼ ਰਾਮਾਨੰਦ ਨੇ ਸੁਣ ਲਈ, ਤਾਂ ਜਿਸ ਵੇਲੇ ਸਾਧ ਸੁਣ ਜੀ ਇਹ ਆਵਾਜ਼ ਉਹਨੇ ਮਾਲਾ ਉਸ ਤਰ੍ਹਾਂ ਪਾ ਦਿੱਤੀ। ਪੂਜਾ ਤੋਂ ਉੱਠਦਿਆਂ ਕਹਿਣ ਲੱਗਾ ਵੀ ਇਹ ਕਿਸ ਦੀ ਆਵਾਜ਼ ਸੀ ਜੋ ਮੇਰੀ ਧਿਆਨ ਸ਼ਕਤੀ ਤੱਕ ਪਹੁੰਚ ਗਿਆ। ਬ੍ਰਾਹਮਣ ਨੇ ਕਿਹਾ ਜੀ ਕਬੀਰ ਹੈ। ਰਾਵਣਾ ਜੀ ਕਹਿਣ ਲੱਗੇ ਹੁਣ ਕਨਾਤ ਲਾ ਦਿਓ ਫਿਰ ਜੇ ਕਬੀਰ ਹੈ, ਮੈਂ ਇਹਦੇ ਦਰਸ਼ਨ ਕਰਨੇ ਚਾਹੁੰਦਾ। ਰਾਮਾਨੰਦ ਕਹਿੰਦਾ ਜੋ ਮੇਰੇ ਧਿਆਨ ਮਾਨਸਿਕੀ ਪੂਜਾ ਤੱਕ ਜਿਹਦੀ ਪਹੁੰਚ ਹੋ ਗਈ ਇਹ ਤਾਂ ਮੇਰੇ ਤੋਂ ਵੀ ਅੱਗੇ ਲੰਘ ਗਿਆ। ਇਸੇ ਕਰਕੇ ਕਿਹਾ ਅੱਬਲ ਭਗਤ ਕਬੀਰ ਹੈ, ਦੂਜਾ ਰਾਮਾਨੰਦ। ਬ੍ਰਾਹਮਣਾਂ ਨੇ ਕਿਹਾ ਤਾਂ ਨਿਗੁਰਾ ਹੈ, ਤੁਸੀਂ ਕਹਿੰਦੇ ਸੀ ਮੈਂ ਪੁੱਛੂੰਗਾ ਉਸ ਨੂੰ। ਰਾਮਾਨੰਦ ਜੀ ਅੰਦਰੋਂ ਜਾਣਗੇ ਵੀ ਇਹ ਕਰਦੇ ਨੇ ਈਰਖਾ, ਇਹ ਤਾਂ ਹੈ ਪੂਰਨ ਪੁਰਖ ਪਰ ਬ੍ਰਾਹਮਣਾਂ ਦਾ ਮਾਣ ਰੱਖਣ ਵਾਸਤੇ ਕਹਿਣ ਲੱਗੇ ਕਬੀਰ ਤੂੰ ਨਿਗੁਰਾ, ਤੈਨੂੰ ਨਿਗੁਰੇ ਨੂੰ ਉਪਦੇਸ਼ ਦੇਣ ਦਾ ਅਧਿਕਾਰ ਨਹੀਂ ਹੈ, ਪਰ ਇਹ ਪਦਵੀ ਜਿਹੜੀ ਤੈਨੂੰ ਪ੍ਰਾਪਤ ਹੋਵੇ ਨਿਗੁਰਾ ਜਾਣ ਵੀ ਨਹੀਂ ਸਕਦਾ ਇੱਥੇ। ਤੇਰਾ ਗੁਰੂ ਕੌਣ ਹੈ ਜਿਸ ਨੇ ਤੈਨੂੰ ਇਹ ਪਦਵੀ ਦੇ ਉੱਪਰ ਪਹੁੰਚਾ ਦਿੱਤਾ? ਕਬੀਰ ਸਾਹਿਬ ਨੇ ਕਿਹਾ ਮੇਰੇ ਗੁਰੂ ਆਪ ਜੀ ਹੋ ਮਹਾਰਾਜ, ਹੋਰ ਕੌਣ ਹੈ? ਰਾਮਾਨੰਦ ਜੀ ਨੇ ਕਿਹਾ ਕਿ ਮੈਂ ਤਾਂ ਤੈਨੂੰ ਕਦੇ ਉਪਦੇਸ਼ ਹੀ ਨਹੀਂ ਦਿੱਤਾ। ਕਬੀਰ ਜੀ ਕਹਿੰਦੇ ਪਿਛਲੀ ਵਾਰ ਤਾਂ ਯਾਦ ਕਰੋ ਜੀ, ਤੇ ਕਿਸੇ ਦਿਨ ਤੁਹਾਡਾ ਇਸ਼ਨਾਨ ਕਰਨ ਲੱਗਿਆ ਆਉਂਦਿਆਂ ਕਿਸੇ ਬੱਚੇ ਨੂੰ ਪੈਰ ਦਾ ਠੇਡਾ ਵੱਜਿਆ ਸੀ? ਕਹਿੰਦੇ ਹਾਂ ਵੱਜਿਆ ਸੀ। ਕੀ ਹੋਇਆ ਸੀ ਫਿਰ? ਕਬੀਰ ਸਾਹਿਬ ਜੀ ਨੇ ਫਿਰ ਪੁੱਛਿਆ ਵੀ ਤੁਸੀਂ ਦੱਸੋ ਵੀ ਕੀ ਹੋਇਆ ਸੀ ਉਸ ਵੇਲੇ? ਰਾਮਾਨੰਦ ਜੀ ਨੇ ਕਿਹਾ ਉਹ ਬੱਚਾ ਰੋਣ ਲੱਗ ਪਿਆ ਸੀ। ਅਖੇ ਜੀ ਤੁਸੀਂ ਕੀ ਕਿਹਾ? ਕਹਿੰਦੇ ਮੈਂ ਸਿਰ ਤੇ ਹੱਥ ਰੱਖ ਕੇ ਕਿਹਾ ਬੱਚਾ ਰੋਏ ਨਾਹੀਂ, ਰਾਮ ਰਾਮ ਕਹੋ। ਕਬੀਰ ਸਾਹਿਬ ਕਹਿੰਦੇ ਹੋਰ ਫਿਰ ਮੈਂ ਹੋਰ ਕੀ ਕਰ ਰਿਹਾ? ਉਦੋਂ ਦਾ ਹੀ ਰਾਮ ਰਾਮ ਕਹਿ ਰਿਹਾ, ਸਿਰ ਤੇ ਹੱਥ ਤੁਸੀਂ ਰੱਖ ਦਿੱਤਾ, ਨਾਮ ਤੁਸੀਂ ਮੈਨੂੰ ਦੇ ਦਿੱਤਾ। ਗੁਰੂ ਨਾਮ ਹੀ ਦਿੰਦਾ ਹੁੰਦਾ, ਬਖਸ਼ਿਸ਼ ਕਰਦਾ, ਤੁਸੀਂ ਬਖਸ਼ਿਸ਼ ਕੀਤੀ। ਉਸ ਵੇਲੇ ਰਾਮਾਨੰਦ ਜੀ ਨੇ ਕਿਹਾ ਹੇ ਬ੍ਰਾਹਮਣੋ, ਤੁਸੀਂ ਕਬੀਰ ਦੇ ਨਾਲ ਈਰਖਾ ਛੱਡ ਦਿਓ, ਇਹ ਹੁਣ ਨਾਰਾਇਣ ਦੀ ਇਹਦੇ ਤੇ ਕਿਰਪਾ ਹੋ ਗਈ, ਮੇਰੇ ਤੋਂ ਵੀ ਅੱਗੇ ਲੰਘ ਗਿਆ ਇਹ। ਤੋ ਇਸ ਕਰਕੇ ਫਿਰ ਸਾਸਵੀ ਕੁਝ ਸਮੇਂ ਬਾਅਦ ਕਬੀਰ ਜੀ ਦੀ ਉਪਮਾ ਹੋਰ ਵੱਧ ਗਈ। ਕਬੀਰ ਸਾਹਿਬ ਜੀ ਦਾ ਅਪਮਾਨ ਕਰਨ ਵਾਸਤੇ ਬ੍ਰਾਹਮਣ ਨੇ ਨਵੀਂ ਵਿਉਂਤ ਬਣਾ ਲਈ। ਕਬੀਰ ਵੱਲੋਂ ਸਾਰੀਆਂ ਸੰਪਰਦਾਵਾਂ ਨੂੰ ਚਿੱਠੀਆਂ ਪਾਤੀਆਂ ਜੀ ਕਬੀਰ ਦੇ ਘਰ ਜੱਗ ਹੋਣਾ। ਨਿਯਤ ਸਮੇਂ ਤੇ ਲੋਕਾਂ ਦੀ ਭੀੜ ਵੱਧ ਗਈ, ਜਦੋਂ ਮਹਾਂਪੁਰਖਾਂ ਦੇ ਟੋਲਿਆਂ ਦੇ ਟੋਲੇ ਨਰਸਿੰਘੇ ਵੱਜਦੇ ਆਉਣ, ਕੋਈ ਇਧਰੋਂ ਆ ਰਿਹਾ ਕੋਈ ਇਧਰੋਂ ਆ ਰਿਹਾ, ਤੇ ਲੋਕ ਸਾਰੇ ਬ੍ਰਾਹਮਣ ਨੇ ਬੜੇ ਖੁਸ਼ ਹੋਏ ਵੀ ਹੁਣ ਠੀਕ ਹੋ ਗਿਆ, ਇਹਦਾ ਅਪਮਾਨ ਹੋਊਗਾ। ਤਾਂ ਕਬੀਰ ਸਾਹਿਬ ਜੀ ਕਹਿੰਦੇ ਅੱਜ ਤਾਂ ਵੀ ਅਨੇਕਾਂ ਸਾਧੂਆਂ ਦੇ ਦਰਸ਼ਨ ਹੋ ਰਹੇ ਨੇ, ਬੜੀ ਕਿਰਪਾ ਹੋ ਗਈ। ਉਹਨੇ ਕੱਢ ਕੇ ਜਦੋਂ ਚਿੱਠੀਆਂ ਦਿਖਾਈਆਂ, ਕਹਿੰਦੇ ਭੰਡਾਰਾ ਹੈ ਭੰਡਾਰਾ ਤੇਰੇ, ਇਕੱਲੇ ਦਰਸ਼ਨਾਂ ਦੀ ਗੱਲ ਨਹੀਂ, ਹੁਣ ਇਕੱਲੇ ਦਰਸ਼ਨਾਂ ਦੀ ਗੱਲ ਕਰੀ ਜਾਂਦਾ, ਤੇਰੇ ਘਰ ਵਿੱਚ ਹੋਣ ਵਾਲੇ ਭੰਡਾਰੇ ਦੀ ਕਨਸੋਆਂ ਤਾਂ ਚਿੱਠੀਆਂ, ਇਹਨਾਂ ਚਿੱਠੀਆਂ ਦੁਆਰਾ ਸਭ ਥਾਵਾਂ ਤੇ ਫੈਲ ਗਈਆਂ, ਅਸੀਂ ਤਾਂ ਜੇ ਥੋੜੇ ਹਾਂ, ਸੰਪਰਦਾ ਦੇ ਸਾਰੇ ਸਾਧੂ ਆ ਰਹੇ ਨੇ। ਕਬੀਰ ਸਾਹਿਬ ਨੇ ਸੋਚਿਆ ਵੀ ਚਾਲ ਬ੍ਰਾਹਮਣਾਂ ਦੀ ਹੈ, ਪਰ ਹੁਣ ਮੈਂ ਕਰਾਂ ਕੀ, ਕਿਸੇ ਨੇ ਮੇਰਾ ਇਤਵਾਰ ਨਹੀਂ ਕਰਨਾ, ਕਹਿਣਗੇ ਝੂਠ ਬੋਲਿਆ ਕਬੀਰ ਨੇ, ਬ੍ਰਾਹਮਣਾਂ ਦੀ ਗੱਲ ਸਹੀ ਮੰਨਣਗੇ। ਬ੍ਰਾਹਮਣ ਤਾਂ ਖੁਸ਼ ਹੋ ਗਏ ਵੀ ਚਾਲ ਕਾਮਯਾਬ ਹੋ ਗਈ। ਕਬੀਰ ਜੀ ਲੋਈ ਨੂੰ ਸੈਨਤ ਕਰਕੇ ਕਹਿੰਦੀ ਜਾ, ਕਬੀਰ ਸਾਹਿਬ ਜੀ ਕਹਿੰਦੇ ਹੈ ਲੋਈ ਨੂੰ ਸੈਨਤ ਕਰਕੇ, ਕਹਿੰਦੇ ਗਵਾਂਢੀਆਂ ਦੇ ਘਰ ਜਾ ਵੜ, ਲੁਕ ਜਾ ਉੱਥੇ ਜਾ ਕੇ, ਇਉਂ ਨਹੀਂ ਗੁਜ਼ਾਰਾ ਹੋਣਾ, ਹੁਣ ਮੈਂ ਬਾਹਰ ਜਾ ਕੇ ਲੁਕਦਾ, ਤੂੰ ਇੱਥੇ ਲੁਕ ਜਾ। ਤਾਂ ਉਸ ਵੇਲੇ ਲੋਈ ਗਵਾਂਢੀਆਂ ਦੇ ਲੋਕ ਕਬੀਰ ਜੀ ਬਾਹਰ ਜੰਗਲ 'ਚ ਜਾ ਕੇ ਲੁਕ ਗਏ। ਜੋ ਹੋਏਗਾ ਕਹਿੰਦੇ ਬਾਅਦ 'ਚ ਦੇਖ ਲਾਂਗੇ, ਪਰ ਲੋਕਾਂ ਦੀਆਂ ਲਾਹਣਤਾਂ ਤੇ ਗਾਲਾਂ ਨਹੀਂ ਖਾ ਹੋਣੀਆਂ ਆਪਣੇ ਕੋਲੋਂ, ਸ਼ਾਇਦ ਪਰਮੇਸ਼ੁਰ ਨੂੰ ਇਸੇ ਤਰ੍ਹਾਂ ਪਾਉਂਦਾ ਸੀ, ਕੋਈ ਨਹੀਂ ਆਪਾਂ ਵਡਿਆਈ ਤੋਂ ਵੀ ਕੀ ਲੈਣਾ। ਕਬੀਰ ਕਹਿ ਕੇ ਬਾਹਰ ਜੰਗਲ ਜਾ ਕੇ ਲੁਕ ਗਿਆ, ਭਗਤੀ ਕਰਨ ਲੱਗਿਆ। ਇੱਧਰ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਲਕਸ਼ਮੀ ਨੂੰ ਹੁਕਮ ਕੀਤਾ, ਕਹਿੰਦੇ ਲਕਸ਼ਮੀ ਅੱਜ ਤੇਰੇ ਵੀ ਲੋੜ ਹੈ, ਚੱਲ ਮੈਂ ਆਪਣੇ ਭਗਤ ਦੀ ਪੈਜ ਰੱਖਣੀ ਆ। ਕਬੀਰ ਭੰਡਾਰੀ ਨੂੰ ਨਾਲ ਲਿਆ, ਦੇਵਤਿਆਂ ਦੀ ਫੌਜ ਲੈ ਲਈ, ਤੇ ਜਿੱਥੇ ਭਗਵਾਨ ਜੀ ਆਖੜੇ ਕਬੀਰ ਭੰਡਾਰੀ ਆ ਗਿਆ। ਲਕਸ਼ਮੀ ਨੂੰ ਕਿਹਾ ਲੋਈ ਦਾ ਰੂਪ ਧਾਰਨ ਕਰ ਲਿਆ, ਨਾਰਾਇਣ ਜੀ ਨੇ ਕਬੀਰ ਦਾ ਰੂਪ ਧਾਰਨ ਕਰ ਲਿਆ, ਦੇਵਤਿਆਂ ਨੂੰ ਕਬੀਰ ਦੇ ਸੇਵਕ ਬਣਾ ਲਿਆ, ਭੰਡਾਰਾ ਅਤੁੱਟ ਵਰਤਿਆ, ਬੇਮਿਸਾਲ ਰੱਬ ਨੇ ਭੰਡਾਰਾ ਕੀਤਾ। ਤੇ ਜਿਸ ਤਰ੍ਹਾਂ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਗੁਰੂ ਰਾਮਦਾਸ ਨੇ ਫਰਮਾਇਆ ਨਾ, ਯੁਗਾਂ ਯੁਗਾਂਤਰਾਂ 'ਚ ਆਪਣੇ ਭਗਤਾਂ ਦੀ ਪੈਜ ਰੱਖਦਾ। ਇਸ ਸੁਭਾਅ ਅਨੁਸਾਰ ਕਬੀਰ ਜੀ ਦੇ ਜੱਗ ਨੂੰ ਸੰਪੂਰਨ ਕੀਤਾ, ਪੈਜ ਰੱਖੀ, ਭੰਡਾਰਾ ਕਬੀਰ ਜੀ ਦੇ ਨਾਂ 'ਤੇ ਲੱਗ ਰਿਹਾ, ਭੰਡਾਰੇ ਦਾ ਮਾਲਕ ਖੁਦ ਆਪ ਪਹੁੰਚਿਆ ਹੋਇਆ। ਭੰਡਾਰੇ ਨੇ ਕੀ ਮੁੱਕਣਾ ਸੀ ਭਾਈ, ਜਿਹੜੇ ਸਾਰੇ ਸੰਸਾਰ ਨੂੰ ਰੋਜੀ ਦੇ ਕੇ ਵੀ ਪ੍ਰਭੂ ਦਾ ਭੰਡਾਰਾ ਨਹੀਂ ਮੁੱਕਦਾ, ਦੇਂਦਾ ਦੇ ਲੈਂਦੇ ਥੱਕ ਪਾਹੇ ਵਾਲੀ ਬਾਤ ਹੈ। ਲੋਕਾਂ ਦੀ ਇਕੱਤਰਤਾ ਸਾਵਣ ਭਾਦਰੋਂ ਦੇ ਬੱਦਲਾਂ ਦੀ ਤਰ੍ਹਾਂ ਉਛਲ ਉਛਲ ਕੇ ਟੋਲਿਆਂ ਦੇ ਟੋਲੇ ਆਏ, 36 ਪ੍ਰਕਾਰ ਦੇ ਭੋਜਨ ਜੋ ਰਾਜਿਆਂ ਮਹਾਰਾਜਿਆਂ ਨੇ ਵੀ ਕਦੇ ਨਹੀਂ ਬਣਾ ਸਕੇ, ਉਹਨਾਂ ਨੂੰ ਵੀ ਦੁਰਲੱਭ ਕਬੀਰ ਦੇ ਵਿਹੜੇ ਵਿੱਚ ਤੇ ਇਸ ਤਰ੍ਹਾਂ ਸਾਧ ਸਿੰਘ ਜੀ ਵਰਤਾ ਵਰਤ ਗਈ ਤੇ ਫਿਰ ਉਹਨਾਂ ਨੂੰ ਲੰਗਰ ਛਕਾ ਕੇ ਸੋਨੇ ਦੀਆਂ ਮੋਹਰਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨਵਾਜਿਆ ਸਾਰੇ ਲੋਕ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਧੰਨ ਕਬੀਰ ਈਰਖਾਲੂ ਬ੍ਰਾਹਮਣ ਸੜ ਕੇ ਸਵਾਹ ਹੋ ਗਏ। ਇਹ ਜਗ 1492 ਬਿਕਰੀ ਮਿਸ਼ਨ ਵਿੱਚ ਸੰਪੂਰਨ ਕੀਤਾ ਸੀ। ਉਸ ਵੇਲੇ ਮਹਾਤਮਾ ਕਬੀਰ ਜੀ ਦੀ ਮਹਿਮਾ ਕਰਦੇ ਹੋਏ ਜੰਗਲ ਦੇ ਵਿੱਚੋਂ ਜਾ ਰਹੇ ਧੰਨ ਕਬੀਰ ਕਹਿੰਦੇ। ਕਬੀਰ ਸਾਹਿਬ ਜੀ ਨੂੰ ਉਹ ਜਾਣਦੇ ਨਹੀਂ ਸੀ, ਨਾ ਕਦੇ ਦੇਖਿਆ ਸੀ। ਆਵਾਜ਼ ਸੁਣ ਕੇ ਵੀਰ ਸਾਹਿਬ ਜੀ ਕਹਿੰਦੇ, ਉਹ ਭਾਈ ਸੰਤੋ ਕਬੀਰ ਨੇ ਕੀ ਦਿੱਤਾ ਤੁਹਾਨੂੰ? ਉਹ ਸੰਤਾਂ ਨੇ ਕਬੀਰ ਨੂੰ ਪਛਾਣਿਆ ਤਾਂ ਹੈ ਨਹੀਂ। ਕਹਿੰਦੇ ਇੱਥੇ ਜੰਗਲ 'ਚ ਕੀ ਕਰਦਾ, ਜਾ ਕੇ ਤਾਂ ਦੇਖ, ਕਬੀਰ ਦੇ ਘਰ ਜਾ ਕੇ ਦੇਖ, ਭੰਡਾਰਾ ਵਰਤ ਲਿਆ, ਮੋਹਰਾਂ ਦੇ ਨਾਲ ਸਨਮਾਨ ਹੋ ਰਿਹਾ, ਤੂੰ ਇੱਥੇ ਕੰਡਿਆਂ ਦੇ ਨਾਲ ਆਪਣੇ ਕੱਪੜੇ ਪੜਾਉਂਦਾ ਫਿਰਦਾ, ਜਾ ਮੌਕਾ ਸਾਂਭਣ ਵਾਲਾ, ਤੂੰ ਕੋਈ ਗਰੀਬ ਮਨੁੱਖ ਲੱਗਦਾ, ਜਾ ਨਾਲੇ ਰੋਟੀ ਖਾ ਲੈ ਤੇ ਨਾਲੇ ਮੋਹਰਾਂ ਲੈ ਲੈ। ਇਹ ਸੁਣ ਕੇ ਕਬੀਰ ਦੀਆਂ ਅੱਖਾਂ 'ਚ ਪਾਣੀ ਚੜਿਆ, ਕਹਿਣ ਲੱਗਿਆ, ਪਹੁੰਚ ਗਿਆ ਮੇਰੇ ਰਾਮ। ਉਦੋਂ ਜੱਗ ਸੰਪੂਰਨ ਹੋਏ ਤੋਂ ਲੋਕ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਪ੍ਰਭੂ ਨੇ ਆਪਣੀ ਲੀਲਾ ਸਮਾਪਤ ਕਰ ਦਿੱਤੀ। ਉਧਰੋਂ ਗਵਾਂਢੀਆਂ ਦੇ ਘਰੋਂ ਲੋਹੀ ਨੂੰ ਬੁਲਾ ਲਿਆ, ਕਬੀਰ ਸਾਹਿਬ ਆ ਗਏ ਤੇ ਜਦੋਂ ਬੁਲਾਇਆ ਤਾਂ ਪ੍ਰਭੂ ਦੇ ਪ੍ਰਤੱਖ ਦਰਸ਼ਨ ਕਰਕੇ ਚਰਨੀ ਪਏ, ਕਹਿਣ ਲੱਗੇ, ਤੁਸੀਂ ਸਾਡੀ ਪੈਜ ਗਰੀਬਾਂ ਦੀ ਰੱਖੀ ਹੈ। ਫਿਰ ਸਤਸੰਗਿਆਂ ਵਿੱਚ ਪ੍ਰਭੂ ਦਾ ਜਸ ਕਰਦੇ ਹੋਇਆਂ ਕਬੀਰ ਸਾਹਿਬ ਨੇ ਉਸ ਵੇਲੇ ਫਿਰ ਕਿਹਾ ਸੀ, ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਤੇ ਇਸ ਪ੍ਰਕਾਰ ਕਬੀਰ ਜੀ ਦਾ ਜਸ ਦੂਣ ਸਮਾਇਆ ਹੋਇਆ। ਇਹ ਦੇਖ ਕੇ ਬ੍ਰਾਹਮਣਾਂ ਨੇ ਆਪਣੇ ਨਾਲ ਮੁਸਲਮਾਨਾਂ ਨੂੰ ਵੀ ਰਲਾ ਲਿਆ। ਇੱਕ ਦਿਨ ਕਬੀਰ ਸਾਹਿਬ ਜੀ ਵੀ ਐਸਾ ਬੰਦਗੀ ਦੇ ਵਿੱਚ ਆਨੰਦ ਦੇ ਵਿੱਚ ਬੈਠੇ ਸਨ ਤਾਂ ਕਬੀਰ ਦਾ ਵੀ ਇਹਦਾ ਗੁਰੂ ਪੀਰ ਦਾ ਕਿਸੇ ਦਾ ਨਹੀਂ, ਨਾ ਇਹ ਹਿੰਦੂ ਹੈ ਨਾ ਮੁਸਲਮਾਨ ਹੈ। ਮੁਸਲਮਾਨਾਂ ਨੂੰ ਵੀ ਨਾਲ ਰਲਾ ਲਿਆ ਵੀ ਇਹ ਕਬੀਰ ਕਿਸੇ ਗੁਰੂ ਪੀਰ ਦਾ ਨਹੀਂ ਹੈ, ਨਾ ਹਿੰਦੂ ਹੈ ਨਾ ਮੁਸਲਮਾਨ ਹੈ, ਇਹ ਰਲਗੜ ਕਰੀ ਫਿਰਦਾ, ਦੋਨਾਂ ਦੇ ਧਰਮ ਵਿਗਾੜ ਦਿੱਤੇ। ਉਹ ਕੁਦਰਤੀ ਸਿਕੰਦਰ ਲੋਧੀ ਜਿਹੜਾ ਸੀ ਉਹ ਬਨਾਰਸ ਵਿੱਚ ਆਇਆ। ਇਹ 1447 ਬਿਕਰਮੀ ਸਮੇਂ ਦੀ ਗੱਲ ਹੈ। ਉਹਨੇ ਕਾਜੀ ਤੇ ਬ੍ਰਾਹਮਣ ਸਾਰੇ ਜਿਹੜੇ ਮਿਲੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਹੈ? ਉਹਨੇ ਦੱਸਿਆ ਜੀ ਬਹੁਤ ਬੜਾ ਭਾਰੀ ਦੁੱਖ ਹੈ ਸਾਨੂੰ, ਇੱਕ ਹੈ ਕਿ ਦੋਨਾਂ ਧਰਮਾਂ ਦਾ ਨੁਕਸਾਨ ਕਰਨ ਵਾਲਾ ਇੱਕ ਐਸਾ ਵਿਅਕਤੀ ਪੈਦਾ ਹੋ ਗਿਆ ਕਾਨੂੰਸੀ, ਸਾਨੂੰ ਉਹ ਤੇ ਸ਼ਿਕਾਇਤ ਹੈ, ਉਹ ਹਿੰਦੂ ਰਹੇ ਜਾਂ ਮੁਸਲਮਾਨ ਰਹੇ ਇੱਕ ਪਾਸੇ ਰਹੇ, ਉਹ ਨਾ ਮੁਸਲਮਾਨਾਂ ਦੀ ਸ਼ਰ੍ਹਾਂ ਨੂੰ ਮੰਨਦਾ ਨਾ ਹਿੰਦੂਆਂ ਦੇ ਕਰਮ ਕਾਂਡ ਨੂੰ ਮੰਨਦਾ। ਕਾਜੀ ਮੁਲਾਣਿਆਂ ਤੇ ਬ੍ਰਾਹਮਣਾਂ ਦੇ ਆਗੂਆਂ ਦੇ ਕਹਿਣ ਤੋਂ ਸਿਕੰਦਰ ਨੇ ਐਸਾ ਗਲਤ ਕੰਮ ਕੀਤਾ, ਕਬੀਰ ਨੂੰ ਮਾਰਨ ਦੇ ਲਈ ਪਹਿਲਾਂ ਹੁਕਮ ਦਿੱਤਾ ਇਹਨੂੰ ਅੱਗ 'ਚ ਸਿੱਟੋ। ਅੱਗ 'ਚ ਸਿੱਟਿਆ, ਕਬੀਰ ਸੜਿਆ ਹੀ ਨਾ, ਕਹਿੰਦੇ ਗੰਗਾ ਦੇ ਵਿੱਚ ਸੁੱਟ ਦਿਓ। ਗੰਗਾ 'ਚ ਸਿੱਟਿਆ, ਹੱਥ ਪੈਰ ਬੰਨ ਕੇ, ਕਬੀਰ ਡੁੱਬਿਆ ਹੀ ਨਾ। ਬੇੜੀਆਂ ਜਿਹੜੀਆਂ ਆਪ ਹੀ ਖੁੱਲ੍ਹ ਗਈਆਂ ਤੇ ਮਿਰਗਸ਼ਾਲਾ ਭੇਜਤੀ ਪਰਮਾਤਮਾ ਨੇ, ਉਹਦੇ 'ਚ ਬੈਠਾ ਆਰਾਮ ਦੇ ਨਾਲ ਕਿਨਾਰੇ 'ਤੇ ਆ ਗਿਆ। ਕਹਿੰਦਾ ਵੀ ਕੋਈ ਜਾਦੂਗਰ ਹੈ ਇਹ? ਕਹਿੰਦੇ ਚੰਗਾ, ਐਂ ਕਰੋ ਫਿਰ ਇਹਨੂੰ ਲਿਆਓ, ਹਾਥੀ ਦੇ ਮੂਹਰੇ ਸਿੱਟੋ, ਹਾਥੀ 'ਤੇ ਮਰਵਾ ਦਈਏ ਇਸ ਨੂੰ। ਤੇ ਇਸ ਪ੍ਰਕਾਰ ਦੀ ਇਹ ਜਿਹੜੀ ਹੈ ਸਾਰੀ ਕਬੀਰ ਸਾਹਿਬ ਨੇ ਸਾਰੀ ਵਾਰਤਾ ਲਿਖੀ ਹੈ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ ਰਹਾਓ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ, ਮੇਰਾ ਪਰਮਾਤਮਾ ਰੱਖਣ ਵਾਲਾ। ਫਿਰ ਇਹ ਤੀਸਰੀ ਵਾਰ ਸੀ ਵੀ ਇਹਦੇ ਹੱਥ ਪੈਰ ਤਾਂ ਦਿੱਤੇ ਬੰਨ, ਪੰਡੋਕਲੀ ਜੀ ਬਣਾਤੀ, ਮੈਂ ਪੰਡ ਬੰਨੀ ਦੀ ਹੈ, ਇਹਨੂੰ ਹਾਥੀ ਦੇ ਮੂਹਰੇ ਛੱਡ ਦਿੱਤਾ। ਕਬੀਰ ਜੀ ਆਪਣੇ ਸ਼ਬਦ ਆਪ ਲਿਖਦੇ ਨੇ, ਪੂਜਾ ਬਾਦ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਹਸਤ ਭਾਵ ਕੇ ਚੀਸਾ ਮਾਰਿਆ, ਇਆ ਮੂਰਤ ਕੇ ਹੁੰਬ ਲਿਹਾਰੇ, ਆਹੇ ਮੇਰੇ ਠਾਕਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ ਰਹੋ, ਰੇ ਮਹਾਵਤ ਤੁਝ ਡਾਰੋਂ ਕਾਟ। ਕਹਿੰਦਾ ਉਹ ਮਹਾਵਤ ਤੂੰ ਰਲ ਗਿਆ ਨਾਲ ਕਬੀਰ ਦੇ, ਤੈਨੂੰ ਕਤਲ ਕਰਾ ਦਿਓ ਜੇ ਤੂੰ ਨਾ ਕਬੀਰ ਨੂੰ ਮਰਾਇਆ। ਤਿਸੇ ਤੁਰਾਵੋ ਘਾਲੋ ਸਾਟ, ਹਸਤ ਨਾ ਤੋਰੇ ਧਰੇ ਧਿਆਨ, ਵਾ ਕੇ ਹਿਰਦੈ ਬਸੈ ਭਗਵਾਨ, ਕਿਆ ਅਪਰਾਧ ਸੰਤ ਹੈ ਕਿਨਾ, ਲੋਕਾਂ ਨੇ ਪੁੱਛਿਆ ਸੀ ਆ ਕੇ, ਬਾਂਧ ਪੋਟ ਕੁੰਚਰ ਕੋ ਦੀ ਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਾ ਹੀ ਕਾਜੀ ਅੰਧਿਆਰੇ, ਅੰਨੇ ਅਗਿਆਨੀ, ਕਾਜੀ ਨੂੰ ਪਤਾ ਨਹੀਂ ਲੱਗਿਆ, ਤੀਨ ਵਾਰ ਪਤੀਆ ਪਰ ਲੀਨਾ, ਮਨ ਕਠੋਰ ਅਜੋ ਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਇਹ ਵਾਰਤਾ ਇਸ ਤਰ੍ਹਾਂ ਦੀ ਹੋਈ। ਕਾਜੀ ਨੇ ਖੂਨੀ ਹਾਥੀ ਨੂੰ ਮਾਰਨ ਦੇ ਲਈ ਅੱਗੇ ਕੀਤਾ, ਕਬੀਰ ਜੀ ਵੱਲ ਮੂੰਹ ਵੀ ਨਾ ਕਰੇ, ਮਹਾਵਤ ਨੂੰ ਦਬਕਾ ਮਾਰਿਆ ਕਾਜੀ ਨੇ, ਜੇ ਇਹਨੂੰ ਤੈਨੂੰ ਕਤਲ ਕਰਾ ਦਿਆਂਗਾ, ਹਾਥੀ ਤੀਸਰੀ ਵਾਰ ਜਦੋਂ ਤੰਗ ਕਰਕੇ ਮਹਾਵਤ ਨੇ ਕਬੀਰ ਨੂੰ ਮਾਰਨ ਲਈ ਲਿਆਂਦਾ ਤਾਂ ਸਾਹਮਣੇ ਭਗਵਾਨ ਨਰਸਿੰਘ ਦਾ ਰੂਪ ਧਾਰਨ ਕਰਕੇ ਹਾਥੀ ਨੂੰ ਡਰਾ ਦਿੱਤਾ। ਹਾਥੀ ਮਨ ਨੂੰ ਐਸੀ ਪ੍ਰੇਰਣਾ ਕੀਤੀ ਦਾਤੇ ਨੇ, ਹਾਥੀ ਝੋਕੇ ਮੱਥਾ ਟੇਕਣ ਲੱਗ ਪਿਆ। ਫਿਰ ਹਾਥੀ ਨੇ ਕਬੀਰ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ, ਚੀਕਾਂ ਮਾਰਦਾ ਹੋਇਆ ਵਾਪਸ ਦੌੜ ਗਿਆ। ਫਿਰ ਕਬੀਰ ਜੀ ਦੀ ਜੈਜਾਕਾਰ ਹੋ ਗਈ। ਇਸੇ ਤਰ੍ਹਾਂ ਭਗਤ ਜੀ ਦੀ ਲਾਜ ਫਿਰ ਰੱਖੀ। ਤਵਾਰੀਖ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਕੰਸੀ ਚ ਪਹੁੰਚੇ, ਮਰਦਾਨੇ ਕੋਲੋਂ ਰਬਾਬ ਵਜਾ ਕੇ ਕੀਰਤਨ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਰਸਨਾਂ ਦੀਆਂ ਬਰਕਤਾਂ, ਜਿਸ ਜਿਸ ਨੇ ਸ਼ਬਦ ਸੁਣਿਆ ਉਹੀ ਨਿਮਗਨ ਹੋ ਗਿਆ। ਜਿੱਥੇ ਹੁਣ ਲੋਕਾਂ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ, ਉਥੇ ਭਗਤ ਰਵਿਦਾਸ, ਤ੍ਰਿਲੋਚਨ, ਨਾਮਦੇਵ, ਹੰਸੋ ਰਾਏ, ਧਰਮ ਦਾ ਇਹ ਸਹੁਰੇ ਸਾਸਵੀ ਕਬੀਰ ਦੇ ਚੇਲੇ ਵੀ ਸਨ, ਨਿਤਾਨੰਦ, ਰਾਮਾਨੰਦ ਦਾ ਚੇਲਾ ਆਦਿ ਸਾਰੇ ਅਚਾਨਕ ਕੰਸੀ ਦੇ ਭਗਤਾਂ ਦੇ ਮਿਲਾਪ ਗੁਰੂ ਸਾਹਿਬ ਜੀ ਦੇ ਨਾਲ ਇਹ ਸਾਸਵੀ ਤਵਾਰੀ ਵਿਚ ਲਿਖਿਆ ਹੋਇਆ। 15 ਦਿਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਉਥੇ ਰਹੇ। ਸਤਿਗੁਰਾਂ ਨੇ ਅਭੇਦ ਉਪਾਸ਼ਨਾ ਦੱਸਦਿਆਂ ਸ਼ਬਦ ਉਚਾਰਨ ਕੀਤੇ, ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਫਿਰ ਰਾਮਾਨੰਦ ਜੀ ਦੀ ਗੱਦੀ ਦੇ ਉੱਪਰ ਉਸ ਵੇਲੇ ਪਰਮਾਨੰਦ ਮਹੰਤ ਸੀ, ਉਸ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਪੁੱਛਿਆ ਤੁਹਾਨੂੰ ਨਿਰਭੈਤਾ ਕਿੱਥੋਂ ਪ੍ਰਾਪਤ ਹੋਈ? ਤਾਂ ਗੁਰੂ ਸਾਹਿਬ ਨੇ ਸ਼ਬਦਾਂ ਦੁਆਰਾ ਉੱਤਰ ਦਿੱਤਾ ਤੇ ਇਸ ਪ੍ਰਕਾਰ ਉਚਾਰਨ ਕੀਤੇ ਸ਼ਬਦ ਬਹੁਤ ਸਾਰੇ ਉਪਦੇਸ਼ ਦਿੱਤਾ। ਇਹਨਾਂ ਸਾਰੇ ਭਗਤਾਂ ਨੇ ਗੁਰੂ ਸਾਹਿਬ ਜੀ ਦੇ ਪਾਰ ਬ੍ਰਹਮ ਰੂਪ ਕਰਕੇ ਪਛਾਣਿਆ ਗੁਰੂ ਨਾਨਕ ਦੇਵ ਜੀ, ਅਭੇਦ ਗਿਆਨ ਪ੍ਰਾਪਤ ਕੀਤਾ। ਕਾਂਸੀ ਦੇ ਲੋਕਾਂ ਅਤੇ ਭਗਤਾਂ ਨੂੰ ਕਿਰਤਾਰਥ ਕਰਕੇ ਸਤਿਗੁਰੂ ਜੀ ਕਬੀਰ ਸਾਹਿਬ ਨੂੰ ਮਿਲਣ ਦੇ ਲਈ ਚੱਲ ਪਏ, ਕਿਉਂਕਿ ਕਬੀਰ ਜੀ ਉਸ ਵੇਲੇ ਕਾਂਸੀ ਦੇ ਵਿੱਚ ਨਹੀਂ ਸਨ। ਇਹ ਰਘੁਨਾਥਪੁਰੇ ਬਿਜਲੀ ਸ਼ਾਹ ਫਕੀਰ ਨੂੰ ਦਰਸ਼ਨ ਦੇਣ ਵਾਸਤੇ ਉਹਦੇ ਸੱਦੇ ਦੇ ਕਬੀਰ ਸਾਹਿਬ ਜੀ ਗਏ ਹੋਏ ਸੀ। ਅੰਤਰਯਮਤਾ ਦੇ ਨਾਲ ਕਬੀਰ ਨੇ ਦੇਖਿਆ ਵੀ ਗੁਰੂ ਸਾਹਿਬ ਮਿਲਣ ਆ ਰਹੇ, ਗੁਰੂ ਨਾਨਕ ਸਾਹਿਬ, ਉਧਰੋਂ ਉਹ ਚੱਲ ਪਏ, ਇਧਰੋਂ ਗੁਰੂ ਨਾਨਕ ਦੇਵ ਜੀ ਚੱਲ ਪਏ। ਰਸਤੇ ਦੇ ਵਿੱਚ ਇੱਕ ਪਿੰਡ ਹੈ, ਉਹਦਾ ਨਾਂ ਪੂਸੇ ਪਿੰਡ। ਪੂਸੇ ਪਿੰਡ ਦੇ ਪਾਸ ਅੱਸੂ ਦਾ ਮਹੀਨਾ ਸੀ, ਉਹਦੇ 27 ਅੱਸੂ ਸੰਮਤ 1563 ਨੂੰ, ਤੇ ਗੁਰੂ ਜੀ ਦਾ ਕਬੀਰ ਦੇ ਨਾਲ ਮਿਲਾਪ ਹੋਇਆ। ਕਬੀਰ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਸਨਮਾਨ ਕੀਤਾ। 7 ਦਿਨ ਪਰਮਾਰਥ ਦੀਆਂ ਵਿਚਾਰਾਂ ਗਿਆਨ ਗੋਸ਼ਠੀ ਹੁੰਦੀ ਰਹੀ। ਉਦੋਂ ਕਬੀਰ ਜੀ ਦੀ ਉਮਰ 106 ਵਰੇ ਦੀ ਸਾਸਨੀ ਦੱਸੀ ਹੈ ਮਹਾਂਪੁਰਖਾਂ ਨੇ, ਕਿਤੇ 108 ਵਰੇ ਦੀ ਕਹੀ ਹੋਈ ਹੈ, ਪਰ ਮਹਾਂਪੁਰਖ 106 ਵਰੇ ਦੀ ਕਹਿੰਦੇ। ਤੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਉਮਰ 37 ਵਰੇ ਦੀ ਸੀ, ਤੇ ਇਹ ਸਮਝੋ 37 ਵਰੇ ਤਕਰੀਬਨ 11 ਕੁ ਮਹੀਨੇ ਦੀ ਉਮਰ ਉੱਤੇ, ਯਾਨੀ 37 ਵਰੇ 11 ਮਹੀਨੇ ਦੀ ਉਮਰ ਸੀ ਗੁਰੂ ਨਾਨਕ ਦੇਵ ਜੀ ਦੀ। ਤੇ ਗੁਰੂ ਸਾਹਿਬ ਜੀ ਦੀ ਸੰਗਤ ਤੇ ਕਬੀਰ ਜੀ ਨੇ ਹੱਠ ਯੋਗ ਛੱਡ ਕੇ ਸਹਿਜ ਯੋਗ ਦੀ ਪ੍ਰਕਿਰਿਆ ਸਿੱਖੀ ਧਾਰਨ ਕੀਤੀ ਤੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰਨ ਕੀਤਾ। ਗੁਰੂ ਸਾਹਿਬ ਜੀ ਦੇ ਮਿਲਾਵਟ ਅਜਿਹੇ ਸ਼ਬਦ ਉਚਾਰਨ ਕੀਤੇ, ਫਿਰ ਅਦਵੈਤਵਾਦੀ ਸੱਚਾ ਗੁਰੂ ਮੈਨੂੰ ਮਿਲਿਆ। ਉਸ ਵੇਲੇ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਸਾਚਾ ਸਤਿਗੁਰੂ ਮੈਂ ਮਿਲਿਆ। ਰਾਮਾਨੰਦ ਦੇ ਵਿੱਚ ਜਿਹੜਾ ਵਿਤਕਰਾ ਸੀ ਜਾਤੀ ਦਾ, ਗੁਰੂ ਨਾਨਕ ਦੇਵ ਸਾਹਿਬ ਜੀ ਉਦੋਂ ਵੱਡੇ ਮੰਨੇ ਫਿਰੇ ਨੇ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਪੋਏ ਮਿਲ ਗਿਆ, ਪਰਿਆ ਕਰੇ ਜੇ ਛੇਕ। ਤੇ ਇੱਕ ਜਗ੍ਹਾ ਇਹ ਕਿਹਾ, ਕਬੀਰ ਸਤਿਗੁਰ ਸੂਰ ਮੈਂ ਬਾਹਿਆ ਬਾਨ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਾ ਕਰੇ ਜੇ ਛੇਕ। ਇਹ ਗੁਰੂ ਨਾਨਕ ਦੇਵ ਮਿਲਾਪ ਦੇ ਵਿੱਚ ਕਹੇ। ਏਕ ਜੋ ਸਾਧੂ ਮੋਹ ਮਿਲਿਆ, ਤਿੰਨ ਲੀਆ ਅੰਚਲ ਲਾਏ, ਇਹ ਸ਼ਬਦ ਕਹੇ ਵੀ ਮੈਨੂੰ ਸਾਧੂ ਰੂਪ ਦੇ ਵਿੱਚ ਪਰਮੇਸ਼ਵਰ ਮਿਲਿਆ। ਰਾਮਾਨੰਦ ਜੀ ਦੇ ਵਿੱਚ ਥੋੜੀ ਬਹੁਤ ਜਾਤੀ ਵਿਤਕਰਾ ਸੀ, ਇਹ ਊਣਤਾ ਹੀ ਸੀ, ਤੇ ਗੁਰੂ ਸਾਹਿਬ ਜੀ ਨੂੰ ਸਾਧੂ ਰੂਪ ਦੇ ਵਿੱਚ ਤੇ ਕਿਹਾ ਨਾ ਸ਼ਬਦ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਓ, ਤਿੰਨ ਲੀਆ ਅੰਚਲ ਲਾਏ। ਮੈਨੂੰ ਗੁਰੂ ਨਾਨਕ ਸਾਹਿਬ ਨੇ ਅੰਚਲ ਲਾ ਲਿਆ। ਫਿਰ ਕਬੀਰ ਸਾਹਿਬ ਜੀ ਕਾਂਸੀਪੁਰ ਨੂੰ ਛੱਡ ਕੇ ਮਗਹਰ ਦੀ ਧਰਤੀ ਚਲੇ ਗਏ। ਇਹ ਸਾਰੀ ਕਬੀਰ ਪੰਥੀਆਂ ਦੇ ਵਿੱਚੋਂ ਜਿਹੜਾ ਲਹਿਣਾ ਸੂ ਹੋਇਆ ਹੈ, ਬਾਅਦ ਚ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਸੀ ਇਹ, ਤੇ ਉਹਨੇ ਸਾਸ ਜੀ ਪੋਥੀ ਲਿਖੀ ਹੈ। ਪਹਿਲਾਂ ਧਰਮਦਾਸ ਨੇ ਲਿਖੀ ਹੈ, ਉਹ ਕਬੀਰ ਸਾਹਿਬ ਦੇ ਨੇੜੇ ਸੀ, ਜੀਵਨ ਕਾਲ ਦੇ ਵਿੱਚ ਸੀ। ਇਹ ਫਿਰ ਬਾਅਦ ਦੇ ਵਿੱਚ ਹੋਇਆ ਲਹਿਣਾ ਸੂ। ਇਹਨੇ ਖੋਜ ਕਰਕੇ, ਜਦੋਂ ਖੋਜਦਿਆਂ ਗੁਰੂ ਨਾਨਕ ਦੀ ਮਹਾਨਤਾ ਦੇਖੀ, ਫਿਰ ਇਹਨੇ ਦੇਖਿਆ ਵੀ ਉਸ ਗੁਰਤਾਗਦੀ ਤੇ ਕੌਣ ਹੈ, ਫਿਰ ਇਹ ਦਸਮ ਪਾਤਸ਼ਾਹ ਦਾ ਅੰਮ੍ਰਿਤ ਦੀ ਪ੍ਰਕਿਰਿਆ ਚਲਾਈ ਹੋਈ, ਇਹ ਫਿਰ ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਸੀ। ਇਹਨੇ ਇੱਕ ਹੋਰ ਸਾਖੀ ਲਿਖੀ, ਲਹਿਣਾ ਸੂ ਦੀ ਲਿਖੀ ਹੋਈ ਹੈ, ਉਹਦੇ ਚ ਵੀ ਇਹ ਪ੍ਰਸੰਗ ਆਇਆ। ਸੋ ਕਬੀਰ ਸਾਹਿਬ ਜੀ ਕਾਂਸੀ ਨੂੰ ਛੱਡ ਕੇ ਮਗਹਰ ਦੀ ਧਰਤੀ ਚਲੇ ਗਏ। ਬ੍ਰਾਹਮਣ ਨੇ ਕਿਹਾ ਸੀ ਵੀ ਕਾਂਸੀ ਵਿੱਚ ਮਰਨ ਵਾਲਾ ਉਹਨੂੰ ਮੁਕਤੀ ਮਿਲ ਜਾਂਦੀ ਹੈ, ਇਸ ਲਈ ਕਬੀਰ ਤੋਂ ਮੁਕਤ ਹੋਣ ਦੇ ਲਈ ਕਾਂਸੀ ਚ ਬੈਠਾ ਹੈ। ਕਬੀਰ ਸਾਹਿਬ ਜੀ ਨੇ ਇਹ ਸਿੱਧ ਕਰਨ ਵਾਸਤੇ ਭਗਤੀ ਕਰਨ ਵਾਲਿਆਂ ਨੂੰ ਕੰਸੀ ਤੇ ਮਗ ਹਰ ਇੱਕ ਸਮਾਨ ਹੈ, ਮਨ ਕਠੋਰ ਭਾਵੇਂ ਕੰਸੀ ਚ ਮਰ ਜਾਵੇ ਤਾਂ ਵੀ ਮੁਕਤ ਨਹੀਂ ਹੁੰਦਾ, ਪਰਮੇਸ਼ਰ ਦੀ ਭਗਤੀ ਕਰਨ ਵਾਲਾ ਮਗਰ ਹੜੰਬੇ ਦੀ ਧਰਤੀ ਦੇ ਵਿੱਚ ਰਹੇ ਤਾਂ ਵੀ ਉਹ ਮੁਕਤ ਹੈ, ਆਪਣੇ ਸੰਗੀਆਂ ਸਾਥੀਆਂ ਨੂੰ ਮੁਕਤ ਕਰ ਲੈਂਦਾ ਹੈ। ਇਹ ਸ਼ਬਦ ਉਚਾਰਨ ਕੀਤਾ, ਮਨੋਹ ਕਠੋਰ ਮਰੈ ਬਾਨਾਰਸ ਨਰਕ ਨਾ ਬਾਂਛਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸਹਿਨ ਤਰਾਈ। ਬਹੁਤ ਬਰਸ ਤਪ ਕੀਆ ਕੰਸੀ, ਮਰਨ ਪਿਆ ਮਗ ਹਰ ਕੀ ਬਾਸੀ, ਕਾਂਸੀ ਮਗ ਹਰ ਸਮ ਵਿਚਾਰੀ, ਓਚੀ ਭਗਤ ਕੈਸੇ ਉਤਰ ਸਪਾਰੀ। ਇਹ ਸ਼ਬਦ ਸਾਧਵੀ ਉਚਾਰਨ ਕੀ, ਕਿਉਂਕਿ ਪ੍ਰਾਚੀਨ ਕਥਾ ਹੈ ਕਿ ਮਾਘਰ ਦੀ ਧਰਤੀ ਬਾਰੇ ਐਸਾ ਮੰਨਿਆ ਹੈ ਕਿ ਜਿਸ ਵੇਲੇ ਸ਼ਿਵ ਜੀ ਨੇ ਕੰਸੀ ਨਗਰ ਵਸਾਇਆ ਸੀ, ਪੁਰੀ ਵਰ ਦਿੱਤਾ ਸੀ, ਕੰਸੀ ਮਰਨਾਤ ਮੋਕਸ਼, ਕੰਸੀ ਮਰਨਾਤ ਮੁਕਤੀ, ਕਹਿੰਦੇ ਇੱਥੇ ਮੋਕਸ਼ ਨੂੰ ਪ੍ਰਾਪਤ ਹੋ ਜਾਊਗਾ, ਤੇ ਭਾਵ ਕੀ ਜਿਹੜਾ ਕੰਸੀ ਮਰੇਗਾ ਮੁਕਤ ਹੋ ਜਾਏ, ਵਰ ਦਿੱਤਾ ਸੀ ਸ਼ਿਵ ਜੀ ਨੇ। ਤੇ ਇੱਕ ਵਾਰੀ ਵਿਆਸ ਜੀ ਆਪਣੇ ਸ਼ਿਸ਼ਾਂ ਨੂੰ ਨਾਲ 1,00,000 ਵਿਦਿਆਰਥੀ ਵਿਆਸ ਜੀ ਦੇ ਨਾਲ ਕੰਸੀ ਵਿੱਚ ਪਹੁੰਚੇ, ਉੱਥੇ ਭੋਜਨ ਦਾ ਪੂਰਾ ਪ੍ਰਬੰਧ ਨਾ ਹੋ ਸਕੇ, ਆਪਣੇ ਵਿਦਿਆਰਥੀਆਂ ਸਮੇਤ ਹੜੰਬੇ ਦੀ ਧਰਤੀ ਪਹੁੰਚ ਗਏ, ਜਿਹਨੂੰ ਹੁਣ ਹੜੰਬੇ ਧਰਤੀ। ਉੱਥੇ ਬੈਠਿਆਂ ਲੋਕਾਂ ਨੇ ਬਹੁਤ ਨਿਉਂਦੇ ਦਿੱਤੇ, ਬੜੇ ਜੱਗ ਹੋਏ ਰਾਜੇ ਮਹਾਰਾਜੇ ਆਲੇ ਦੁਆਲੇ ਤੋਂ, ਉਹਨਾਂ ਨੇ ਵੀ ਸੇਵਾਵਾਂ ਕੀਤੀਆਂ। 1,00,000 ਵਿਦਿਆਰਥੀ ਨੂੰ ਰੋਜ਼ ਭੋਜਨ ਦੇਣਾ ਸੌਖੀ ਜੀ ਬਾਤ ਨਹੀਂ, ਭਾਵੇਂ 8 ਪਹਿਰੇ ਛਕਦੇ ਸੀ। ਅਨੇਕਾਂ ਰਿਸ਼ੀ ਮੁਨੀ ਉੱਥੇ ਆਏ, ਵਿਆਸ ਜੀ ਨੇ ਬਹੁਤ ਆਦਰ ਸਤਿਕਾਰ ਹੋਣ ਲੱਗਾ। ਵਿਆਸ ਜੀ ਨੇ ਕਿਹਾ, ਮੇਰੀ ਇਸ ਨਗਰੀ ਵਿੱਚ ਜੋ ਵੀ ਪਸ਼ੂ ਪੰਛੀ ਆ ਕੇ ਮਰੇਗਾ ਉਹ ਵੀ ਮੁਕਤ ਹੋਏਗਾ, ਮਨੁੱਖਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਇੱਥੇ ਰਹਿ ਕੇ ਉਹ ਮੁਕਤ ਹੋਏਗਾ। ਉਧਰ ਸ਼ਿਵ ਜੀ ਬਹੁਤ ਉਦਾਸ ਹੋ ਗਿਆ, ਕਹਿੰਦਾ ਮੇਰੀ ਕੰਸੀ ਦੀ ਰੌਣਕੇ ਖਤਮ ਹੋ ਗਈ। ਗਣੇਸ਼ ਨੇ ਪਿਤਾ ਨੂੰ ਉਦਾਸ ਦੇਖਿਆ, ਪੁੱਛਿਆ ਪਿਤਾ ਜੀ ਕੀ ਗੱਲ ਹੈ, ਕਹਿੰਦੇ ਵੀ ਮੇਰੀ ਕੰਸੀ ਉਜੜ ਰਹੀ ਹੈ, ਵਸਾਈ ਹੋਈ ਹੈ। ਵਿਆਸ ਨੇ ਹੜੰਬੇ ਦੀ ਧਰਤੀ ਪ੍ਰਫੁੱਲਤ ਕਰ ਦਿੱਤੀ। ਗਣੇਸ਼ ਨੇ ਕਿਹਾ, ਪਿਤਾ ਜੀ ਮੈਂ ਯਤਨ ਕਰਾਂ। ਅਖੇ ਕੀ ਕਰੇਗਾ, ਕਹਿੰਦਾ ਮੈਂ ਕਰ ਲੈ ਯਤਨ। ਗਣੇਸ਼ ਵਿਆਸ ਜੀ ਦੇ ਕੋਲ ਵਿਦਿਆਰਥੀ ਬਣ ਕੇ ਆਇਆ, ਉੱਥੇ ਆ ਕੇ ਵਿਦਿਆ ਪੜ੍ਹਨ ਲੱਗਿਆ। ਗਣੇਸ਼ ਬਹੁਤ ਸੋਹਣਾ ਪੜ੍ਹਦਾ ਵੇਖ ਕੇ ਉਸਤਾਦ ਖੁਸ਼ ਹੋ ਜਾਂਦਾ ਹੁੰਦਾ, ਬੜਾ ਖੁਸ਼ ਹੋਇਆ। ਗਣੇਸ਼ ਕਹਿਣ ਲੱਗਾ, ਜੀ ਜਦੋਂ ਬਹੁਤ ਵਿਦਿਆ ਚੰਗੀ ਪੜ੍ਹੀ, ਇੰਨਾ ਖੁਸ਼ ਹੋਇਆ। ਵਿਆਸ ਕਹਿੰਦਾ, ਮੇਰੇ ਸਾਰੇ ਵਿਦਿਆਰਥੀਆਂ ਤੋਂ ਅੱਗੇ ਆ, ਤੂੰ ਵਰ ਮੰਗ ਲੈ ਜਿਹੜਾ ਮੰਗਣਾ। ਗਣੇਸ਼ ਕਹਿੰਦਾ, ਜੀ ਜੇ ਵਰ ਦੇਣਾ ਤਾਂ ਫਿਰ ਮੈਨੂੰ ਵਰ ਸਮਝ ਲਓ, ਕੁਛ ਸਮਝ ਲਓ, ਇੱਕ ਗੱਲ ਪੁੱਛੂੰਗਾ ਮੈਂ। ਕਹਿੰਦੇ ਕੀ ਹੈ? ਕਹਿੰਦਾ ਮੈਂ ਹੋਰ ਤਾਂ ਵਰ ਕੀ ਮੰਗਣਾ, ਬਸ ਮੈਨੂੰ ਇੱਕ ਪ੍ਰਸ਼ਨ ਹੈ ਮੇਰਾ, ਦੱਸ ਦਿਓ ਕੀ ਹੈ। ਕਹਿੰਦਾ ਦੱਸ। ਕਹਿੰਦੇ ਜੀ ਇੱਥੇ ਜਿਹੜਾ ਬੰਦਾ ਮਰੂਗਾ ਕੀ ਬਣੂਗਾ? ਕਹਿੰਦੇ ਭਾਈ ਮੁਕਤ ਹੋ ਜਾਊਗਾ। ਕਹਿੰਦਾ ਕੀ ਕਿਹਾ, ਕੀ ਬਣੂਗਾ? ਕਹਿੰਦੇ ਭਾਈ ਮੁਕਤ ਹੋ ਜਾਊਗਾ। ਕਹਿੰਦੇ ਜੀ ਮੇਰੇ ਨਹੀਂ ਸਮਝ ਆਇਆ ਕੀ ਕਹਿੰਦੇ ਤੁਸੀਂ। ਉਹ ਕਹਿੰਦਾ ਹੁਣ ਤੱਕ ਇੰਨੀ ਵਿਦਿਆ ਪੜ੍ਹੀ ਆ, ਹੁਣ ਤੂੰ ਇੱਕ ਗੱਲ ਨਹੀਂ ਕਹਿੰਦਾ ਸਮਝ ਆਉਂਦੀ। ਕਹਿੰਦਾ ਉਹ ਥੋੜਾ ਜਿਹਾ ਫਿਰ ਕ੍ਰੋਧ ਬੜ ਗਿਆ ਮਹਾਰਿਸ਼ੀ ਵਿਆਸ ਦੇ ਜੀ। ਕਹਿੰਦਾ ਤੈਨੂੰ ਦੱਸਿਆ ਤਾਂ ਹੈ ਵੀ ਇੱਥੇ ਮਰ ਕੇ ਮੁਕਤ ਹੋਜੂਗਾ। ਉਹ ਮੁੜ ਮੁੜ ਕੇ ਨਾ ਵਾਰ ਵਾਰ ਪੁੱਛੀ ਜਾਵੇ, ਜਦੋਂ ਹੱਸਿਆ ਹੀ ਨਾ ਇੰਨਾ ਅਕਾ ਦਿੱਤਾ। ਕਹਿੰਦਾ ਤੈਨੂੰ ਹੋ ਕੀ ਗਿਆ, ਮੁੜ ਮੁੜ ਪੁੱਛੀ ਜਾਣਾ। ਜਦ ਪੁੱਛਿਆ ਕਹਿੰਦਾ ਕੀ ਬਣੂਗਾ, ਕਹਿੰਦਾ ਗਧਾ ਬਣੂਗਾ। ਕਹਿੰਦਾ ਜੀ ਤਥਾਸਤੂ, ਐਸਾ ਹੀ ਹੋਵੇ। ਉਹ ਤੋਂ ਹੀ ਸ਼ਰਾਪ ਦਵਾ ਦਿੱਤਾ। ਤੇ ਇਸ ਵੇਲੇ ਸਾਧ ਸਿੰਘ ਜੀ ਇਹ ਫਿਰ ਉਹ ਨਗਰੀ ਨੂੰ ਸ਼ਰਾਪ ਹੋਇਆ ਕਰਕੇ ਵਿਆਹ ਜੀ ਤੋਂ ਉਪਰਾਮ ਹੋ ਕੇ ਉੱਥੋਂ ਚਲੇ ਗਏ। ਭਗਤ ਕਬੀਰ ਸਾਹਿਬ ਜੀ ਨੂੰ ਸ਼ਰਾਫੀ ਹੋਈ ਧਰਤੀ ਤੇ ਜਾ ਕੇ ਰਹਿਣਾ ਸ਼ੁਰੂ ਕੀਤਾ। ਭਗਤੀ ਕਰਨ ਵਾਲਾ ਵੀ ਕਿਤੇ ਵੀ ਮਰੇ ਇਹ ਮੁਕਤ ਹੋ ਜਾਂਦਾ, ਸਿੱਧ ਕਰਨਾ ਸੀ। ਉਹ ਹੜੰਬੇ ਦੀ ਧਰਤੀ ਭਾਵੇਂ ਕਿਉਂ ਨਾ ਹੋਵੇ, ਪਰ ਮਨ ਕਠੋਰ ਜਿਹੜਾ ਉਹ ਬਨਾਰਸ ਮਰ ਜੇ ਤਾਂ ਵੀ ਉਹ ਪਿੱਛੇ ਸੁਣੇ ਲਿਆ। ਇਸ ਲਈ ਕਬੀਰ ਸਾਹਿਬ ਜੀ ਦਾ ਪ੍ਰਤਾਪ ਦੱਸਣ ਦੇ ਲਈ ਇਹ ਸਰੀਰ ਦਾ ਪ੍ਰੀਤਿਆਗ ਕਰਨ ਵਾਸਤੇ ਜਗ੍ਹਾ ਦੀ ਚੋਣ ਜਿਹੜੀ ਕੀਤੀ ਤੇ ਉਹ ਉਸ ਹੜੰਬੇ ਧਰਤੀ ਦੀ ਕੀਤੀ। ਤੋ ਇਸ ਕਰਕੇ ਬ੍ਰਾਹਮਣਾਂ ਦਾ ਅੰਧ ਵਿਸ਼ਵਾਸ ਵਾਲਾ ਭਰਮ ਜਾਲ ਤੋੜ ਦਿੱਤਾ। ਕੰਸੀ ਤੋਂ ਮਗਹਰ ਦੀ ਧਰਤੀ ਇੱਕ ਸਮਾਨ ਨਿਸ਼ਚੇ ਕਰਵਾ ਦਿੱਤੀ। ਕਬੀਰ ਜੀ ਨੇ ਸਤਪੁਰਖਾਂ ਦੇ ਨਿਸ਼ਚੇ ਅਨੁਸਾਰ ਆਪਣੇ ਜੀਵਨ ਦੀ ਤਕਰੀਬਨ 7,00,000 ਪ੍ਰਾਣੀ ਤੇ ਸੰਤ ਬਾਬਾ ਈਸ਼ਰ ਸਿੰਘ ਜੀ ਕਿਹਾ ਕਰਦੇ ਸੀ, ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਕਿਹਾ ਹੈ ਵੀ ਉਹਨਾਂ ਨੇ 7 ਕਰੋੜ ਨੂੰ ਰੱਬ ਦੇ ਨਾਲ ਜੋੜਿਆ। ਕਬੀਰ ਦੇ 7 ਕਰੋੜ ਸ਼ਿਸ਼ ਸਨ, ਦੋਨੇ ਮਹਾਂਪੁਰਖ ਨੇ, ਦੋਨੇ ਆਦਰਯੋਗ ਸਨਮਾਨਯੋਗ ਨੇ, ਪਰ ਜੋ ਜੋ ਪੜ੍ਹਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਜਿਹੜੀ ਖੋਜ ਵੱਡੀ ਸੀ ਭਾਈ, ਇਸ ਕਰਕੇ 1575 ਬਿਕਰਮੀ ਸੰਮਤ ਮੱਘਰ ਸੁਦੀ 11 ਨੂੰ ਮਗਹਰ ਦੀ ਧਰਤੀ ਤੇ ਸਰੀਰ ਦਾ ਤਿਆਗ ਕੀਤਾ ਕਬੀਰ ਜੀ ਨੇ। ਕਬੀਰ ਜੀ ਦੇ ਸ਼ਰਧਾਲੂਆਂ ਨੇ ਕਬੀਰ ਜੀ ਦੇ ਸਰੀਰ ਤਿਆਗਣ ਤੋਂ ਬਾਅਦ ਉਹ ਮਨਮਤ ਕੀਤੀ ਜਿਹੜਾ ਕਬੀਰ ਸਾਰੀ ਜ਼ਿੰਦਗੀ ਜੀ ਦਾ ਪ੍ਰਚਾਰ ਕਰਦਾ ਰਿਹਾ, ਉਦੋਂ ਉਲਟ ਕਰ ਦਿੱਤਾ। ਹਿੰਦੂ ਮਤ ਤੇ ਸ਼ਰਧਾਲੂਆਂ ਨੇ ਕਬੀਰ ਦੀ ਸਮਾਧ ਬਣਾ ਦਿੱਤੀ। ਮੁਸਲਮਾਨ ਸ਼ਰਧਾਲੂਆਂ ਨੇ ਕਬਰ ਬਣਾ ਦਿੱਤੀ। ਦੋਨੇ ਸਥਾਨ ਉੱਥੇ ਮੌਜੂਦ ਨੇ, ਦੇਖੇ ਜਾ ਸਕਦੇ ਨੇ। ਕਬੀਰ ਦੀ ਯਾਦ ਵਿੱਚ ਸਮਾਧ ਬਣਾਉਣ ਵਾਲਾ ਰਾਜਾ ਵੀਰ ਸਿੰਘ ਬਘੇਲਾ ਸੀ, ਉਹਨੇ ਸਮਾਧ ਬਣਾਈ। ਕਬੀਰ ਜੀ ਦੀ ਯਾਦ ਕਾਇਮ ਕਰਨ ਦੇ ਯੂਪੀ ਦੇ ਜਿਹਦਾ ਖਲੀਲਾਬਾਦ ਦਾ ਪਿੰਡ ਮਗਹਰ ਹੈ, ਜਿਸ ਦਾ 1997 ਈਸਵੀ ਵਿੱਚ ਨਾਮ ਬਦਲ ਕੇ ਸੰਤ ਕਬੀਰ ਨਗਰ ਬਣਾ ਦਿੱਤਾ ਗਿਆ। ਹੁਣ ਸੰਤ ਕਬੀਰ ਦੇ ਨਾਂ ਤੇ ਹੈ ਇਹ, ਜੇ ਕੋਈ ਹੁਣ ਜਾਵੇ। ਜੋ ਆਮੀ ਨਦੀ ਦੇ ਕਿਨਾਰੇ ਸੁਸ਼ੋਭਿਤ ਹੈ। ਕਬੀਰ ਜੀ ਦੀ ਯਾਦ ਵਿੱਚ ਤਕਰੀਬਨ 25 ਏਕੜ ਜ਼ਮੀਨ ਤੇ ਇੱਕ ਸੁੰਦਰ ਫੁੱਲਾਂ ਦੀ ਬਗੀਚੀ ਬਣੀ ਹੋਈ ਹੈ ਤੇ ਇੱਕੋ ਹੀ ਚਾਰ ਦੀਵਾਰੀ ਵਿੱਚ ਕਬੀਰ ਜੀ ਦੀ ਕਬਰ ਤੇ ਸਮਾਧ ਮੌਜੂਦ ਹੈ। ਕਬੀਰ ਪੰਥੀਆ ਦੇ ਸਮਾਧੀ ਮੰਦਰ ਵਿੱਚ ਅੱਜ ਕੱਲ ਉੱਥੇ ਸਾਧ ਸਿੰਘ ਜੀ ਵਿਚਾਰਦਾਸ ਮਹੰਤ ਹੈ, ਜਿਹਦੇ ਅੱਗੇ ਮੰਦਰ ਦੀ ਸੰਭਾਲ ਕਰਨ ਵਾਸਤੇ ਪੁਜਾਰੀ ਸੁਖਦੇਵ ਜੀ ਰੱਖਿਆ ਹੋਇਆ। ਉੱਥੇ ਜਿਹੜੀ ਕਬਰ ਹੈ ਉਹਦਾ ਜਿਹੜਾ ਮੁੱਖ ਹੈ ਖਾਦਮ ਹੁਸੈਨ ਅੰਸਾਰੀ ਹੈ। ਇਹਨਾਂ ਧਾਰਮਿਕ ਸਥਾਨਾਂ ਦੇ ਪੁਜਾਰੀ ਅਤੇ ਮਜ਼ਾਰ ਦਾ ਖਾਦਮ ਬਹੁਤ ਨੇਕ ਸੁਭਾਅ ਬੰਦੇ ਨੇ, ਜੋ ਸਾਡੇ ਜਥੇ ਦੇ ਪ੍ਰਸਿੱਧ ਕਥਾਵਾਚਕ ਬੜੇ ਮਹਾਨ ਕਵੀ ਗਿਆਨੀ ਗੁਰਨਾਮ ਸਿੰਘ ਜੀ ਅੰਬਾਲਵੀ, ਉਹਨਾਂ ਨੂੰ ਉੱਥੇ ਭੇਜਿਆ ਸੀ ਵੀ ਭਾਈ ਜਾ ਕੇ ਅੱਖੀਂ ਦੇਖ ਕੇ ਆ ਸਾਰਾ। ਉਹ ਜਾ ਕੇ ਅੱਖੀਂ ਦੇਖ ਕੇ ਆ ਵੀ ਤਾਂ ਕਿ ਆਪਾਂ ਜਿਹੜੇ ਅੱਖਰ ਲਿਖਣੇ ਆ ਟੀਕੇ ਦੇ ਵਿੱਚ ਉਹਦੇ 'ਚ ਕੋਈ ਫਰਕ ਨਾ ਰਹਿ ਜਾਵੇ। ਗਿਆਨੀ ਜੀ ਨੇ ਉੱਥੇ ਜਾ ਕੇ ਸਾਧ ਸਿੰਘ ਜੀ, ਕਿਉਂਕਿ ਸਿੱਖ ਧਰਮ ਦਾ ਆਚਾਰੀਆ ਜਾਣ ਕੇ ਉਹਨਾਂ ਉੱਥੇ ਦੇ ਪਰਵਕਾਰਾਂ ਨੇ ਬੜਾ ਸਤਿਕਾਰ ਕੀਤਾ ਸੀ ਸਾਡੇ ਗਿਆਨੀ ਸਿੰਘ ਦਾ। ਇੱਥੇ ਕਬੀਰ ਜੀ ਦੀ ਇੱਕ ਆਖਰੀ ਜ਼ਿੰਦਗੀ ਦੀ ਹੋਰ ਵੀ ਨਿਸ਼ਾਨੀ ਮੌਜੂਦ ਹੈ, ਜਿਹਦਾ ਨਾਮ ਹੈ ਕਬੀਰ ਗੁਫਾ। ਕਬੀਰ ਜੀ ਇਸ ਗੁਫਾ ਵਿੱਚ ਬੈਠ ਕੇ ਭਾਰੀ ਤਪੱਸਿਆ ਕਰਦੇ ਰਹੇ। ਇੱਥੇ ਕਬੀਰ ਸੀ ਜਾਂ ਆਤਮਕ ਮਿੱਤਰ ਬਿਜਲੀ ਸ਼ਾਹ ਫਕੀਰ, ਜਿਹਦੇ ਪ੍ਰੇਮ ਦੇ ਖਿੱਚੇ ਇੱਧਰ ਆਏ ਸੀ, ਉਹਦੀ ਮਜ਼ਾਰ ਵੀ ਮੌਜੂਦ ਹੈ ਅਤੇ ਇੱਕ ਸ਼ਿਵ ਮੰਦਰ ਵੀ ਉੱਥੇ ਬਣਿਆ ਹੋਇਆ ਹੈ। ਇਹ ਇਸ ਤਰ੍ਹਾਂ ਦੇ ਕਦੇ ਕਦੇ ਇਸ ਤਰ੍ਹਾਂ ਦੀ ਵਿਚਾਰ ਹੁੰਦੀ ਹੈ ਵੀ ਇਹ ਖੁੱਲਣੀਓ ਚਾਹੀਦੀ ਹੁੰਦੀ ਹੈ। ਤੋ ਇਸ ਕਰਕੇ ਕਬੀਰ ਸਾਹਿਬ ਜੀ ਨੇ ਜਿਹੜਾ 1575 ਮੱਘਰ ਸੁਦੀ 11 ਨੂੰ ਮਗਹਰ ਦੀ ਧਰਤੀ ਸ੍ਰੀ ਤਿਆਗ ਦਿੱਤਾ। ਕਬੀਰ ਦੇ ਸ਼ਰਧਾਲੂਆਂ ਨੇ ਇਸ ਤਰ੍ਹਾਂ ਦੀਆਂ ਇਹ ਸਾਧ ਸੀ ਯਾਦਗਾਰਾਂ ਬਣਾਈਆਂ। ਕਬੀਰ ਸਾਹਿਬ ਪੱਥਰ ਪੂਜਾ ਤੋਂ ਸਖ਼ਤ ਖਿਲਾਫ਼ ਸੀ, ਪਰ ਜਿਹੜੇ ਚੇਲੇ ਨੇ ਮੁੜ ਕੇ ਉਹੀ ਮਨਮਤ ਕਰ ਲਈ ਹੈ ਤੇ ਉਹਨਾਂ ਦੀ ਬਾਣੀ 'ਚ ਅਨੇਕਾਂ ਥਾਵਾਂ ਤੇ ਕਬੀਰ ਜੀ ਦਾ ਨਿਸ਼ਚਾ ਪ੍ਰਗਟ ਹੈ ਤੇ ਸਭ ਕੁਛ ਸ਼ਰਧਾਲੂਆਂ ਨੇ ਮਨਮਤ ਕੀਤੀ ਹੈ। ਉਹ ਸਮਾਧ ਤੇ ਕਬਰ ਬਣਾਈ ਹੋਈ ਉੱਥੇ ਸਾਧ ਸਿੰਘ ਜੀ, ਜਿਹੜੀ ਯੋਗ ਨਹੀਂ ਸੀ ਪਰ ਬਣੀ ਹੈ। ਇਹ ਤਾਂ ਸੀ ਕਬੀਰ ਸਾਹਿਬ ਦਾ ਜੀਵਨ ਤੇ ਹੁਣ ਉਹ, ਕਿਉਂਕਿ ਉਦੋਂ ਇਸ ਤੋਂ ਬਾਅਦ ਵੀ ਹੋਰ ਕੋਈ ਬਾਣੀ ਕਬੀਰ ਸਾਹਿਬ ਦੀ ਹੈ ਨਹੀਂ ਤੇ ਇਹ ਜਿਹੜੇ ਸਲੋਕ ਨੇ ਇਹਨਾਂ ਤੋਂ ਬਾਅਦ ਕਬੀਰ ਸਾਹਿਬ ਜੀ ਦੀ ਭਗਤਾਂ ਦੀ ਬਾਣੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਬਾਣੀ ਸਮਾਪਤ ਹੋ ਜਾਏ। ਹੁਣ ਆਓ ਜੋ ਸਲੋਕ ਉਚਾਰਨ ਕੀਤਾ ਕਬੀਰ ਸਾਹਿਬ ਜੀ ਦੇ, ਇੱਥੇ ਗੁਰੂ ਅਰਜਨ ਦੇਵ ਜੀ ਨੇ 1364 ਅੰਕ ਦੇ ਉੱਤੇ, ਇਹ ਹੁਣ ਵਾਲੇ ਪੋਥੀਆਂ ਪੁਰਾਣੇ ਸਰੂਪ ਤਾਂ ਨਹੀਂ 1364 ਵਾਲੇ, ਉੱਥੇ ਤਾਂ ਅੰਗਾਂ ਦਾ ਫਰਕ ਹੈ ਜਿਹੜੇ ਹੱਥ ਲਿਖਦੇ ਨੇ, ਪਰ ਹੁਣ ਵਾਲਿਆਂ ਦੀ ਮੈਂ ਗੱਲ ਕਰਦਾ ਤੇ ਸਲੋਕ ਭਗਤ ਕਬੀਰ ਸਾਹਿਬ ਜੀ ਦੇ ਅੰਕਿਤ ਕੀਤੇ ਹੋਏ ਆ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਕਹਿ ਕੇ ਇਹ ਸਲੋਕ ਇੱਥੇ ਅੰਕਿਤ ਕੀਤੇ। ਆਓ ਬੋਲੋ ਜੀ ਹੁਣ
ਸਲੋਕ ਭਗਤ ਕਬੀਰ ਜੀਓ ਕੇ।
ਗੁਰੂ ਅਰਜਨ ਦੇਵ ਜੀ ਦੇ ਅੱਖਰ ਨੇ ਲਿਖਵਾਏ ਵੀ ਇੱਥੇ ਜਿਹੜੇ ਹੁਣ ਸਲੋਕ ਹੈ ਇਹ ਭਗਤ, ਬਲਕਿ ਸ਼੍ਰੋਮਣ ਭਗਤ ਹੈ ਸਾਰਿਆਂ ਚੋਂ, ਰਾਮਾਨੰਦ ਤੋਂ ਵੀ ਅੱਗੇ ਨਿਕਲਿਆ ਅਵਸਥਾ ਚ। ਅੱਬਲ ਭਗਤ ਕਬੀਰ ਹੈ, ਦੂਜਾ ਰਾਮਾਨੰਦ, ਰਾਮਾਨੰਦ ਦੂਜੇ ਨੰਬਰ ਤੇ ਗਿਆ, ਉੱਥੇ ਜਾਤੀ ਵਿਤਕਰਾ ਸੀ ਤੇ ਸੋਏ ਲੋਕ ਦੀ ਪ੍ਰਾਪਤੀ ਕਰਾਉਣ ਵਾਲੀ ਜਿਹੜੀ ਬਾਣੀ ਹੋਵੇ ਤੇ ਉਹਨੂੰ ਸਲੋਕ ਕਹਿੰਦੇ ਹੈ। ਦੋਹਰੇ ਦੀ ਚਾਲ ਦੇ ਹੁੰਦੇ ਹੈ ਭਗਤਾਂ ਵਿੱਚੋਂ। ਭਗਤ ਕਬੀਰ ਸਾਹਿਬ ਜੀ ਦੀ ਇਹ ਬਾਣੀ ਹੈ। ਅੱਗੇ ਗੁਰੂ ਅਰਜਨ ਦੇਵ ਜੀ ਪਹਿਲਾਂ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਬ੍ਰਹਮ ਦੇ ਵਿਸ਼ੇਸ਼ਣ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ। ਤੋ ਇਸ ਪ੍ਰਕਾਰ ਇਹ ਜਿਹੜਾ ਪਹਿਲੇ ਹੀ ਸ਼ਬਦ ਹੈ, ਇੱਕ ਵਾਰੀ ਕੰਸੀ ਦੇ ਮੁਖੀ ਬ੍ਰਾਹਮਣਾਂ ਵਿੱਚੋਂ ਇੱਕ ਬ੍ਰਾਹਮਣ ਨੇ ਵਿਚਾਰ ਕੀਤੀ ਕਿ ਜੇ ਕਬੀਰ ਦਾ ਪ੍ਰਤਾਪ ਬਹੁਤ ਫੈਲਦਾ ਜਾਂਦਾ, ਬਹੁਤ ਫੈਲ ਚੁੱਕਾ, ਕਿਉਂ ਨਾ ਹੋਵੇ ਕਿ ਮੈਂ ਜੁਗਤੀ ਨਾਲ ਕਬੀਰ ਨੂੰ ਆਪਣਾ ਚੇਲਾ ਬਣਾ ਲਵਾਂ, ਜਿਵੇਂ ਸਿੱਧ ਤਰਲੇ ਮਾਰਦੇ ਰਹੇ ਵੀ ਗੁਰੂ ਨਾਨਕ ਨੂੰ ਆਪਣਾ ਅਸੀਂ ਚੇਲਾ ਬਣਾ ਲਈਏ, ਪਰ ਹੋ ਨਹੀਂ ਸਕਿਆ। ਕਿਉਂਕਿ ਉਸ ਸਮੇਂ ਇਹ ਇੱਕ ਨਿਯਮ ਸੀ, ਕੋਈ ਕੋਈ ਕਿਸੇ ਨੂੰ ਮਾਲਾ, ਕਿਸੇ ਤੋਂ ਕੋਈ ਮਾਲਾ ਲੈ ਲਵੇ ਤਾਂ ਮਾਲਾ ਜਿਹੜਾ ਦੇਣ ਵਾਲਾ ਉਹ ਗੁਰੂ ਮੰਨਿਆ ਜਾਂਦਾ ਸੀ। ਉਹ ਸਮਾਂ ਐਸਾ ਸੀ ਵੀ ਕਿਹਨੇ ਮਾਲਾ ਦਿੱਤੀ ਹੈ ਜੀ ਫਲਾਣੇ ਦੇ, ਉਹ ਗੁਰੂ ਮੰਨਿਆ ਜਾਂਦਾ ਸੀ। ਦੂਸਰਾ, ਮਾਲਾ ਦੁਆਰਾ ਨਾਮ ਜਪਣ ਵਾਲੇ ਦਾ ਸਿਮਰਨ, ਉਹਦਾ ਚੌਥਾ ਹਿੱਸਾ ਮਾਲਾ ਦੇਣ ਵਾਲੇ ਨੂੰ ਮਿਲਦਾ ਸੀ, ਇਹ ਐਸਾ ਵਿਸ਼ਵਾਸ ਸੀ। ਇਹ ਸੋਚ ਕੇ ਉਸਨੇ ਮਾਲਾ ਤਿਆਰ ਕਰ ਲਈ। ਕਬੀਰ ਸਾਹਿਬ ਦੇ ਕੋਲ ਲੈ ਕੇ ਆ ਗਿਆ, ਕਹਿਣ ਲੱਗਿਆ ਤੁਸੀਂ ਸਿਮਰਨੀ ਮਾਲਾ ਦੁਆਰਾ ਪਰਮਾਤਮਾ ਦਾ ਨਾਮ ਜਪਿਆ ਕਰੋ। ਸਾਰੇ ਸੰਤਾਂ ਭਗਤਾਂ ਦੇ ਕੋਲ ਮਾਲਾ ਦੀ ਰੀਤ ਚੱਲੀ ਆ ਰਹੀ ਹੈ, ਤੁਸੀਂ ਮਾਲਾ ਨਹੀਂ ਰੱਖੀ। ਤਾਂ ਕਬੀਰ ਸਾਹਿਬ ਨੇ ਉਹਦੀ ਚਲਾਕੀ ਸਮਝਦਿਆਂ ਹੋਇਆਂ ਮਾਲਾ ਦੇ ਨਾਲ ਸਿਮਰਨ ਦੀ ਜਿਹੜੀ ਗੱਲ ਸੀ, ਉਹ ਸਿਮਰਨ ਕਰਨ ਦੀ ਤਾਂ ਪਹਿਲਾਂ ਕੱਚੀ ਅਵਸਥਾ ਵਿੱਚ ਜਿਹੜਾ ਮਾਲਾ ਦੁਆਰਾ ਸਿਮਰਨ ਕੀਤਾ ਜਾਂਦਾ ਉਹ ਰਸਨਾ ਦੁਆਰਾ ਵੀ ਕੀਤਾ ਜਾ ਸਕਦਾ, ਇਹ ਸਾਬਤ ਕਰਨ ਵਾਸਤੇ ਤੇ ਜੀਵਾਂ ਨੂੰ ਮਾਲਾ ਬਣਾਉਣ ਦੇ ਲਈ ਅਵਸਥਾ ਦਾ ਕਥਨ ਕਰਦੇ ਹੋਏ ਕਬੀਰ ਸਾਹਿਬ ਜੀ ਨੇ ਇਹ ਸਲੋਕ ਉਚਾਰਨ ਕੀਤਾ ਹੈ।
ਕਬੀਰ ਮੇਰੀ ਸਿਮਰਨੀ।
ਕਬੀਰ ਸਾਹਿਬ ਜੀ ਕਹਿਣ ਲੱਗੇ, ਹੇ ਬ੍ਰਾਹਮਣ, ਤੂੰ ਕਾਹਨੂੰ ਖੇਚਲ ਕਰਨੀ ਸੀ ਮਾਲਾ ਬਣਾਉਣ ਦੀ, ਮੈਨੂੰ ਇਹਦੀ ਲੋੜ ਨਹੀਂ। ਕਹਿਣ ਲੱਗੇ ਕਿਉਂ? ਕਹਿੰਦੇ ਮੈਂ ਆਪਣੀ ਰਸਨਾ ਨੂੰ ਮਾਲਾ ਬਣਾ ਲਿਆ। ਮੇਰੀ ਸਾਡੀ ਜਿਹੜੀ ਸਿਮਰਨੀ ਮਾਲਾ ਹੈ ਨਾ, ਉਹ ਅਸੀਂ ਰਸਨਾ ਜੀਵ ਦੇ ਉੱਪਰ ਆਰਾਮ ਪਰਮਾਤਮਾ ਦਾ ਨਾਮ ਰੱਖ ਕੇ ਟਕਾ ਕੇ, ਯਾਨੀ ਸ਼ਬਦ ਰਸਨਾ ਤੇ ਬੋਲਦੇ ਹਾਂ, ਇਸ ਕਰਕੇ ਰਸਨਾ ਦੁਆਰਾ ਜਿਹੜਾ ਸਿਮਰਦੇ ਹਾਂ ਇਹੀ ਸਾਡੀ ਮਾਲਾ ਹੈ। ਕਬੀਰ ਮੇਰੀ ਸਿਮਰਨੀ, ਬੋਲ ਦੋ ਜੀ ਸਾਰੇ,
ਰਸਨਾ ਉਪਰ ਰਾਮ,
ਸਾਰਾ ਇਕੱਠੇ ਅੱਖਰ ਬੋਲ ਦੋ ਜੀ।
ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ,
ਤੇ ਰਸਨਾ ਗਿਆਨ ਇੰਦਰਾ ਬਣ ਜਾਂਦਾ ਹੈ, ਜੀਵ ਬਣ ਜਾਂਦੀ ਹੈ ਕਰਮ ਇੰਦਰਾ। ਕਬੀਰ ਨੇ ਇੱਥੇ ਰਸਨਾ ਕਿਹਾ ਹੈ, ਕਿਉਂ? ਜੀਵ ਲੈਂਦੀ ਹੈ ਰਸ, ਖੱਟਾ ਮਿੱਠਾ ਸਲੂਣਾ ਇਹ ਰਸ ਲੈਂਦੀ, ਇਸ ਕਰਕੇ ਗਿਆਨ ਇੰਦਰਾ। ਕਹਿੰਦੇ ਮੇਰੀ ਜੀਵ ਜਿਹੜੀ ਹੈ ਨਾ, ਮੈਂ ਜੀਵ ਨਹੀਂ ਮੈਂ ਰਸਨਾ ਬਣਾ ਲਈ ਹੈ, ਭਾਵ ਕਿ ਰਾਮ ਦਾ ਨਾਮ ਲੋਕ ਜਪਦੇ ਹੈ ਜੀਵਾ ਦੁਆਰਾ ਰਸ ਨਹੀਂ ਲੈਂਦੇ। ਕਹਿੰਦੇ ਮੈਨੂੰ ਰਸ ਵੀ ਆਉਂਦਾ ਨਾਲ, ਇਸ ਕਰਕੇ ਰਾਮ ਮੇਰਾ ਰਸਨਾ ਦੇ ਉੱਤੇ ਨਾ ਰਾਮ ਜਪਦਾ ਤੇ ਮੈਨੂੰ ਰਸ ਵੀ ਆਉਂਦਾ, ਇਸ ਕਰਕੇ ਰਸਨਾ ਕਿਹਾ ਹੈ। ਇਹੀ ਮੇਰੀ ਸਿਮਰਨੀ ਹੈ ਜਿਹੜੇ ਰਸਨਾ ਦੇ ਉੱਤੇ ਜੀਵ ਤੋਂ ਜਾਪ ਜਪਿਆ ਜਾ ਰਿਹਾ ਹੈ ਤੇ ਰਸ ਲੈ ਕੇ ਜਪਦਾ ਤਾਂ ਰਸਨਾ ਕਿਹਾ ਹੈ, ਰਾਮ ਨਾਮ ਸਿਮਰਦੇ ਹੈ। ਗੁਰੂ ਮਹਾਰਾਜ ਨੇ ਕਿਹਾ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪਏ ਦੀਨ ਦਇਆਲਾ। ਪ੍ਰਭ ਜੀ ਵਸਿਆ ਸਾਧ ਕੀ ਰਸਨਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਵੀ ਐਸਾ ਹੈ, ਕਿਉਂਕਿ ਇੱਕ ਦੁਨਿਆਵੀ ਤੇ ਮਨੁੱਖ ਦੇ ਰੋਜ਼ ਵਾਹ ਵਾਸਤੇ ਵਾਲਾ ਦ੍ਰਿਸ਼ਟਾਂਤ ਹੈ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ ਤੇ ਜੇ ਸਾਡੇ ਵਿੱਚੋਂ ਐਸੇ ਅਣਜਾਣ ਵੀ ਹੈ, ਜੇ ਉਹਨਾਂ ਨੂੰ ਪੁੱਛੇ ਵੀ ਭਾਈ ਤੂੰ ਵੀ ਖਾਣਾ ਕਾਹਦੇ ਲਈ ਖਾਣਾ, ਕਹਿੰਦੇ ਪੇਟ ਭਰਨ ਵਾਸਤੇ, ਇਹ ਉੱਤਰ ਸਹੀ ਨਹੀਂ ਹੈ। ਸਹੀ ਉੱਤਰ ਹੈ ਵੀ ਅਸੀਂ ਖਾਣਾ ਖਾਂਦੇ ਹਾਂ ਕਿ ਸਰੀਰ ਚੱਲਦਾ ਰਹੇ, ਉਹ ਤੋਂ ਖੂਨ ਬਣੇਗਾ, ਖੂਨ ਬਣੇਗਾ ਤਾਂ ਸਰੀਰ ਚੱਲਦਾ ਰਹੇਗਾ, ਤੇ ਇਹ ਨਿਯਮ ਹੈ। ਪਰ ਉਹਦੀ ਜਿਹੜੀ ਜੁਗਤੀ ਹੈ, ਪਰਮਾਤਮਾ ਨੇ ਜੋ ਵਿਧਾਨ ਬਣਿਆ ਵੀ ਬੁਰਕੀ ਹੱਥਾਂ ਨਾਲ ਤੋੜੀ ਜਾਂਦੀ ਹੈ ਤੇ ਮੇਦੇ ਨੂੰ ਦੇਣੀ ਹੈ, ਮੇਦਾ ਅੰਦਰ ਹੈ, ਬੁਰਕੀ ਤੋਂ ਮੇਦਾ ਬਹੁਤ ਦੂਰ ਹੈ ਜਿੱਥੇ ਉਹ ਬੁਰਕੀ ਨੇ ਜਾਣਾ ਹੈ। ਹੁਣ ਕਦੇ ਕੋਈ ਐਸਾ ਮੂਰਖ ਬੰਦਾ, ਮੂਰਖ ਤੋਂ ਮੂਰਖ ਵੀ ਨਹੀਂ ਜੰਮਿਆ ਹੈਗਾ ਜਿਹੜਾ ਕੰਨਾਂ ਦੇ ਵਿੱਚ ਬੁਰਕੀ ਫਸਾਈ ਜਾਵੇ ਵੀ ਮੈਂ ਮੇਦੇ 'ਚ ਭੇਜਣੀ ਹੈ, ਜਾ ਹੀ ਨਹੀਂ ਸਕਦੀ, ਜਾਂ ਮੱਥੇ ਨੂੰ ਲਾ ਲਵੇ, ਅੱਖਾਂ ਦੇ ਉੱਤੇ ਰੱਖ ਲਵੇ ਬੁਰਕੀ, ਫੇਰ ਵੀ ਨਹੀਂ ਜਾਣੀ ਤੇ ਫਿਰ ਜਾਏਗੀ ਕਿਵੇਂ? ਰਸਨਾ ਦੇ ਉੱਪਰ ਰੱਖਣੀ ਪਊਗੀ। ਰਸਨਾ ਦਾ ਕੰਮ ਕੀ ਹੈ? ਰਸਨਾ ਨੇ ਚੱਬਣੀ ਨਹੀਂ ਹੈ, ਉਹ ਚੱਬਣੀਆਂ ਦੰਦਾਂ ਨੇ, ਦੰਦ ਚੱਬ ਕੇ ਬਰੀਕ ਕਰਨਗੇ। ਜੀਵ ਨੇ ਹਲਾ ਹਲਾ ਕੇ ਕਦੇ ਇਧਰਲੀਆਂ ਦੰਦਾਂ ਹੇਠ, ਕਦੇ ਇਧਰਲੀਆਂ ਦੰਦਾਂ ਹੇਠ, ਨਾਲ ਥੋੜਾ ਥੋੜਾ ਜਿਹੜਾ ਅੰਦਰ ਲੇਸਦਾਰ ਪਦਾਰਥ ਹੈ, ਸਭ ਤੋਂ ਕੀਮਤੀ ਪਾਣੀ ਦਾ ਹਿੱਸਾ ਜਿਹੜਾ ਜੀਵ ਨੂੰ ਮਿਲਿਆ ਹੋਇਆ, ਉਹ ਖਾਣੇ ਦੇ ਨਾਲ ਮਿਲਦਾ। ਇੱਕ ਗੱਲ ਯਾਦ ਰੱਖਣੀ, ਜਿਹੜਾ ਜਿੰਨਾ ਸਲੋ ਭੋਜਨ ਛਕਦਾ, ਬਹੁਤੀ ਵਾਰ ਚਿੱਥਦਾ, ਉਹ ਜੀਵ ਦੇ ਵਿੱਚੋਂ ਮਿਲਿਆ ਹੋਇਆ ਪਦਾਰਥ ਉਸ ਖਾਣੇ ਵਿੱਚ ਮਿਲ ਜਾਂਦਾ, ਉਹ ਇੱਕ ਇਹੋ ਜਿਹੀ ਦਵਾਈ ਬਣ ਜਾਂਦੀ ਹੈ ਅੱਬਲ ਦਰਜੇ ਦੀ। ਉਹ ਅੰਨ ਖਾਧਾ ਵਿਕਾਰ ਹੀ ਨਹੀਂ ਕਰਦਾ, ਹਜ਼ਮ ਵੀ ਛੇਤੀ ਹੁੰਦਾ। 32 ਵਾਰ ਚਿੱਥਣ ਦਾ ਵਿਧਾਨ ਹੈ, ਨਾਲ ਇਹ ਹੈ ਵੀ 32 ਵਾਰ ਆਪਣੇ ਆਪਣੇ ਧਰਮ ਅਨੁਸਾਰ ਪਰਮਾਤਮਾ ਦਾ ਨਾਮ ਲਿਆ ਜਾਵੇ, ਭੋਜਨ ਛਕਿਆ ਬੋਲਿਆ ਨਾ ਜਾਵੇ। ਇਹ ਨਿਯਮ ਸੀ ਰੋਟੀ ਖਾਣ ਦਾ। ਤੇ ਹੁਣ ਜਿੰਨੀ ਲੰਗਰਾਂ ਚ ਲਾਲਾ ਲਾਲਾ ਹੁੰਦੀ ਹੈ, ਮੇਰੇ ਖਿਆਲ ਬਾਹਰ ਵੀ ਨਹੀਂ ਹੁੰਦੀ, ਜਿੰਨਾ ਰੌਲਾ ਲੰਗਰ ਦੀ ਰੋਟੀ ਖਾਣ ਵੇਲੇ ਪਾਉਂਦੇ ਹਾਂ ਨਾ, अपने तुसी भी खासा कुछ ये कर लेने हो, मैनू उपर सुनदा हुंदा, पर ये निजम नहीं है। इस करके निजम रोटी खाण लगे इशारे नाल रोटी एक लैनिया दो इशारे नाल मंग लो, पर भजन करदे करदे जे 32 वार अन्न नूं चिथ लिया, 32 वार भोजन दे नाल नाल नाम जप लिया, अमृत किवें तैयार हुंदा है वह तां तुहाडे सामने ही है। पानी दे उत्ते बाणी पड़ी गई तां अमृत बणिया, फिर भोजन भी अमृत बन जाता है मुख दे विच जदों 32 वार बुरकी चिथी जाए। जे कोई बंदा इस तरह निजम बना ले जिंदगी पर बीमारी नहीं हो सकता। बीमारी का कारण साड़ी गलत खाना खाना है, गलत खाना ते गलत तरीका खाण दा, यह दो चीजा ने संसार रोगी कर दिता है। हुण जे तुसी 32 वार चिथोंगे ते मेरा तो ख्याल है भी घर दे बर्दाश्त नहीं कहणगे, कहणगे आ कित्थों जगाली जी करनी सिखे आया, कितों सिखे आया तू जगाली करनी दसणगे, छेती छेती रोटी नहीं खा हुंदी। 32 वार बुरकी दे उते भोजन छकिया ते 32 वार चिथिया होया दो गुण पैदा करूगा, मेदे का तो जोर ही नहीं लगना, चूरन लैण की लोड़ नहीं, जान सार हजम हो जाना। नंबर दो ते उस खाने दे विचों काम जागृत नहीं हो सकता, क्योंकि नाम ने प्रभाव ऐसा पा दिता, ना कामंग ना क्रोधंग ना लोभंग ना मोह, काम करो लोभ अहंकार पंजे बस विच आउण दा एक रोटी खाण दे तरीके दे नाल, नाम जप के रोटी खानी इहदे नाल पंजे बस आ जांदे है। पंजे दुश्मणां नूं काबू करन दा एक रोटी खाण दे नाल तरीका भी है नाम दा। इस करके कबीर साहब जी कहिंदे आ रसना दे उत्ते पहला नाम रख्या जांदा है, जदों जीव दे उत्ते बुरकी रखी गई जदों पूरी चिथी गई फिर संघ दे विचों लंघूगी, फसूगी नहीं संघ दे विच। मैं तो अपने जथे जी कहा जा कुरबानी वाला सिंह भी देखिया भी अद्धी रोटी पूरी अद्धी दो हिस्से कर लेना, एक रोटी दियां दो बुरकियां करन वाला, मैं कहा भी आ तां हद हो गई है। एक चुन्नी दा मिस्त्री है उहनूं जदों रोग लग्या वैद ने दस्सिया कहिंदे रोटी किवें खाना, कहिंदा ऐं खाना, कहिंदे भाई तेरा तरीका गलत है, तेरा रोग किसी दवाई नाल नहीं रोटी खानी सिख लै। उहने मैनूं दस्सिया कहिंदा जी उदों दा कहिंदा मैं ठीक हो गया। तो इस करके फिर जाऊगी कंठ तहीं बुरकी, कंठ च फसूगी नहीं, नहीं तां संघ दे विच फसियां होईयां बुरकियां गीची च मुक्कियां मार मार कढदे देखे गए लोग, बुरकी वड्डी सी संघ छोटा सी फसा ली उहदे विच, ते फिर सास जी उहदी जान बचाउण वास्ते ऐसा भी हुंदा है। ते जे चिथी होई आ भी भाई फिर उन्हें सौखी लंघ जाना है। उस तो अगे जाऊगी सास जी ए मार्ग है मेदे विच चली जांदी है, ते छाती दे कोल नूं लंघ के अगे मेदे दी जिथे जठना अगरियां उहदे च जा रहे उत्थे मेदे ने सांभ लैणी है, रस धातु बनू खून बनूगा, यही तरीका है ना। इसे तरह नाम ने जाना है परावाणी विच, साडा जिहड़ा मूल है परावाणी है, साडे शरीर दा धुरा जिहड़ी है इनू अपना आ सीधी जी बोली च इनू तुन कहते हैं, फिर धुनी है इहदा नाम, पेट का सेंटर है जिहड़ा उत्थे निशान है ना, सारिआं नूं पता है रोज नहाउण वेले देखदे आ भी आ मेरी धुनी आ उह की है, साडे जीवन का धुरा मां दे आंदरां दे नाल इह जुड़िआ सी जिहनूं नाड़ूआ कहिंदे आ। जदों साडे कोल मुख नहीं सी, जदों मुख दे नाल कुछ खा नहीं सी सकदे, मुख पैदा भी हो गया खा नहीं सी सकदे, उदों माता दी खाधी खुराक नाड़ूए थी साडे अंदर जांदी सी, इसतों साडे शरीर दा विकास हुंदा सी। इक तां मां दी खुराक नाड़ूए थी जांदी सी, इह साडी जीव सी मुख सी उस वेले। दूसरा परावाणी जिहड़ी है उहदे द्वारा परमात्मा दा नाम जपदे सी असीं, परावाणी द्वारा, जीव तां है नहीं सी उस वेले, फिर जीव बन गई तां वी इहदे नाल नाम नहीं सी जपदे। परावाणी द्वारा ओंकार 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 जाप करदे सी, ते जिस वेले माता दे उदर तों शरीर बाहर आया ओ धुनी जिहड़ी सी, हुण ओ धुनी विसर गई, लिव छुट गई, ओ तां छुट गई लिव जिहड़ी सी टुट गई धुनी वाली, क्यों माया अमर बरताया। उस वेले ओ धुनी नूं रो रो के याद करदा भी किधर गई मेरी धुनी, फिर कहिंदा ओआं ओआं कहिंदा, असल च ओंकार कहना चाहुंदा है, ਜਿਨ੍ਹਾਂ ਦੇ ਪੁੱਤ ਜੰਮਿਆ ਹੁੰਦਾ ਹੈ, ਮਾਈਆਂ ਮਖੌਲ ਕਰਕੇ ਕਹਿੰਦੀਆਂ ਕਿ ਉਹਾਂ ਕਰੀ ਜਾਂਦਾ, ਰੋਈ ਜਾਂਦਾ, ਹਟ ਵੀ ਜਾ ਹੁਣ ਤੂੰ, ਰਾੜ ਪਾਈ ਜਾਂਦਾ, ਉਹ ਰੋਵੈ ਦੁੱਖ ਆਪਣਾ। ਭਾਈ ਗੁਰਦਾਸ ਕਹਿੰਦੇ ਉਹ ਤਾਂ ਕਹਿੰਦਾ ਮੇਰਾ ਰੱਬ ਕਿੱਥੇ ਚਲਿਆ ਗਿਆ, ਮੇਰੀ ਧੁਨ ਕਿੱਥੇ ਚਲੀ ਗਈ। ਉਹ ਓਅੰਕਾਰ ਕਹਿਣਾ ਚਾਹੁੰਦਾ ਪਰ ਜੀਵ ਉਲਟਦੀ ਨਹੀਂ, ਉਹਾਂ ਉਹਾਂ ਦੀ ਆਵਾਜ਼ ਆਉਂਦੀ ਹੈ। ਹੁਣ ਉਹ ਧੁਨੀ ਦਾ ਜਾਪ ਸਾਡੇ ਕੋਲੋਂ ਵਿਸਰਿਆ ਹੋਇਆ, ਅਸੀਂ ਕਦੇ ਲੱਭਣ ਦਾ ਯਤਨ ਨਹੀਂ ਕੀਤਾ, ਉਸ ਥਾਂ ਤੇ ਪਹੁੰਚਣ ਦਾ ਮਾਰਗ ਨਹੀਂ ਖੋਜਿਆ। ਦੋ ਗੱਲਾਂ ਇੱਥੇ ਇਕੱਠੀਆਂ ਨੇ, ਸੰਸਾਰ ਦੀ ਆਵਾਜ਼ ਧੁਨੀ ਵਿੱਚ ਪੈਦਾ ਹੁੰਦੀ ਹੈ, ਧੁਨੀ ਵਿੱਚ ਪੈਦਾ ਹੋ ਕੇ ਤੇ ਇਹ ਆਵਾਜ਼ ਜਿਹੜੀ ਹੈ ਪਸੰਤੀ ਦੇ ਵਿੱਚ ਆ ਜਾਂਦੀ ਹੈ। ਪਸੰਤੀ ਦੇ ਵਿੱਚ ਇਹਦਾ ਸਥੂਲ ਰੂਪ ਤਿਆਰ ਹੋ ਜਾਂਦਾ ਹੈ, ਪਸੰਤੀ ਤੋਂ ਬਾਅਦ ਮਧਮਾ ਵਿੱਚ ਆ ਕੇ ਵਰਣਾਤਮਕ ਸ਼ਬਦ ਬਣ ਜਾਂਦਾ ਹੈ, ਅੱਖਰਾਂ ਵਾਲਾ ਸ਼ਬਦ ਬਣ ਜਾਂਦਾ ਹੈ ਸੂਖਮ ਰੂਪ ਦੇ ਵਿੱਚ। ਉਦੋਂ ਅਸਥੂਲ ਰੂਪ ਦੇ ਅੰਦਰ ਵੈਖਰੀ ਬਾਣੀ ਬਣ ਜਾਂਦੀ ਹੈ। ਇਹ ਬਹੁਤ ਜਲਦੀ ਪ੍ਰਕਿਰਿਆ ਹੋ ਰਹੀ ਹੈ। ਧੁਨੀ ਦੇ ਵਿੱਚੋਂ ਸੰਸਾਰ ਵਾਲੇ ਪਾਸੇ ਦੀਆਂ ਆਵਾਜ਼ਾਂ ਉੱਠਦੀਆਂ ਹਨ ਤੇ ਸੰਸਾਰ ਦੇ ਨਾਲ ਜੋੜਦੀਆਂ ਹਨ। ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਇਦੋਂ ਬਿਲਕੁਲ ਉਲਟ ਕਿ ਪਰਮਾਤਮਾ ਦਾ ਨਾਮ ਅਸੀਂ ਧੁਨੀ ਦੇ ਚਲੇ ਜਾਣ ਵਾਸਤੇ ਸਾਨੂੰ ਬੈਖਰੀ ਤੋਂ ਅੰਦਰ ਨੂੰ ਜਾਣਾ ਪੈਣਾ ਹੈ। ਰੱਬ ਦੇ ਮਿਲਣ ਦਾ ਰਸਤਾ ਬਾਹਰ ਤੋਂ ਅੰਦਰ ਨੂੰ ਜਾਣਦਾ ਹੈ, ਸੰਸਾਰ ਨੂੰ ਮਿਲਣ ਦਾ ਰਸਤਾ ਅੰਦਰ ਤੋਂ ਬਾਹਰ ਨੂੰ ਜਾਣਦਾ। ਸ਼ਬਦ ਦਾ ਤੁਸੀਂ ਇੱਕ ਤਜਰਬਾ ਕਰ ਲਿਓ, ਅੱਜ ਹੀ ਕਰ ਲਓ, ਕੱਲ ਕਰ ਲਿਓ, ਕਿ ਜਦੋਂ ਤੁਸੀਂ ਵਾਹਿਗੁਰੂ 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 ਕਹੋਗੇ ਨਾ, ਤੇ ਅਖੀਰ ਨੂੰ ਸਾਹ ਲੈਣ ਵਾਸਤੇ ਤੁਹਾਨੂੰ ਵਾਹਿਗੁਰੂ ਸ਼ਬਦ ਦੀ ਆਵਾਜ਼ ਰੋਕਣੀ ਪਊਗੀ, ਕਿਉਂਕਿ ਅੰਦਰ ਨੂੰ ਸਾਹ ਜਾਂਦਿਆਂ ਵਾਹਿਗੁਰੂ ਕਹਿ ਨਹੀਂ ਹੋਣਾ, ਕਿਉਂਕਿ ਆਵਾਜ਼ ਜਿਹੜੀ ਬੈਖਰੀ ਹੈ ਇਹਦਾ ਸੰਬੰਧ ਸੰਸਾਰ ਵਾਲੇ ਪਾਸੇ ਨੂੰ ਹੈ। ਸਾਹ ਰੋਕੋਗੇ, ਸਾਹ ਲੈ ਕੇ ਫੇਰ ਵਾਹਿਗੁਰੂ ਕਹੋਗੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ ਮੈਂ ਜਾਪ ਸ਼ੁਰੂ ਕੀਤਾ ਰਸਨਾ ਤੇ ਰਾਮ ਰੱਖਿਆ, ਇਹ ਜਾਪ ਜਾਏਗਾ ਅੰਦਰ, ਬੈਖਰੀ ਤੋਂ ਬਾਅਦ ਜਾਏਗਾ ਮਧਮਾ ਵਿੱਚ। ਉਪਾਸ ਜਾਪ ਹੈ ਬੁੱਲਾਂ ਦੁਆਰਾ ਜਿਹੜਾ ਜਪਿਆ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ, ਨਾਲੇ ਬੁੱਲ ਹਿਲਦੇ ਹੈ, ਨਾਲੇ ਬੈਖਰੀ ਬਾਣੀ ਜਿਹੜੀ ਹੈ ਬੁੱਲਾਂ ਦੇ ਵਿੱਚੋਂ ਸ਼ਬਦ ਤਿਆਰ ਹੋ ਰਿਹਾ ਹੈ, ਜੀਵ ਦੀ ਸਹਾਇਤਾ ਰਹੇ। ਫਿਰ ਕੀ ਹੁੰਦਾ ਹੈ, ਜਦੋਂ ਜਾਪ ਦੀ ਸਟੇਜ ਬਦਲਦੀ ਹੈ, ਬੈਖਰੀ ਤੋਂ ਮੱਧਮਾ ਚ ਆਉਂਦਾ, ਉਪਾਸ ਜਾਪ ਦਾ ਸੂਖਮ ਰੂਪ ਆ ਗਿਆ, ਉਹ ਕੀ ਹੈ, ਮੱਧਮਾ ਕੰਠ ਦੇ ਵਿੱਚ ਜਾਪ ਚਲਿਆ ਗਿਆ, ਕੰਠੇ ਰਹਿ ਗਏ ਰਾਮ, ਉਹਦੇ ਵਿੱਚ ਕੰਠ ਹਿੱਲੂਗਾ ਥੋੜਾ ਥੋੜਾ, ਜਵਾਨ ਹਿੱਲਣ ਦੀ ਲੋੜ ਨਹੀਂ, ਬੁੱਲ ਨਹੀਂ ਹਿੱਲਦੇ ਕੋਈ ਪਤਾ ਨਹੀਂ ਹੈ। ਬੈਖਰੀ ਤੋਂ ਮੱਧਮਾ ਵੀ ਜਾਪ ਚਲਿਆ ਗਿਆ, 100 ਗੁਣਾ ਜ਼ਿਆਦਾ ਲਾਭ ਹੋ ਗਿਆ, ਉੱਥੇ 100 ਵਾਰੀ ਵਾਹਿਗੁਰੂ ਕਿਹਾ ਤੇ ਉੱਥੇ 1 ਵਾਰੀ ਕਿਹਾ। ਫਿਰ ਕੰਠ ਤੋਂ ਇਹ ਜਿਹੜਾ ਜਾਪ ਸੀ, ਉਪਾਸ ਤਾਂ ਖਤਮ ਹੋ ਗਿਆ, ਮਾਨਸਿਕ ਜਾਪ ਸ਼ੁਰੂ ਹੋਊਗਾ। ਉਹ ਮਾਨਸਿਕ ਜਾਪ ਜਿਹੜਾ ਹੈ ਉਹ ਵਰਣਾਤਮਕ ਜਿਹੜਾ ਸ਼ਬਦ ਸੀ ਧੁਨਾਤਮਕ ਹੋਏਗਾ, ਫਿਰ ਉਹ ਧੁਨੀ ਬਣ ਜਾਏਗੀ, ਧੁਨੀ ਦਾ ਜਨਮ ਹਿਰਦੇ ਵਿੱਚ ਹੋਏਗਾ। ਇਹ ਗੁਰਬਾਣੀ ਚ ਸਿੱਧ ਹੈ, ਹਿਰਦੈ ਹਰ 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 ਧੁਨ ਉਪਜੀ, ਇੱਥੇ ਪੈਦਾ ਹੋਈ ਧੁਨੀ, ਉਸੇ ਸ਼ਬਦ ਦੀ। ਜਦੋਂ ਧੁਨੀ ਪੈਦਾ ਹੋਈ ਉਹਦਾ ਸਥੂਲ ਰੂਪ ਹੈ, ਉਸੇ ਧੁਨ ਦਾ ਸੂਖਮ ਰੂਪ ਹੈ ਪਰਾ ਬਾਣੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਜਿਵੇਂ ਖਾਧੀ ਹੋਈ ਖੁਰਾਕ ਸਾਰੇ ਸਰੀਰ ਵਿੱਚ ਫੈਲਦੀ ਹੈ, ਫਿਰ ਜਪਿਆ ਹੋਇਆ ਨਾਮ ਪਰਾ ਬਾਣੀ ਚ ਜਾ ਕੇ ਸਾਰੇ ਸਰੀਰ ਵਿੱਚ ਫੈਲਦਾ। 6 ਅਵਸਥਾ ਹੋਰ ਨੂੰ ਆਪਾਂ ਕਿਤੇ ਫੇਰ ਕਹਿ ਲਾਂਗੇ, ਹੁਣ ਸਮਾਂ ਜ਼ਿਆਦਾ ਹੋ ਰਿਹਾ। ਤੋ ਇਸ ਕਰਕੇ ਬੈਖਰੀ ਤੋਂ ਮੱਧਮਾ ਵਿੱਚ 100 ਗੁਣਾ ਜ਼ਿਆਦਾ ਫਲ, ਮੱਧਮਾ ਵਿੱਚੋਂ ਬੈਖਰੀ ਤੋਂ ਮੱਧਮਾ, ਮੱਧਮਾ ਚੋਂ ਪਸੰਤੀ ਚ 100 ਗੁਣਾ ਜ਼ਿਆਦਾ ਫਾਇਦਾ ਲਾਭ, ਤੇ ਪਸੰਤੀ ਤੋਂ ਪਰਾ ਵੀ ਜਾ ਕੇ ਉੱਥੇ ਤਾਂ 1000 ਗੁਣਾ ਜ਼ਿਆਦਾ ਫਲ ਹੈ। ਇਸ ਕਰਕੇ ਭਾਈ ਖੇਚਲ ਘਟ ਜਾਂਦੀ ਹੈ ਤੇ ਫਿਰ ਨਾਮ ਦੀ ਧੁਨ ਜਿਹੜੀ ਹੈ, ਬੋਲਦਿਆਂ ਗੱਲਾਂ ਕਰਦਿਆਂ ਸੁੱਤਿਆਂ ਨਾਮ ਚੱਲ ਪੈਂਦਾ, ਪਰ ਸ਼ੁਰੂ ਇੱਥੋਂ ਹੀ ਕਰਨਾ ਪਊਗਾ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਿਹਾ ਹੈ। ਅੱਗੇ ਦੱਸਦੇ ਹਨ ਜੇ
ਆਦ ਜੁਗਾਦੀ ਸਗਲ ਭਗਤ,
ਆਦ ਜੁਗਾਦੀ ਸਦਾ ਸਦਾ, ਇੱਕ ਦਾ ਇਹ ਅਰਥ ਹੈ, ਇਹ ਜਿਹੜੇ ਸਾਰੇ ਭਗਤ ਜਨ ਇਹ ਸਿਮਰਦੇ ਆਏ ਹੈ, ਤਾਂ ਉਹਨਾਂ ਭਗਤਾਂ ਨੂੰ ਇਹ ਸਿਮਰਨੀ ਸੁਖ ਰੂਪ, ਤੇ ਇਹਦਾ ਨਾਂ ਆਦ ਜੁਗਾਦੀ ਸਗਲ ਭਗਤ, ਤਾਂ ਕੋ ਬੋਲ ਦੋ ਜੀ,
ਤਾਂ ਕੋ ਸੁਖ ਬਿਸਰਾਮ,
ਤੇ ਤਾਂ ਕੋ ਉਹਨਾਂ ਭਗਤਾਂ ਨੂੰ ਇਹ ਸਿਮਰਨੀ ਸੁਖ ਸਰੂਪ ਬਿਸਰਾਮ ਇਸਤਰੀ ਕਰਾਉਣ ਵਾਲੀ ਹੈ, ਤੇ ਯੁੱਗਾਂ ਦੇ ਆਦਿ ਵਿੱਚ ਸਭ ਤੋਂ ਪਹਿਲਾ ਭਗਤ ਕੌਣ ਹੋਇਆ? ਬਰਮਾ। 10 ਲੱਖ ਵਰੇ ਪਰਮਾਤਮਾ ਦੀ ਭਗਤੀ ਕੀਤੀ। ਫਿਰ ਜੁਗਾਦੀ ਯੁੱਗ ਆਦਿ ਵਿੱਚ ਪਹਿਲਾਂ ਸਤਯੁਗ ਹੈ, ਧਰੁਵ ਅਤੇ ਪ੍ਰਹਲਾਦ ਉਹਨਾਂ ਨੇ ਐਸੀ ਮਾਲਾ ਸਿਮਰਨਾ ਕੀਤੀ ਹੈ, ਰਾਮ ਜਪੋ ਜੀ ਐਸੇ ਐਸੇ ਧਰੁਵ ਪ੍ਰਹਲਾਦ ਜਪਿਓ ਜੀ। ਫਿਰ ਤ੍ਰੇਤੇ ਯੁੱਗ ਦੇ ਵਿੱਚ ਭਵੀਖਣ ਹਨੂੰਮਾਨ ਵਰਗੇ ਅਨੇਕਾਂ ਭਗਤ ਹੋਏ, ਭਿਰਣੀ ਵਰਗੇ ਅਨੇਕਾਂ ਭਗਤ ਹੋਏ, ਦੁਆਪਰ ਦੇ ਵਿੱਚ ਬੇਦਰ ਤੇ ਸੁਦਾਮੇ ਵਰਗੇ ਤੇ ਹੋਰ ਅਨੇਕਾਂ ਭਗਤ ਹੋਏ, ਕਲਯੁੱਗ ਦੇ ਵਿੱਚ ਹੁਣ ਨਾਮਦੇਵ ਵਰਗੇ, ਸਧਣੇ ਵਰਗੇ, ਫਰੀਦ ਵਰਗੇ, ਰਾਮਾਨੰਦ ਵਰਗੇ ਤੇ ਨਾਮ ਦੇ ਵਰਗੇ ਸਾਰੇ ਭਗਤ ਹੋਏ। ਉਹਨਾਂ ਸਾਰਿਆਂ ਨੂੰ ਸਿਮਰਨੀ ਸੁਖਰੂਪ ਸਥਿਤ ਕਰਾਉਣ ਵਾਲੀ ਹੈ। ਹੇ ਬ੍ਰਾਹਮਣ ਜੀ, ਤੂੰ ਕਾਹਨੂੰ ਇਹ ਖੇਚਲ ਕਰਨੀ ਸੀ? ਇਹ ਕਬੀਰ ਨੇ ਉੱਤਰ ਦਿੱਤਾ। ਸਿਮਰਨੀ ਜਿਹੜੀ ਹੈ, ਮਾਲਾ ਕਹੋ, ਸਿਮਰਨੀ ਕਹੋ, ਜਪਣੀ ਕਹੋ, ਜਪ ਮਾਲਾ ਕਹੋ, ਤਸਬੀ ਕਹੋ, ਇਹ ਸਾਰੇ ਸਿਮਰਨੀ ਦੇ ਪ੍ਰਹਿਵਾਚੀ ਸ਼ਬਦ ਹੀ ਨਾ। ਪਰ ਕਈ ਲੋਕ ਅਠੋਤਰੀ ਮਾਲਾ ਤੇ ਚੌਥੇ ਹਿੱਸੇ ਅਰਥਾਤ 27 ਮਣਕਿਆਂ ਵਾਲੀ ਮਾਲਾ ਨੂੰ, 27 ਵਾਲੀ ਨੂੰ ਸਿਮਰਨੀ ਕਹਿੰਦੇ ਨੇ ਤੇ 148 ਨੂੰ ਕਹਿੰਦੇ ਨੇ ਮਾਲਾ। ਹੈ ਸਿਮਰਨਾ ਆਦਿ ਵੀ ਕਹਿੰਦੇ 27 ਮਣਕਿਆਂ ਵਾਲੀ ਨੂੰ। ਤੇ ਇਉਂ ਸਾਸੀ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਮਾਲਾ 3 ਪ੍ਰਕਾਰ ਦੀ ਲਿਖੀ ਹੋਈ ਹੈ। ਉਹ ਕੀ ਹੈ? ਇੱਕ ਤਾਂ ਕਰਮਾਲਾ, ਕਰਮਾਲਾ ਦਾ ਮਤਲਬ ਹੈ ਉਂਗਲਾਂ ਦੇ ਉੱਤੇ ਗਿਣ ਕੇ, ਉਹਨੂੰ ਕਰਮਾਲਾ ਕਹਿੰਦੇ ਨੇ, ਗਿਣਤੀ ਕਰਕੇ ਨਾਮ ਜਪਣਾ। ਤੇ ਵਰਣਮਾਲਾ ਜੋ ਅੱਖਰਾਂ ਤੇ ਇਹਦਾ ਸਾਸ ਜੀ ਆੜੇ ਤੋਂ ਲੈ ਕੇ ਬਬੇ ਤੱਕ ਅੱਖਰਾਂ ਨੂੰ ਮਾਲਾ ਕਲਪਨਾ ਦੇ ਉੱਤੇ, ਊੜਿਆ ਤੋਂ ਅਡਾੜੇ ਤੱਕ ਗਿਣਤੀ ਲਈ ਅੱਖਰ ਥਾਪੀ ਦੇ। ਤੇ ਇਹ ਵਰਣਮਾਲਾ ਹੈ ਜਿਹਦੇ ਊੜੇ ਤੋਂ ਲੈ ਕੇ ਜਾਂ ਏ ਤੋਂ ਲੈ ਕੇ ਜੈਡ ਤੱਕ, ਇਹੀ ਹੋਣਗੇ ਤੁਹਾਡੇ ਅੰਗਰੇਜ਼ੀ ਵਾਲਿਆਂ ਦੇ, ਜਾਂ ਊੜੇ ਤੋਂ ਲੈ ਕੇ ਜਿਹੜੇ ਅਡਾੜੇ ਤੱਕ ਅੱਖਰ, ਇਹ ਹੈਗੀ ਵਰਣਮਾਲਾ। ਇਹਨੂੰ ਵੀ ਮਾਲਾ ਹੀ ਕਹਿੰਦੇ ਨੇ, ਅੱਖਰਾਂ ਦੀ ਮਾਲਾ। ਤੇ ਇੱਕ ਸਾਸਤਰੀ ਅਕਸ਼ਰ ਮਾਲਾ ਮਣਕਿਆਂ ਦੀ ਮਾਲਾ, ਤੋ ਅਕਸ਼ਰ ਮਾਲਾ ਹੁੰਦੀ ਹੈ ਜਿਹੜੀ ਮਣਕਿਆਂ ਦੀ ਮਾਲਾ, ਰੁਦਰਾਖ ਦੀ, ਕਮਲ ਦੇ ਬੀਜ ਦੀ, ਹਾਥੀ ਦੇ ਦੰਦ ਦੀ, ਸੰਖ ਦੇ ਟੁਕੜਿਆਂ ਦੀ, ਚੰਦਨ ਦੀ, ਤੁਲਸੀ ਦੀ, ਮੋਤੀ ਦੀ, ਬਲੌਰ ਦੀ, ਮੂੰਗੇ ਦੀ, ਸੋਨੇ ਦੀ, ਇਹ ਮਾਲਾ ਬਣਾਈਆਂ ਜਾਂਦੀਆਂ। ਜੋਗਨੀ ਤੰਤਰ ਹੈ ਉਹਦੇ ਚ, ਮਹਾਂਦੇਵ ਦਾ ਵਚਨ ਹੈ ਜੋਗਨੀ ਤੰਤਰ ਵਿਚ ਕਿ 25 ਮਣਕਿਆਂ ਦੀ ਜੇ ਮਾਲਾ ਹੋਵੇ ਮੁਕਤਦਾਇਕ ਹੈ, ਵੀ ਮਾਲਾ ਵੀ ਮੁਕਤੀ ਸਹਾਇਤਾ ਕਰਦੀ ਹੈ। 27 ਮਣਕਿਆਂ ਵਾਲੀ ਉਹ ਕਹਿੰਦੇ ਪੁਰਸਕਾਰਕ, 33 ਦੀ ਧਨ ਆਦਿਕ ਦੇਣ ਨੂੰ ਤੇ ਇਹ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਪੁਰਸਤਾਦਕ, ਕਹਿੰਦੇ ਜਿਹੜੀ 30 ਮਣਕਿਆਂ ਵਾਲੀ ਆ ਧਨ ਆਦਿਕ ਦਿੰਦੀ ਹੈ, 50 ਦੀ ਮੰਤਰ ਸਿੱਧੀ ਕਰਨ ਵਾਸਤੇ, 108 ਮਣਕਿਆਂ ਵਾਲੀ ਸਾਰੀਆਂ ਸਿੱਧੀਆਂ ਜਿਹੜੀਆਂ ਦੇਣ ਵਾਸਤੇ। ਤੰਤਰ ਸ਼ਾਸਤ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਜਿਹੜੇ 50 ਅੱਖਰ ਕਲਪੇ ਨੇ, ਫਿਰ ਉਹਨਾਂ ਨੇ ਉਹਨਾਂ ਦਾ ਤੇ ਅਨਮੋਲ ਪ੍ਰਤਮੋਲ ਸਿੱਧਾ ਪੁੱਠਾ ਜਾਪ ਕਰਕੇ ਇਹਨਾਂ ਦੀ ਗਿਣਤੀ ਉਹਨਾਂ ਨੇ ਕੀਤੀ ਹੈ। ਫਿਰ ਇਹਨਾਂ ਅੱਖਰਾਂ ਵਿੱਚੋਂ ਵਰਗ ਦੇ ਮੁੱਢ ਕੱਢੇ, ਇੱਕ ਇੱਕ ਅੱਖਰ ਉਹ ਲੈਣ ਤੇ 8 ਗਿਣਤੀ ਹੁੰਦੀ ਹੈ। ਇਸ ਹਿਸਾਬ ਦੇ ਨਾਲ ਸਰਵ ਮੰਤਰਮੀ ਮਾਲਾ 108 ਮਣਕਿਆਂ ਦੀ ਮੰਨੀ ਹਿੰਦੂ ਮਤ ਵਿੱਚ। ਪੁਰਾਣੇ ਸਮੇਂ 108 ਉਪਨਿਸ਼ਦਾਂ ਮੰਨੀਆਂ ਜਾਂਦੀਆਂ ਸੀ, ਉਹਨਾਂ ਦੇ ਵਿੱਚੋਂ 52 ਉਪਨਿਸ਼ਦਾਂ ਜਿਹੜੀਆਂ ਜ਼ਿਆਦਾ ਪ੍ਰਸਿੱਧ ਹੋ ਗਈਆਂ। ਜਿਹਨੇ 108 ਉਪਨਿਸ਼ਦਾਂ ਪੜ੍ਹੀਆਂ ਹੋਣ ਉਹਨੂੰ ਕਹਿੰਦੇ ਸੀ ਵਿਦਵਾਨ, ਸ੍ਰੀਮਾਨ 108 ਫਲਾਨੇ ਸੰਤ। ਤੇ ਹੁਣ ਕਿੰਨੀ ਮੌਜ ਹੈ, ਅੱਖਰ ਇੱਕ ਨਾ ਪੜਿਆ ਹੋਵੇ ਸ੍ਰੀਮਾਨ 108 ਹੈ, ਇਹ ਵੀ ਨਹੀਂ ਪਤਾ ਵੀ ਇਹ 108 ਦੀ ਕੀ ਗਿਣਤੀ ਹੈ। ਇੰਨੀ ਅਨੇਰ ਗਰਦੀ ਹੈ। ਮੇਰੇ ਨਾਲ ਦਾ ਇੱਕ ਸਿੰਘ, ਉਹ ਮਹੰਤ ਸੀ ਅਨਪੜ੍ਹ, ਉਹ ਕੀਰਤਨ ਮੇਰੇ ਤੋਂ ਪਹਿਲਾਂ ਉਹਨੇ ਕਰਨਾ ਸੀ ਜਗਦੀਸ਼ ਸਿੰਘ ਨੇ, ਮੈਂ ਤੂੰ ਮਾੜੀ ਜੀ ਉਪਮਾ ਕਰਦੀ ਹੈ, ਇਹ ਉਪਮਾ ਦਾ ਭੁੱਖਾ ਹੈ ਸਾਧ। ਉਹ ਕਹਿੰਦਾ ਲੋਕਾਂ ਨੂੰ ਕਹਿੰਦਾ, ਭਾਈ ਤੁਹਾਡੇ ਨਗਰ ਦੇ ਵਿੱਚ ਬੜੀ ਮਹਾਨ ਹਸਤੀ ਆਈ ਹੈ, ਸ੍ਰੀਮਾਨ 444 ਸੰਤ ਆਇਆ। ਉਹ ਮੈਂ ਉਹਨੂੰ ਕਿਹਾ, ਓਏ ਤੂੰ ਆ ਕੀ ਕਰ ਦਿੱਤਾ 444? ਉਹ ਕਹਿੰਦਾ ਟਰੈਕਟਰ ਦੇ ਉੱਤੇ ਨੰਬਰ ਪੜਿਆ ਸੀ ਮੈਂ। ਕਹਿੰਦਾ ਇਹਨੂੰ ਮੈਂ ਤਾਂ ਟਰੈਕਟਰ ਕਿਹਾ ਵੀ ਟਰੈਕਟਰ ਹੀ ਆ ਗਿਆ ਤੁਹਾਡੇ ਪਿੰਡ 'ਚ, ਲੈ ਸੰਤ ਫੁੱਲਿਆ ਨਾ ਸਮਾਵੇ। ਕਹਿੰਦਾ ਮੇਰੇ ਵਰਗਾ ਕੌਣ ਹੈ, ਸਭ ਤੋਂ ਵੱਡੀ ਡਿਗਰੀ ਹੈ। ਤੇ ਸੰਤਾਂ ਨੂੰ ਮੈਂ ਪੁੱਛਿਆ ਸੀ ਇੱਕ ਵਾਰ ਜਦੋਂ ਪੜ੍ਹਦਾ ਸੀ, ਉਹਨਾਂ ਨੇ ਫਿਰ ਆਹ ਦੱਸੀ ਗਈ 108 ਮਣਕਿਆਂ ਦੀ ਮਾਲਾ, ਸੰਪੂਰਨ ਮਾਲਾ ਜਿਹੜੀ ਮੰਨੀ ਜਾਂਦੀ ਹੈ, ਇਹਦੇ 'ਚ ਬ੍ਰਹਮ ਦੀ ਸਖਿਆਤਾ ਦਾ ਭਾਵ ਹੈ। ਉਹ ਬ੍ਰਹਮ ਰੂਪ ਹੋ ਕੇ 108 ਉਹਨੂੰ ਕਹੀਦਾ ਜਿਹੜਾ ਬ੍ਰਹਮ ਸਰੂਪ ਹੋ ਜਾਵੇ। ਮੈਂ ਕਿਹਾ ਜੀ ਇਹ ਕਿਵੇਂ ਹੈ? ਬੁਲਾਰ ਜਾਈਏ ਮਹਾਂਪੁਰਖਾਂ ਦੇ ਸਾਧ ਸਿੰਘ ਜੀ, ਉਦਣ ਸਾਨੂੰ ਸਾਰਿਆਂ ਨੂੰ ਭੋਜਨ ਵੀ ਆਪ ਸਿਖਾਇਆ ਸੀ ਸੰਤਾਂ ਨੇ, ਤੇ ਸਿਖਾ ਕੇ ਮੈਨੂੰ ਕਹਿੰਦੇ ਲੈ ਹੁਣ ਆਪਾਂ 108 ਵਾਲੀ, ਕਹਿੰਦੇ ਇਹ ਧਿਆਨ ਰੱਖੀ ਕਿਤੇ ਕੰਮ ਦੇਊ। ਤੇ ਉਹਨਾਂ ਦੀ ਜਨਮ ਨਗਰ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠਿਆਂ ਉੱਥੇ, ਤੇ ਇਉਂ ਸਾਧ ਸਿੰਘ ਜੀ ਉਹਨਾਂ ਨੇ ਦੱਸਿਆ ਕਿ ਇਹਦੀ ਗਿਣਤੀ ਇਉਂ ਹੈ ਕਹਿੰਦੇ ਅੱਖਰਾਂ ਦੀ ਗਿਣਤੀ ਦੁਆਰਾ ਬ੍ਰਹਮਪਦ ਦੀ ਗਿਣਤੀ 108 ਬਣ ਜਾਂਦੀ ਹੈ। ਕਹਿੰਦੇ ਹਿੰਦੀ ਦੀ ਵਰਨਮਾਲਾ ਦਾ ਜਿਹੜਾ ਉੱਪਰ ਕੱਕੇ ਅੱਖਰ ਤੋਂ ਕਹਿੰਦੇ ਸ਼ੁਰੂ ਕਰ ਲਓ, ਉੱਪਰਲੇ ਅੱਖਰ ਛੱਡ ਦਿਓ, ਕੱਕੇ ਅੱਖਰ ਤੋਂ ਗਿਣਤੀ ਸ਼ੁਰੂ ਕਰਕੇ ਬੱਬੇ ਅੱਖਰ ਤੱਕ 23 ਨੰਬਰ ਬਣ ਗਏ, ਤੇ ਫਿਰ ਰਾਰਾ ਅੱਖਰ ਤੋਂ 27ਵਾਂ ਅੱਖਰ ਹੈ ਜਿਹੜਾ ਰਾਰਾ ਹੈ, ਤੇ ਹਾਹਾ ਅੱਖਰ ਹੈ ਜਿਹੜੇ 33ਵਾਂ ਅੱਖਰ ਹੈ, ਮੰਮਾ ਅੱਖਰ ਜਿਹੜਾ ਉਹ 25ਵਾਂ ਅੱਖਰ ਹੈ। ਇਸ ਨੂੰ 23, 27, 33, 25 108 ਜੋੜ ਆਜੂਗਾ ਅੰਕ। ਉਧਰ ਪਾਸੇ ਬੱਬਾ ਹਾਹਾ ਰਾਰਾ ਮੰਮਾ ਅੱਖਰ ਲਿਖੀ ਚੱਲੋ, ਉਹਦਾ ਆਜੂਗਾ ਜੋੜ ਬ੍ਰਹਮ, ਇਹਦਾ ਆਜੂਗਾ 108। ਇਹਦਾ ਮਤਲਬ ਕੀ ਬਣਿਆ? ਵੀ ਇਹ ਬ੍ਰਹਮ ਸਰੂਪ ਹੋ ਗਿਆ। 108 ਦਾ ਮਤਲਬ ਹੈ ਵੀ ਬ੍ਰਹਮ ਸਰੂਪ ਹੋ ਗਿਆ, ਉਹਨੂੰ ਚਾਹੇ 108 ਕਹਿ ਲਓ ਚਾਹੇ ਬ੍ਰਹਮ ਸਰੂਪ ਕਹਿ ਲਓ, ਇੱਕੋ ਹੀ ਗੱਲ ਹੈ। ਜਿਹਨਾਂ ਸਾਸ ਗਲਾਸ ਨਾ ਬਿਸਰੈ, ਹਰ ਨਾਮਾ ਮਨਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ, ਉਹ ਪੂਰਨ ਹੈ। ਇਹ ਵੀ ਲਿਖਿਆ ਮਿਲਦਾ ਹੈ ਕਿ ਇੱਕ ਰਾਸ ਦੇ 9 ਅੱਖਰ ਮੰਨ ਕੇ 12 ਨਾਇਆ 108 ਗਿਣਤੀ ਹੋ ਗਈ। ਹੋਰ ਪ੍ਰਕਾਰ ਦੀ ਦੱਸਿਆ ਕਿ ਇੱਕ ਇੱਕ ਨਛੱਤਰ ਦੇ 4-4 ਅੱਖਰ ਨ, 27 ਚੌਕਾ 108, ਐਂ ਵੀ 108 ਹੈ। ਮੁਸਲਮਾਨਾਂ ਦੀ ਮਾਲਾ ਤਸਵੀ ਖੁਦਾ ਦੇ 99 ਗੁਣ ਵਾਚਕ ਹੈ। ਇੱਕ ਖਾਸ ਨਾਂ ਜਿਹੜਾ ਜਾਤੀ ਨਾਂ ਮਿਲਿਆ ਉਹ ਅੱਲਾ ਮੰਨਿਆ ਨੇ, ਵੀ ਜਾਤੀ ਨਾਮ ਹੈ ਜਿਹੜਾ ਰੱਬ ਦਾ ਉਹ ਤਾਂ ਅੱਲਾ, ਬਾਕੀ ਜਿਹੜੇ ਨੇ ਉਹ ਸਿਫਤੀ ਨਾਮ ਨੇ। ਉਹ 100 ਮਣਕਿਆਂ ਦੀ ਹੋਇਆ ਕਰਦੀ ਹੈ। ਮੁਸਲਮਾਨ ਮੇਰ ਸਮੇਤ 101 ਮਣਕਿਆਂ ਦੀ ਤਸਵੀ ਬੱਕਰੀ ਰੱਖਦੇ ਹੈ, ਤੇ ਇਹ ਇਸ ਕਰਕੇ ਉਹ ਖੁਦਾ ਦੇ ਜਾਤੀ ਨਾਮ ਅੱਲਾ ਤੇ ਸਿਫਤੀ ਨਾਮ 100 ਇਹਦਾ ਜਾਪ ਕਰਦੇ ਆ। 101 ਮਣਕਿਆਂ ਦੀ ਤਸਵੀ ਫੇਰਦੇ ਆ, ਪਤਾ ਕਿਵੇਂ ਫੇਰਦੇ ਨੇ? ਅੱਲਾ ਦੇ ਭਿੰਨ ਭਿੰਨ 100 ਸਿਫਤੀ ਨਾਮ ਆ, ਤੇ ਉਹ ਇਸ ਤਰ੍ਹਾਂ ਹੈ ਵੀ ਪਹਿਲਾ ਨਾਮ ਕਹਿੰਦੇ ਨੇ ਅਜ਼ੀਜ਼, ਪ੍ਰਤਪਾਲਣਾ ਕਰਨ ਵਾਲਾ, ਇਹ ਕਹਿ ਕੇ ਮਣਕਾ ਸਿੱਟਣਾ। ਫੇਰ ਕਹਿੰਦੇ ਅਜ਼ੀਮ, ਬਹੁਤ ਵੱਡਾ ਹੈ, ਦੂਜਾ ਇਹ ਹੋ ਗਿਆ। ਤੀਜਾ ਅਦਲ, ਨਿਆਂ ਕਰਨ ਵਾਲਾ, ਨਿਆਂਕਰਤਾ। ਚੌਥਾ ਹੋ ਗਿਆ ਅਫੂਬ, ਮੁਆਫ ਕਰਨ ਵਾਲਾ, ਗੁਨਾਹ ਮਾਫ ਕਰਦਾ। ਪੰਜਵਾਂ ਹੋ ਗਿਆ ਬਲੀ, ਵੱਡਾ ਹੈ। ਛੇਵਾਂ ਹੋ ਗਿਆ ਅਲੀਮ, ਪੂਰਨ ਗਿਆਤਾ ਹੈ। ਸੱਤਵਾਂ ਹੋ ਗਿਆ ਅਵਲ, ਪਹਿਲਾ ਹੈ ਸਭ ਤੋਂ। ਅੱਠਵਾਂ ਹੋ ਗਿਆ ਆਖਰ, ਪਿਛਲਾ ਹੈ। ਨੌਵਾਂ ਹੋ ਗਿਆ ਸ਼ਹੀਦ, ਇਹ ਸ਼ਹੀਦ ਸ਼ਬਦ ਆਉਂਦਾ ਹੈ ਪਰਮਾਤਮਾ ਦੇ, ਰੱਬ ਨੂੰ ਸ਼ਹੀਦ ਕਿਹਾ ਕਿ ਗਵਾਹੀ ਦੇਣ ਵਾਲਾ, ਸ਼ਹੀਦ ਦਾ ਅਰਥ ਅਰਬੀ ਚ ਗਵਾਹੀ ਦੇਣ ਵਾਲਾ ਹੈ। ਦਸਵਾਂ ਹੋ ਗਿਆ ਸਕੂਰ, ਕਦਰਦਾਨ, ਤੇ 11ਵਾਂ ਹੋ ਗਿਆ ਸਤਾਰ, ਪਰਦਾ ਢਕਣ ਵਾਲਾ। 12ਵਾਂ ਹੋ ਗਿਆ ਸਬੂਰ, ਸਬਰ ਵਾਲਾ। 13ਵਾਂ ਹੋ ਗਿਆ ਸਮੰਧ, ਬੇਪਰਵਾਹ। 14ਵਾਂ ਹੋ ਗਿਆ ਸਮੀਆਂ, ਬਹੁਤ ਸੁਣਨ ਵਾਲਾ। 15ਵਾਂ ਹੋ ਗਿਆ ਸਲਾਮ, ਸਲਾਮਤ ਦਾ ਭਾਵ ਹੈ। 16ਵਾਂ ਹੋ ਗਿਆ ਹਸੀਬ, ਹਿਸਾਬ ਕਰਨ ਵਾਲਾ। 17ਵਾਂ ਹੋ ਗਿਆ ਹੁਕਮ, ਫੈਸਲਾ ਕਰਨ ਵਾਲਾ। 18ਵਾਂ ਹੋ ਗਿਆ ਹਕੀਮ, ਹਿਕਮਤੀ ਕਰਨ ਵਾਲਾ। 19ਵਾਂ ਹੋ ਗਿਆ ਹੱਕ, ਸੱਤਿਆ ਸਰੂਪ। 20ਵਾਂ ਹੋ ਗਿਆ ਹਮੀਦ, ਸਲਾਹਿਆ ਹੋਇਆ। ਇਹ ਰੋਜ਼ਮਾਲਾ ਫੇਰਦੇ ਨੇ ਕਣ, ਤੇ 21ਵਾਂ ਹੋ ਗਿਆ ਹੈ, ਜੀਵਨ ਰੂਪ। 22ਵਾਂ ਹੋ ਗਿਆ ਹਲੀਮ, ਤੇ ਬੁਰਦਵਾਰ, ਸਹਿਨਸ਼ੀਲਤਾ ਵਾਲਾ। 23ਵਾਂ ਹੋ ਗਿਆ ਹਾਫਿਜ਼, ਹਾਫਿਜ਼ ਨਾਮ ਹੈ 23ਵਾਂ ਜਿਹੜਾ ਹੈ, ਰਕਸ। ਤੇ 24ਵਾਂ ਹੋ ਗਿਆ ਕਹਾਰ, ਕਹਿਰ ਕਰਨ ਵਾਲਾ, ਇਹ ਵੀ ਮਣਕਾ ਹੈਗਾ ਉਹਨਾਂ ਦਾ, ਇੱਕ ਮਣਕੇ ਦੇ ਇਹ ਕਹਿੰਦੇ ਹੈ। 25ਵਾਂ ਹੋ ਗਿਆ ਕਬੀਰ, ਬਹੁਤ ਵੱਡਾ। 26ਵਾਂ ਹੋ ਗਿਆ ਕਰੀਮ, ਧਿਆਨ ਦੇਣ ਕਰਦਾ ਹੈ। 27ਵਾਂ ਹੋ ਗਿਆ ਕਵੀ ਹੈ, ਪ੍ਰਬਲ। 28ਵਾਂ ਹੋ ਗਿਆ ਕਾਦਰ, ਕੁਦਰਤ ਵਾਲਾ। 29ਵਾਂ ਹੋ ਗਿਆ ਕਾਬਜ਼, ਰੋਕਣ ਵਾਲੇ ਨੂੰ ਕਹਿੰਦੇ ਨੇ, ਜਿਹੜਾ ਰੋਕ ਲਿਆ, ਕਹਿੰਦਾ ਕਬਜ਼ਾ ਕਰ ਲਿਆ, ਕੀ ਹੋ ਗਿਆ, ਰੋਕ ਲਈ ਉਹ ਜ਼ਮੀਨ, ਹੋਰ ਕੀ ਹੁੰਦਾ ਕਬਜ਼ਾ, ਇਹ ਮੁਸਲਮਾਨੀ ਭਾਸ਼ਾ ਦਾ ਸ਼ਬਦ ਹੈ। ਕਦੂਸ, ਪਵਿੱਤਰ, ਇਹ ਹੋ ਗਿਆ 30ਵਾਂ, ਕਦੂਸ ਪਵਿੱਤਰ ਨੂੰ ਕਹਿੰਦੇ। 31ਵਾਂ ਹੋ ਗਿਆ ਕੈਯੂਮ, ਕਾਇਮ ਕਰਨ ਵਾਲਾ। 32ਵਾਂ ਹੋ ਗਿਆ ਖਬੀਰ, ਖਬਰਦਾਰ। 33ਵਾਂ ਹੋ ਗਿਆ ਖਾਫਜ਼, ਦਰਜੇ ਤੋਂ ਡੇਗਣ ਵਾਲਾ। ਤੇ 34ਵਾਂ ਹੋ ਗਿਆ ਖਾਲਕ, ਕਰਤਾਰ। 35ਵਾਂ ਹੋ ਗਿਆ ਗਨੀ, ਬੇਪਰਵਾਹ। 36ਵਾਂ ਹੋ ਗਿਆ ਗਫੂਰ, ਖਿਮਾ ਕਰਨ ਵਾਲਾ। 37ਵਾਂ ਹੋ ਗਿਆ ਗੁਫਾਰ, ਇਹ ਹੋ ਗਿਆ ਬਖਸ਼ਿਸ਼ ਕਰਨ ਵਾਲਾ, ਬਖਸ਼ਣ ਵਾਲਾ। ਤੇ 38ਵਾਂ ਹੋ ਗਿਆ ਜ਼ਬਾਰ, ਪ੍ਰਬਲ। 39ਵਾਂ ਹੋ ਗਿਆ ਜ਼ਲੀਲ, ਪ੍ਰਕਾਸ਼ ਰੂਪ। 40ਵਾਂ ਹੋ ਗਿਆ ਜ਼ਾਹਿਰ, ਪ੍ਰਗਟ। 41ਵਾਂ ਹੋ ਗਿਆ ਜਾਮਿਆਂ, ਜਮ੍ਹਾਂ ਕਰਨ ਵਾਲਾ। 42ਵਾਂ ਹੋ ਗਿਆ ਜਾਰ, ਨੁਕਸਾਨ ਪੈਦਾ ਕਰਨ ਵਾਲਾ। 43ਵਾਂ ਹੋ ਗਿਆ ਜੁਲ ਜਲਾਲੇ ਵਾਲਾ, ਇੱਕ ਰਾਮ, ਬਜ਼ੁਰਗੀ ਅਤੇ ਰਹਿਮ ਵਾਲਾ। 44ਵਾਂ ਹੋ ਗਿਆ ਤਵਾਬ, ਤੋਬਾ ਕਬੂਲ ਕਰਨ ਵਾਲਾ। 45ਵਾਂ ਹੋ ਗਿਆ ਨਾਫਿਆ, ਨਫ਼ਾ ਦੇਣ ਵਾਲਾ। 46ਵਾਂ ਹੋ ਗਿਆ ਨੂਰ, ਪ੍ਰਕਾਸ਼ ਵਾਲਾ। 47ਵਾਂ ਹੋ ਗਿਆ ਫਤਿਹ, ਖੁੱਲਣ ਵਾਲਾ। 48ਵਾਂ ਹੋ ਗਿਆ ਬਸੀਰ, ਬਹੁਤ ਦੇਖਣ ਵਾਲਾ। ਤੇ 59 ਹੋ ਗਿਆ ਵਧੀਆ ਨਵੀਂ ਰਚਨਾ ਕਰਨ ਵਾਲਾ, 50 ਹੋ ਗਿਆ ਵਕ ਨੇਕੀ ਕਰਨ ਵਾਲਾ, 51 ਹੋ ਗਿਆ ਵਾਇਸ ਮੁਰਦਿਆਂ ਨੂੰ ਪ੍ਰਾਣ ਦੇਣ ਵਾਲਾ, 52 ਹੋ ਗਿਆ ਵਾਸਿਤ ਬਹੁਤ ਦੇਣ ਵਾਲਾ, 53 ਹੋ ਗਿਆ ਬਾਕੀ ਸਭ ਤੋਂ ਸ਼ੇਸ਼, 54 ਹੋ ਗਿਆ ਬਾਤਿਨ ਗੁਪਤ, 55 ਹੋ ਗਿਆ ਬਾਰੀ ਪੈਦਾ ਕਰਨ ਵਾਲਾ, 56 ਹੋ ਗਿਆ ਮਜ਼ੀਦ ਬਜ਼ੁਰਗੀ ਵਾਲਾ, ਤੇ 57 ਹੋ ਗਿਆ ਮਤੀਨ ਤਕੜਾ ਦ੍ਰਿੜ, ਤੇ 58 ਹੋ ਗਿਆ ਮਾਲਕ ਬਾਦਸ਼ਾਹ, 59 ਹੋ ਗਿਆ ਮਾਜਿਦ ਬਜ਼ੁਰਗੀ ਵਾਲਾ, 60 ਹੋ ਗਿਆ ਮਾਨਿਆ ਮਨਾ ਕਰਨ ਵਾਲਾ ਜਣੀ ਵਰਜਣ ਵਾਲਾ, 61 ਹੋ ਗਿਆ ਮਾਲਕ ਉਲ ਮੁਲਕ ਦੇਸ਼ ਪਤ ਜਿਹੜਾ ਜਿਵੇਂ ਬਾਦਸ਼ਾਹ ਹੁੰਦਾ ਹੈ, 62 ਹੋ ਗਿਆ ਮੁਅੱਖਰ ਪਿੱਛੇ ਹਟਾਉਣ ਵਾਲਾ, 63 ਹੋ ਗਿਆ ਮੁਅੱਤੀ ਤੇ ਅਤਾ ਜਣੀ ਕਰਨ ਵਾਲਾ ਦਾਨੀ ਅਦਾਇਗੀ ਕਰਨ ਵਾਲਾ, ਤੇ ਅੱਗੇ 64 ਹੋ ਗਿਆ ਮੁਏਜ ਇੱਜ਼ਤ ਦੇਣ ਵਾਲਾ, 65 ਹੋ ਗਿਆ ਮੁਈਦ ਫੇਰ ਰਚਨ ਕਰਨ ਵਾਲਾ, ਤੇ ਫੇਰ ਰਚਨ ਵਾਲਾ ਮਤਲਬ ਇਹ 65 ਸੀ ਮੁਈਦ ਫੇਰ ਰਚਨ ਵਾਲਾ, 66 ਮੁਸਿਬਰ ਦੇ ਸੁਰਤਾਂ ਰਚਨ ਵਾਲਾ, ਸੂਰਤਾਂ ਰਚਨ ਵਾਲਾ ਜਿਹੜੀਆਂ ਸੂਰਤਾਂ ਆਉਂਦੀਆਂ, ਤੇ 67 ਮੁਹਈ ਜਿੰਦਾ ਕਰਨ ਵਾਲਾ ਪ੍ਰਾਣਦਾਨ ਦਾ, ਤੇ 68 ਹੋ ਗਿਆ ਮੁਹਈ ਘੇਰਨ ਵਾਲਾ, ਤੇ 69 ਹੋ ਗਿਆ ਮੁਹੈਮਨ ਨਿਭਾਨ ਦ੍ਰਿਸ਼ਟਾ, 70 ਹੋ ਗਿਆ ਮੁਕਸਿਤ ਮੁਨਸਿਫ, ਤੇ 71 ਹੋ ਗਿਆ ਮੁਕਤਦਿਰ ਤੇ ਇਖਤਿਆਰ ਵਾਲਾ, 72 ਹੋ ਗਿਆ ਮੁਕੱਦਮ ਅੱਗੇ ਕਰਨ ਵਾਲਾ, 73 ਹੋ ਗਿਆ ਮੁਕੀਤ ਰੋਜੀ ਦੇਣ ਵਾਲਾ, 74 ਹੋ ਗਿਆ ਮੁਗਨੀ ਬੇਪਰਵਾਹ ਕਰਨ ਵਾਲਾ, 75 ਹੋ ਗਿਆ ਮੁਜ਼ਲ ਜ਼ਿਲਤ ਖੁਆਰੀ ਦੇਣ ਵਾਲਾ, 76 ਹੋ ਗਿਆ ਮਜ਼ੀਦ ਪ੍ਰਾਰਥਨਾ ਅਰਦਾਸ ਕਬੂਲ ਕਰਨ ਵਾਲਾ, 77 ਹੋ ਗਿਆ ਮੁਤਿਆਲੀ ਉੱਚਾ ਮਹਾਨ, 78 ਹੋ ਗਿਆ ਮੁਤਕਿਬਰ, ਮੁਤਕਿਬਰ ਇਹਦਾ ਸ਼ਬਦ ਹੈ ਕਿਉਂਕਿ ਸ਼ਬਦ ਬੜੇ ਇਹਨਾਂ ਦੇ ਇਸ ਤਰ੍ਹਾਂ ਦੇ ਨੇ, ਮੁਤਕਿਬਰ ਵਡਿਆਈ ਵਾਲਾ, ਤੇ 79 ਹੋ ਗਿਆ ਮੁੰਤਕਿਮ ਕਰਮਾਂ ਅਨੁਸਾਰ ਸਜ਼ਾ ਦੇਣ ਵਾਲਾ, 80 ਹੋ ਗਿਆ ਮੁਨਸਿਬ ਨਿਆਮਤਾਂ ਦੇਣ ਵਾਲਾ, 81 ਹੋ ਗਿਆ ਮੁਬਦੀ ਆਰੰਭ ਕਰਨ ਵਾਲਾ, 82 ਜਿਹੜਾ ਸੁਮੀਤ ਮਾਰਨ ਵਾਲਾ, 83 ਹੋ ਗਿਆ ਮੋਮਿਨ ਅਮਨ ਦੇਣ ਵਾਲਾ, ਤੇ 84 ਹੋ ਗਿਆ ਰਊਫ ਮਿਹਰਬਾਨ, 85 ਹੋ ਗਿਆ ਰਸੀਦ ਸਿੱਧਾ ਰਾਹ ਦਿਖਾਉਣ ਵਾਲਾ, 86 ਹੋ ਗਿਆ ਰਹਿਮਨ ਕਿਰਪਾਲੂ ਮਰਜ਼ ਰਹਿਮ ਕਰਨ ਵਾਲਾ, ਰਹਿਮ ਦਿਲੀ ਕਰਨ ਵਾਲਾ, 87 ਹੋ ਗਿਆ ਰਹੀਮ ਦਿਆਲੂ, ਤੇ 88 ਹੋ ਗਿਆ ਰਕੀਬ ਨਿਗਾਹਬਾਨੀ ਕਰਨ ਵਾਲਾ, 89 ਹੋ ਗਿਆ ਅਰਜ਼ਾਕ ਰਿਜ਼ਕ ਰੋਜੀ ਦੇਣ ਵਾਲਾ, 90 ਹੋ ਗਿਆ ਅਰਾਫਿਰ ਵੱਡਾ ਦਰਜਾ ਕਰਨ ਵਾਲਾ, 91 ਹੋ ਗਿਆ ਲਤੀਫ ਸੂਖਮ ਦ੍ਰਿਸ਼ਟਾ, 92 ਹੋ ਗਿਆ ਵਾਹਜ ਦਾਤਾ, 93 ਹੋ ਗਿਆ ਵਕੀਲ ਜਿਸ ਨੂੰ ਕਾਰਸਾਜ, 94 ਹੋ ਗਿਆ ਵਦੂਦ ਮੁਹੱਬਤ ਕਰਨ ਵਾਲਾ, ਜਿਹੜਾ ਉਹਦਾ ਨਾਮ ਜਪਦਾ ਮੁਹੱਬਤ ਕਰਦਾ, 95 ਹੋ ਗਿਆ ਬਲੀ ਮਾਲਕ, 96 ਹੋ ਗਿਆ ਵਾਸਿਆ ਜਣੀ ਖੁੱਲ ਦਿਲ ਦੇਣ ਵਾਲਾ, 97 ਹੋ ਗਿਆ ਵਾਇਦ, 97 ਵਾਇਦ ਇਕੱਲਾ ਅਦੁੱਤੀ, 98 ਵਾਜਿਦ ਸਭ ਕੁਛ ਰੱਖਣ ਵਾਲਾ, 99 ਹੋ ਗਿਆ ਵਾਰਿਸ ਸਰਬਨਾਸ਼ ਹੋਣ ਪਿੱਛੋਂ ਬਾਕੀ ਰਹਿਣ ਵਾਲਾ, 100 ਹੋ ਗਿਆ ਵਾਲੀ ਮਾਲਕ ਸਵਾਮੀ ਹਜ਼ਰਤ ਮੁਹੰਮਦ ਸਾਹਿਬ। ਇਹ ਸੀ ਇਹਨਾਂ ਦੇ ਜਿਹੜੇ ਸਿਫਤੀ ਨਾਂ, ਤੇ ਇਹ ਹੋ ਗਏ 100, ਤੇ ਜਾਤੀ ਨਾਮ ਹੋ ਗਿਆ ਅੱਲਾਹ। ਇਹ ਮੁਸਲਮਾਨਾਂ ਦੀ ਮਾਲਾ 101 ਮਣਕਿਆਂ ਦੀ। ਰੋਜ਼ ਰੋਜ਼ ਮਾਲਾ ਦਾ ਕੰਮ ਨਹੀਂ ਹੋਣਾ, ਅਜੇ ਚਲੋ ਮਹਾਰਾਜ ਨੇ ਕਰਾ ਲਿਆ, ਹੁਣ ਇਹਦੇ ਨਾਲ ਹੀ ਸਾਰ ਲੈਣਾ। ਹਜ਼ਰਤ ਮੁਹੰਮਦ ਸਾਹਿਬ ਨੇ ਕਦੇ ਤਸਵੀ ਨਹੀਂ ਸੀ ਰੱਖੀ, ਉਹ ਨਹੀਂ ਸੀ ਵਰਤੇ। ਮੁਸਲਮਾਨਾਂ ਵਿੱਚ ਇਹਦਾ ਪ੍ਰਚਾਰ ਬੋਧ ਮਤ ਦੇ ਫਕੀਰਾਂ ਨੂੰ ਦੇਖ ਕੇ ਹੋਇਆ। ਜਿਹੜੇ ਵਹਾਦੀ ਮੁਸਲਮਾਨ ਉਹ ਹੁਣ ਵੀ ਤਸਵੀ ਨਹੀਂ ਰੱਖਦੇ, ਉਂਗਲੀਆਂ ਦੇ ਉੱਪਰ ਖੁਦਾ ਦੇ ਨਾਮ ਗਿਣ ਲੈਂਦੇ ਨੇ, ਫਿਰ ਇਹ ਤਸਵੀ ਕਰੇ ਖੁਦਾ ਏ। ਸਤਯੁਗ ਦੇ ਵਿੱਚ ਸੋਨੇ ਦੀ ਮਾਲਾ ਮੰਨੀ ਸੀ, ਤ੍ਰੇਤੇ ਚ ਚਾਂਦੀ ਦੀ ਮਾਲਾ, ਦੁਆਪਰ ਦੇ ਤਾਂਬੇ ਦੀ ਮਾਲਾ, ਕਲਯੁਗ ਦੇ ਵਿੱਚ ਕਾਠ ਸੂਤ ਲੋਹੇ ਆਦਿ ਦੀ ਮਾਲਾ ਮੰਨੀ ਜਾਂਦੀ ਹੈ, ਫਿਰ ਬ੍ਰਾਹਮਣ ਦੀ ਰੁਦਰਾਖ ਦੀ, ਇਹ ਵੀ ਭੇਦ ਰੱਖੇ ਨੇ, ਤੇ ਖੱਤਰੀ ਦੀ ਮੂੰਗੇ ਦੀ ਮਾਲਾ, ਸੂਦਰਾਂ ਦੀ ਕੱਚ ਦੀ ਮਾਲਾ, ਵੈਸ਼ਾਂ ਦੀ ਫੁੱਲਾਂ ਦੀ ਮਾਲਾ ਇਹ ਮੰਨੀ ਜਾਂਦੀ ਹੈ। ਈਸਾਈਆਂ ਦੀ ਮਾਲਾ ਰੋਜ਼ਰੀ ਕਹਿੰਦੇ ਨੂੰ 150 ਕਾਠ ਦੇ ਮਣਕਿਆਂ ਦੀ ਹੁੰਦੀ ਹੈ, ਹਰੇਕ 10 ਛੋਟਿਆਂ ਮਣਕਿਆਂ ਦੇ ਪਿੱਛੋਂ ਇੱਕ ਵੱਡਾ ਮਣਕਾ ਹੁੰਦਾ ਹੈ, ਇਸ ਤਰ੍ਹਾਂ 135 ਛੋਟੇ ਤੇ 15 ਮਣਕੇ ਵੱਡੇ ਹੁੰਦੇ ਹੈ। ਛੋਟੇ ਮਣਕਿਆਂ ਦੇ ਧਨਿਆ ਮੇਰੀ, ਵੱਡੇ ਮਣਕਿਆਂ ਦੇ ਉੱਤੇ ਸਾਡਾ ਪਿਤਾ, ਇਹ ਜਾਪ ਕਰਦੇ ਨੇ ਇਹ। ਈਸਾਈ 55 ਮਣਕੇ ਦੀ ਮਾਲਾ ਨੂੰ ਰੱਖਦੇ ਹੈ, ਇਹਦਾ ਨਾਮ ਚੈਪਲੇਟ ਹੈ। ਇਸ ਦੇ ਵਿੱਚ 40 ਛੋਟੇ ਅਤੇ 5 ਵੱਡੇ ਮਣਕੇ ਹੁੰਦੇ ਨੇ, ਉਹਨਾਂ ਦੇ ਉੱਪਰ ਨਾਮ ਸਿੰਘ ਦੀ ਉਹੀ ਰੀਤੀ ਹੈ ਜੋ 150 ਮਣਕਿਆਂ ਦੀ ਮਾਲਾ ਦੇ ਉੱਪਰ ਹੈ। ਰੋਮਨ ਤੇ ਕੈਥੋਲਿਕ ਮਤ ਦੇ ਈਸਾਈ ਜਿਹੜੇ ਨੇ ਉਹ ਜਪ ਮਾਲਾ ਦਾ ਵਿਸ਼ੇਸ਼ ਪ੍ਰਚਾਰ ਕਰਦੇ ਆ ਤੇ ਜੈਨੀਆਂ ਦੀ ਮਾਲਾ 111 ਮਣਕਿਆਂ ਦੀ ਹੁੰਦੀ ਹੈ। ਤੋ ਇਹ ਅਸੀਂ ਮਾਲਾ ਦਾ ਪ੍ਰਸੰਗ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਸਰਾਮ ਇਹ ਸਾਸ ਜੀ ਇਸ ਤਰ੍ਹਾਂ ਦਾ ਸਾ ਇਸ ਇੱਕ ਸਲੋਕ ਦੇ ਉੱਤੇ ਅੱਜ ਦੀ ਕਥਾ ਸਾਸ ਜੀ ਇੱਥੋਂ ਆਰੰਭ ਹੋਈ ਹੈ, ਇੱਥੇ ਹੀ ਸਮਾਪਤ ਹੋ ਗਈ, ਸਮਾਂ ਹੁਣ ਹੋ ਗਿਆ ਸਮਾਪਤ ਤੇ ਕੱਲ ਨੂੰ ਦੂਸਰੇ ਸਲੋਕ ਤੋਂ ਕਥਾ ਆਰੰਭ ਹੋਏਗੀ। ਆਓ ਹੁਣ ਇੱਥੇ ਹੀ ਸਮਾਪਤੀ ਹੈ ਜੀ।
ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦਿਨ ਦਰਦ ਨਿਵਾਰ ਹੇ ਸਮਰੱਥ
ਅਗਮ ਪੂਰਨ ਹੋਏ
ਅੰਧ ਕੂਪ ਮਹਾਪਿਆਨ ਨਾਨਕ
ਕਰ ਤਾਰ
ਆਈ ਪ੍ਰਭ ਸਰਨਾਗਤੀ ਕਿਰਪਾ ਨਿਤ
ਦਿਆਲ
ਏਕ ਅਖਰ ਹਰ ਮਨ ਵਸਤ ਨਾਨਕ ਹੋਤ
ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੁਰੇ
ਪਾਰ
ਜੋ ਸਰਦਾ ਕਰ ਸੇਵ ਦੇ ਪਾਰ
ਉਤਾਰਨ
ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ